ਹਾਂਜੀ, ਮੈਂ ਤੁਹਾਨੂੰ ਇੱਕ ਮੇਨ ਗੱਲ ਦੱਸਣੀ ਚਾਹੁੰਦਾ, ਕਿਉਂਕਿ ਮੋਸਟਲੀ ਬਿਲਡਰ ਦੀਆਂ ਡੀਲਾਂ ਫਰਮ ਹੁੰਦੀਆਂ, ਪਰ ਇਸੇ ਅਸੀਂ ਥੋੜਾ ਜਿਹਾ ਕਲਾਇੰਟ ਦੀ ਸਿਨੈਰੀਓ ਦੇਖ ਕੇ ਵੀ ਉਹ ਵੱਲ ਉਹਨੂੰ ਮੌਰਗੇਜ ਚ ਪ੍ਰੋਬਲਮ ਨਾ ਆਵੇ, ਅਸੀਂ ਉਹਨਾਂ ਨੂੰ 4 ਤੋਂ 5 ਦਿਨ ਦਾ ਕੂਲ ਆਫ ਪੀਰੀਅਡ, ਜਾਂ ਤੁਸੀਂ ਕਹਿ ਲਓ ਫਾਈਨੈਂਸਿੰਗ ਲਈ 5 ਦਿਨ ਦਾ ਉਹਨੂੰ ਕੰਡੀਸ਼ਨਲ ਪੀਰੀਅਡ ਦਿੰਦੇ ਹਾਂ, ਤਾਂ ਜੋ ਬੰਦਾ ਪੂਰਾ ਆਪਣਾ ਸੈਟਿਸਫਾਈ ਹੋ ਕੇ ਫੇਰ ਹੀ ਕਰ ਲਵੇ, ਕਿਉਂਕਿ ਅੱਜ ਕੱਲ ਜੋ ਸਿਨੈਰੀਓ ਚੱਲ ਰਿਹਾ ਉਹਦੇ ਵਿੱਚ ਅਸੀਂ ਉਹ ਚੀਜ਼ ਰਿਪੀਟ ਨਹੀਂ ਕਰਨਾ ਚਾਹੁੰਦੇ। ਬਾਕੀ ਸਾਡਾ ਸੇਲ ਆਫਿਸ ਹੈਗਾ ਜੀ, ਸਾਈਟ ਆਫਿਸ ਹੈਗਾ ਪੈਰਿਸ ਦੇ ਵਿੱਚ, ਉਹਦਾ ਮੈਂ ਐਡਰੈਸ ਦੱਸ ਦਿੰਦਾ, 1028 ਰੈਸਟੇਕਡ ਰੋਡ, ਹਾਈਵੇ ਤੋਂ ਸਿਰਫ 2 ਮਿੰਟ ਹੀ ਆ। ਤੇ ਇਸ ਤੋਂ ਇਲਾਵਾ ਜੇ ਕਿਸੇ ਨੇ ਕਾਲ ਕਰਨੀ ਹੋਵੇ, ਸਾਡਾ ਨੰਬਰ ਹੈਗਾ 416-320-3320, 416-320-3320, ਤੇ ਸਾਈਟ ਆਫਿਸ ਤੁਸੀਂ ਐਨੀ ਟਾਈਮ ਵਿਜਿਟ ਕਰ ਸਕਦੇ ਆ, 2 to 7 PM, ਮੰਡੇ ਟੂ ਫਰਾਈਡੇ, ਸੈਚਰਡੇ ਆਫ ਹੁੰਦਾ, ਸੰਡੇ ਟੂ ਫਰਾਈਡੇ ਸੈਚਰਡੇ ਆਫ ਹੁੰਦਾ ਸਾਈਟ ਆਫਿਸ। ਇਸ ਤੋਂ ਇਲਾਵਾ ਕੋਈ ਵੀ ਤੁਸੀਂ ਕਾਲ ਕਰਨੀ ਹੋਵੇ, ਵੈਬਸਾਈਟ ਹੈਗੀ ਲਿੰਕ ਕਮਿਊਨਿਟੀ ਦੀ, ਜਾਂ ਉਸ ਤੋਂ ਇਲਾਵਾ ਕਾਲ ਕਰਨੀ ਹੋਵੇ, ਉਹਦਾ ਨੰਬਰ ਮੈਂ ਦੁਬਾਰਾ ਰਿਪੀਟ ਕਰ ਦਿੰਦਾ, 416-320-3320। ਥੈਂਕ ਯੂ ਜਗਵੀਰ ਜੀ,
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਵਿਸ਼ਿੰਗ ਯੂ ਆਲ ਦਾ ਬੈਸਟ। ਸਾਡੀ ਵਾਈ ਮੀਡੀਆ ਦੀ ਟੀਮ ਵੀ ਲਾਈਵ ਔਨ ਲੋਕੇਸ਼ਨ ਕਰ ਰਹੀ ਹੈ ਇਸ ਵੀਕਐਂਡ ਦੇ ਉੱਤੇ, ਤੁਹਾਡਾ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਸਰ,
ਥੈਂਕ ਯੂ, ਥੈਂਕ ਯੂ,
ਥੈਂਕ ਯੂ। ਕੋਈ ਹੋਰ ਜਾਣਕਾਰੀ ਵੀ ਲੈਣੀ ਹੋਵੇ ਇਸ ਪ੍ਰੋਜੈਕਟ ਦੇ ਬਾਰੇ, ਜਿਸ ਤਰ੍ਹਾਂ ਕਿ ਉਹਨਾਂ ਦੱਸਿਆ ਹੀ ਹੈ ਕਿ ਹੁਣ ਬਿਲਡਰ ਖੁਦ ਹੀ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹੁਣ ਜਿਹਨਾਂ ਲੋਕਾਂ ਨੇ ਕੁਛ ਨਹੀਂ ਕਲੋਜ਼ਿੰਗ ਜਿਹਨਾਂ ਤੋਂ ਹੋ ਸਕੀਆਂ, ਕੁਛ ਘਰ ਜਿਹੜੇ ਨੇ ਉਹਨਾਂ ਕੋਲ ਵਾਪਸ ਆਏ ਨੇ, ਸੋ ਬਿਲਡਰ ਨੂੰ ਪਤਾ ਹੈ ਕਿ ਇਸ ਵੇਲੇ ਇਹਨਾਂ ਦਾ ਪ੍ਰਾਈਜ਼ ਉਹ ਨਹੀਂ ਹੈ, ਤੋ ਉਹ ਡੈਫੀਨੇਟਲੀ ਉੱਥੋਂ ਵੀ ਵਧੀਆ ਡੀਲਸ ਤੁਹਾਨੂੰ ਮਿਲ ਰਹੀਆਂ ਨੇ। ਇਹਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈਗੀ ਹੈ ਇਹਨਾਂ ਘਰਾਂ ਦੇ ਬਾਰੇ, 416-475-5000, ਸਾਡੀ ਵਾਈ ਮੀਡੀਆ ਦੀ ਟੀਮ ਇਸ ਵੀਕਐਂਡ ਲਾਈਵ ਲੋਕੇਸ਼ਨ ਵੀ ਹੋਏਗੀ, 416-475-5000। ਜਦੋਂ ਤੁਸੀਂ ਘਰ ਰਹਿਣ ਵਾਸਤੇ ਜਾਂ ਇਨਵੈਸਟਮੈਂਟ ਵਾਸਤੇ ਦੇਖ ਰਹੇ ਹੋ, ਆਪਸ਼ਨ ਦੇਖਣ ਚ ਕੋਈ ਹਰਜ਼ ਨਹੀਂ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਲਈ ਠੀਕ ਹੈ ਫਿਰ ਤੁਸੀਂ ਲੈ ਲੈਣਾ, ਨਹੀਂ ਠੀਕ ਲੱਗਦਾ ਤੇ ਰਹਿਣ ਦੇਣਾ, ਲੇਕਿਨ ਆਪਸ਼ਨ ਬਿਲਕੁਲ ਆਪਣੇ ਕੋਲ ਪੁੱਛਣ ਚ ਕੋਈ ਹਰਜ਼ ਨਹੀਂ ਹੈ। ਨਾਲੇ ਆਈਡੀਆ ਹੁੰਦਾ ਰਹਿੰਦਾ ਵੀ ਮਾਰਕੀਟ ਕਿੱਥੇ ਹੈ, ਬਿਲਡਰ ਕੀ ਡਿਸਕਾਊਂਟ ਇਸ ਵੇਲੇ ਆਫਰ ਕਰ ਰਹੇ ਨੇ, ਲਿਵ ਕਮਿਊਨਿਟੀਜ਼ ਦਾ ਇਹ ਪ੍ਰੋਜੈਕਟ ਹੈਗਾ। ਸੋ 416-475-5000, 416-475-5000, ਡਿਪੋਜ਼ਿਟ ਸਟਰਕਚਰ ਇਹਨਾਂ ਨੇ ਬੜਾ ਹੁਣ ਮੈਂ ਦੇਖ ਰਿਹਾ ਫਲੈਕਸੀਬਲ ਵਧੀਆ ਕਰ ਦਿੱਤਾ ਹੈਗਾ, ਬਿਲਡਰ ਤੇ ਲਿਵ ਕਮਿਊਨਿਟੀਜ਼ ਹੈ ਹੀ ਵਧੀਆ, livehere.ca ਤੁਸੀਂ ਵੈਬਸਾਈਟ ਵੀ ਇਹਨਾਂ ਦੀ ਵਿਜ਼ਿਟ ਕਰ ਸਕਦੇ ਹੈਗੇ ਹੋ ਤੁਸੀਂ। ਔਰ ਕਈ ਕਾਰਨ ਖੁਦ ਵੀ ਮੈਂ ਜਦੋਂ ਵੀ ਕੋਈ ਪ੍ਰੋਜੈਕਟ ਆਉਂਦਾ ਮੈਂ ਪੁੱਛ ਲੈਣਾ ਹੁੰਦਾ, ਕਿਉਂਕਿ ਅਸੀਂ ਅਨਾਊਂਸ ਕਰਨਾ ਹੁੰਦਾ ਰੇਡੀਓ ਤੇ, 669-990 ਤੋਂ ਪ੍ਰਾਈਜ਼ਿੰਗ ਰੱਖੀ ਹੈ, 669-990, ਸੋ 7 ਲੱਖ ਤੋਂ ਵੀ ਘੱਟ ਜਿਹੜੇ ਦੀਆਂ ਘਰ ਮਿਲ ਰਹੇ ਨੇ। ਹਾਂ, ਇੱਥੋਂ ਜ਼ਰੂਰ ਇਹ ਤੁਸੀਂ ਦੇਖਣਾ ਹੈ ਕਿ ਤੁਹਾਨੂੰ ਸੂਟ ਕਰਦਾ ਹੈ ਕਿ ਨਹੀਂ ਕਰਦਾ, ਕਿਉਂਕਿ ਇਲਾਕਾ ਬੜਾ ਸੋਹਣਾ, ਪਰ ਇੱਥੋਂ ਪੈਰਿਸ ਤੁਹਾਨੂੰ ਪਤਾ ਹੈ, ਬ੍ਰੈਂਟਫੋਰਡ ਪੈਰਿਸ ਦੋ ਜਿਹੜੀਆਂ ਕਮਿਊਨਿਟੀਜ਼ ਆ ਰਹੀਆਂ ਇੱਥੋਂ ਦੂਰ ਹੈਗੀਆਂ GTA ਤੋਂ, ਇਹ ਤੁਸੀਂ ਜ਼ਰੂਰ ਦੇਖਣਾ ਹੈਗਾ ਇਹਦੇ ਵਿੱਚ, ਠੀਕ ਹੈ। 416-475-5000, ਔਰ ਇੱਕ ਮੈਂ ਦੇਖ ਰਿਹਾ ਸੀ ਘਰ, ਉਹਦੇ ਵਿੱਚ ਤਕਰੀਬਨ 2.5 ਤੋਂ 2.5 ਲੱਖ ਤੱਕ ਵੀ ਇਸ ਵੇਲੇ ਜਿਹੜਾ ਓਰੀਜਨਲ ਪ੍ਰਾਈਸ ਸੀਗਾ ਉਹ ਤੋਂ ਘੱਟ ਹੋਣੇ ਦੇ ਰਹੇ ਨੇ, ਠੀਕ ਹੈ। 416-475-5000 ਜੀ, ਗੱਲ ਇਸੇ ਤਰ੍ਹਾਂ ਜਾਰੀ ਰਹੇਗੀ, ਹੁਣ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਜਤਿੰਦਰ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਹਾਂਜੀ ਹਾਂਜੀ ਜੋਤਵੀਰ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ।
ਜੀ ਪਹਿਲੀ ਗੱਲ ਤਾਂ ਮੈਂ ਇਸ ਗੱਲ ਦਾ ਪ੍ਰਾਈਡ ਲੈਣਾ ਚਾਹੁੰਦਾ ਆ, ਔਰ ਮੈਨੂੰ ਖੁਸ਼ੀ ਹੋ ਰਹੀ ਆ ਕਿ ਮੈਂ 2 ਸਾਲ ਪਹਿਲਾਂ ਇੱਕ ਇਸ਼ੂ ਲਿਆਂਦਾ ਸੀਗਾ, ਅੱਜ ਉਸ ਟੋਪਿਕ ਤੇ ਗੱਲ ਹੋਣ ਲੱਗ ਗਈ ਆ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ, ਤੇ ਇਹ ਮੈਂ ਗੱਲ ਕਰਦਾ ਰਹੂੰਗਾ ਜਿੰਨਾ ਚਿਰ ਮੇਰਾ ਸਾਹ ਸੱਤ ਮੇਰੇ ਚ ਦਮ ਹੈਗਾ ਆ, ਵੀ ਇਲੈਕਸ਼ਨ ਵਿੱਚ ਕੈਨੇਡੀਅਨ ਬੋਰਨ ਬੱਚੇ ਆਉਣੇ ਚਾਹੀਦੇ ਆ। ਇਸ ਗੱਲ ਦੀ ਮੈਂ ਵਕਾਲਤ ਕਰ ਰਿਹਾ ਆ, ਕਰ ਰਿਹਾ ਸੀ ਤੇ ਕਰਦਾ ਰਹੂੰਗਾ, ਤੇ ਖੁਸ਼ੀ ਦੀ ਗੱਲ ਇਹ ਆ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਵਿੱਚ ਹੀ ਪਹਿਲਾਂ ਕਿਹਾ ਵੀ 80% ਤੇ ਹੌਲੀ ਹੌਲੀ ਤੁਸੀਂ 90 ਤੇ ਵੀ ਆ ਗਏ, ਤੇ ਇੱਕ ਦਿਨ ਉਹ ਵੀ ਆਊਗਾ ਜਦੋਂ ਤੁਸੀਂ 95 ਤੋਂ ਬਾਅਦ 100% ਤੇ ਆ ਜਾਓਗੇ। ਆਈ ਡੂ ਅੰਡਰਸਟੈਂਡ ਕਿ ਇਨ ਮੀਡੀਆ ਦੇ ਵਿੱਚ ਹੁੰਦੇ ਹੋਏ ਤੁਹਾਡੀਆਂ ਕੁਛ ਲਿਮੀਟੇਸ਼ਨਸ ਹੋ ਸਕਦੀਆਂ, ਜਿਹੜੀ ਗੱਲ ਅਸੀਂ ਕਰ ਸਕਦੇ ਹੋ ਤੁਸੀਂ ਨਹੀਂ ਕਰ ਸਕਦੇ, ਆਈ ਡੂ ਰਿਸਪੈਕਟ ਯੂ ਔਨ ਦੈਟ, ਲੇਕਿਨ ਇਹ ਗੱਲ ਜਿਹੜੀ ਆ ਇਹ ਮੈਂ ਕਹਿੰਦਾ ਰਹਿਣਾ ਹੈ, ਕਿਉਂਕਿ ਜਿੰਨਾ ਚਿਰ ਕੈਨੇਡੀਅਨ ਬੋਰਨ ਬੱਚੇ ਜਿਨ੍ਹਾਂ ਦੇ ਮਾਇੰਡ ਸੈਟ ਕੈਨੇਡੀਅਨ ਹੈਗਾ ਉਹ ਪੋਲੀਟਿਕਸ ਵਿੱਚ ਨਹੀਂ ਆਉਂਦੇ, ਕੈਨੇਡਾ ਦਾ ਸੁਧਾਰ ਨਹੀਂ ਹੋਊਗਾ, ਮੈਂ ਇਹ ਗੱਲ ਕਹਿੰਦਾ ਰਹਿਣਾ ਹੈਗਾ ਆ। ਇਹ ਆਪਣੀ ਆਰਗੂਮੈਂਟ ਜਿਹੜੀ ਆ, ਡਿਸਕਸ਼ਨ ਜਿਹੜੀ ਇਹ ਚੱਲਦੀ ਰਹੂਗੀ ਜਦਵੀਰ ਜੀ, ਨੰਬਰ ਇੱਕ। ਨੰਬਰ ਦੋ ਤੇ ਜਿਹੜੇ ਇਲੈਕਸ਼ਨ ਦੇ ਰਿਫੋਰਮ ਹੈਗੇ ਆ ਉਹ ਮਤਲਬ ਇਹ ਜਿਹੜੇ ਸਾਡੇ ਬੰਦੇ ਇਲੈਕਸ਼ਨ ਚ ਆ ਰਹੇ ਆ ਜਿੱਤ ਰਹੇ ਆ ਇਹ ਕਰੂਗੇ, ਜਿਹੜੇ ਤੁਹਾਨੂੰ ਕਹਿੰਦੇ ਆ ਆਪਣੇ ਨਾਲ ਦੇ ਸਾਥੀ ਨੂੰ ਕਹਿੰਦੇ ਆ ਬਈ ਜੋਧਵੀ ਨੂੰ $100 ਕੀ ਦੇਣਾ, ਇਹਨੂੰ 5 ਦਿਓ, ਨਹੀਂ ਦੇਣੇ ਨਹੀਂ ਉਹ ਵੀ ਨਾ ਦਿਓ, ਇਹਨਾਂ ਕੋਲੋਂ ਤੁਸੀਂ ਰਿਫੋਰਮ ਚਾਹੁੰਦੇ ਦੇਖਦੇ ਪਏ। ਤੁਸੀਂ ਜੋਧਵੀਰ ਜੀ ਤੁਸੀਂ ਇਸ ਗੱਲ ਨੂੰ ਸੋਰੀ ਤੁਹਾਨੂੰ ਇਹ ਗੱਲ ਹੌਲੀ ਹੌਲੀ ਮੈਂ ਰਿਕੁਐਸਟ ਕਰਕੇ ਪਿਆਰ ਨਾਲ ਜਿੱਦਾਂ ਮਰਜ਼ੀ ਆਪਾਂ ਇਸ ਗੱਲ ਤੇ ਆਉਣਾ ਆ ਕਿ ਇਹ ਸਿਚੁਏਸ਼ਨ ਜਿਹੜੀ ਆ ਇਹ ਚੇਂਜ ਕੀਤੀ ਜਾਵੇ,
ਤਾਂ ਹੀ ਕੈਨੇਡਾ ਦਾ ਸੁਧਾਰ ਹੋ ਸਕਦਾ। ਜਿਹੜੇ ਕੈਨੇਡਾ ਦਾ ਅਸੀਂ ਡ੍ਰੀਮ ਲੈ ਕੇ ਆਏ ਸੀਗੇ ਉਹ ਕੈਨੇਡਾ ਉਦੋਂ ਤੁਸੀਂ ਦੱਸੋ ਜਦੋਂ ਤੁਸੀਂ ਆਏ ਆ 25 ਸਾਲ ਪਹਿਲਾਂ, ਜਦੋਂ ਮੈਂ 35 ਸਾਲ ਪਹਿਲਾਂ, ਜਦੋਂ ਮੇਰੇ ਚਾਚੇ ਜੀ ਆਏ ਆ 55 ਸਾਲ ਪਹਿਲਾਂ, ਉਦੋਂ ਆਪਣੇ ਬੰਦੇ ਕਿੰਨੇ ਸੀਗੇ ਪੋਲਿਟਿਕਸ ਵਿੱਚ, ਅੱਜ ਕਿੰਨੇ ਆ, ਉਦੋਂ ਕੈਨੇਡਾ ਕਿੱਦਾਂ ਦਾ ਸੀਗਾ, ਅੱਜ ਕੈਨੇਡਾ ਕਿੱਦਾਂ ਦਾ ਹੈਂਜੀ। ਤੇ ਇਹ ਗੱਲ ਅੱਜ ਹੁਣ ਅੱਛਾ ਦੂਜੀ ਗੱਲ ਮੈਂ ਅਗਲੀ ਕਰਨੀ ਇਹ ਚਾਹੁੰਦਾ ਆ, ਹੁਣ ਇਲੈਕਸ਼ਨ ਰਿਫੋਰਮ ਦੀ ਗੱਲ ਚੱਲ ਰਹੀ ਆ, ਆਪਣੇ ਮੇਰੇ ਹੁਣ ਏਰੀਆ ਦੇ ਵਿੱਚ ਮੁੰਡਾ ਖੜ ਗਿਆ ਲਿਬਰਲ ਪਾਰਟੀ ਵੱਲੋਂ, ਉਹਦਾ ਨਾਂ ਮੈਂ ਅੱਜ ਤੋਂ ਪਹਿਲਾਂ ਕਦੀ ਜ਼ਿੰਦਗੀ ਸੁਣਿਆ ਸੀਗਾ, ਨਾ ਮੈਂ ਉਹਨੂੰ ਜਾਣਦਾ ਨਾ ਮੈਨੂੰ ਉਹਦੇ ਬਾਰੇ ਪਤਾ ਹੈਗਾ ਆ। ਉਹ ਅਲ ਗਾਬਰਾ ਸਾਹਿਬ ਗਏ ਤੇ ਉਹ ਕਹਿੰਦੇ ਜੀ ਇਹਨੂੰ ਮੋਟਾ ਪਾ ਦਿਓ, ਉਹਦਾ ਕੋਈ ਬੈਕਗਰਾਉਂਡ ਨਹੀਂ ਹੈ ਬੱਚੇ ਦਾ, ਯੰਗ ਨੌਜਵਾਨ ਹੈਗਾ ਆ ਤੇ ਉਹ ਇਲੈਕਸ਼ਨ ਵਿੱਚ ਆ ਗਿਆ। ਹੁਣ ਜੇ ਮੈਂ ਲਿਬਰਲ ਸਪੋਰਟਰ ਹੈਗਾ ਤਾਂ ਮੇਰੇ ਕੋਲ ਚੋਇਸ ਕੀ ਹੈਗੀ ਆ, ਮੈਨੂੰ ਉਹਦੀ ਵੋਟ ਪਾਉਣੀ ਪੈਣੀ ਉਹਨੂੰ ਜੇ ਮੈਂ ਲਿਬਰਲ ਨੂੰ ਸਪੋਰਟ ਕਰਦਾ ਤਾਂ। ਤੇ ਜੇ ਤੁਸੀਂ ਆਪਣੇ ਪੀਸੀ ਦੀ ਗੱਲ ਵੀ ਤੁਸੀਂ ਪਹਿਲਾਂ ਕਰ ਚੁੱਕੇ ਆ, ਯੂਨੋ ਪੀਸੀ ਕੋਲ ਵੀ ਕਿਹੜਾ ਕੰਕਰੀਟ ਪਲਾਨ ਉਹਨਾਂ ਨੇ ਦਿੱਤਾ ਹੈਗਾ ਆ, ਕਿਹੜਾ ਉਹਨਾਂ ਨੇ ਵੀ ਕੱਦੂ ਚ ਤੀਰ ਮਾਰਿਆ ਹੈਗਾ, ਉਹ ਜੇ ਉਹ ਆ ਜਾਂਦੇ ਹੈਗੇ ਤਾਂ ਉਹ ਕੀ ਕਰੂਗੇ। ਸੇਮ ਥਿੰਗ ਹੈਗੀ ਆ, ਉਹੀ ਰਿਜ਼ਲਟ ਪਹਿਲਾਂ ਸੀਗੇ, ਉਹੀ ਰਿਜ਼ਲਟ ਆਉਣੇ ਹੈਗੇ ਆ, ਕੋਈ ਨਵੀਂ ਚੇਂਜ ਨਹੀਂ ਆਣੀ ਜੁੱਧ ਵਿੱਚ। ਦੂਸਰੀ ਗੱਲ ਤੁਸੀਂ ਜਿਹੜੀ ਕੀਤੀ ਹੈਗੀ ਆ, ਤੁਸੀਂ ਇੰਡੀਆ ਦੀ ਇੰਡੀਆ ਦੇ ਗ੍ਰੈਜੂਏਟਸ ਦੀ IIT IIM ਦੀ ਬੜੀ ਤਾਰੀਫ ਕੀਤੀ ਆ, ਬਹੁਤ ਵਧੀਆ ਇੰਸਟੀਚਿਊਟ ਹੈਗੇ ਆ, ਆਈ ਡੂ ਰਿਸਪੈਕਟ ਦੈਟ। ਬਹੁਤ ਇੰਟੈਲੀਜੈਂਟ ਬੱਚੇ ਉੱਥੋਂ ਪੜ੍ਹ ਪੜ੍ਹ ਕੇ ਨਿਕਲਦੇ ਆ, ਜਿਹੜੇ ਕਿ ਗੂਗਲ ਨੂੰ ਔਰ ਆਪਣੇ ਮਾਈਕਰੋਸਾਫਟ ਨੂੰ ਮੈਨੇਜ ਕਰ ਰਹੇ ਹੈਗੇ ਆ। ਤੇ ਇਹਨਾਂ ਬੱਚਿਆਂ ਨੇ ਯੋਧਵੀ ਜੀ, ਸੋਰੀ ਮੇਰਾ ਕੁਐਸਚਨ ਹੈਗਾ ਕਿ ਇਹ ਮਾਈਕਰੋਸਾਫਟ ਇਹ ਗੂਗਲ ਜੇ ਬੱਚੇ ਸਾਡੇ ਇੱਥੇ ਅੱਗੇ ਕੰਟਰੋਲ ਕਰ ਸਕਦੇ ਆ, ਉਹਨੂੰ ਵਧੀਆ ਮੈਨੇਜ ਕਰ ਸਕਦੇ ਆ, ਇੱਥੇ ਅੱਗੇ ਚਲਾ ਸਕਦੇ ਆ, ਅਮੈਰੀਕਾ ਵਾਲਿਆਂ ਨੂੰ ਕਹਿੰਦੇ ਤੁਹਾਨੂੰ ਕੱਖ ਨਹੀਂ ਪਤਾ, ਤੇ ਅਸੀਂ ਇਹ ਇੰਸਟੀਟਿਊਸ਼ਨ ਚ ਇੰਡੀਆ ਕਿਉਂ ਨਹੀਂ ਖੜੀਆਂ ਕੀਤੀਆਂ, ਹਾਂਜੀ ਇਹ ਮੇਰਾ ਕੁਐਸਚਨ ਹੈਗਾ ਆ। ਪੜ੍ਹੇ ਲਿਖੇ ਬੱਚਿਆਂ ਵਾਸਤੇ, ਜਿਹੜੇ ਬੱਚੇ ਉੱਥੋਂ ਤੁਸੀਂ ਕਹਿੰਦੇ ਹੋ ਵੀ ਬਹੁਤ ਇੰਟੈਲੀਜੈਂਟ, ਇੰਸਟੀਟਿਊਸ਼ਨ ਉੱਥੇ ਕਿਉਂ ਨੀ ਖੜੀਆਂ ਹੋ ਸਕੀਆਂ। ਤੇ ਬਾਕੀ ਤੁਸੀਂ ਆਪਣੇ ਦੋਸਤ ਦੀ ਐਗਜ਼ਾਮਪਲ ਦਿੱਤੀ ਹੈ ਯੋਧਵੀਰ ਜੀ, ਮੇਰੇ ਕੋਲ ਇਸ ਵੇਲੇ 4 ਕਾਰਡ ਪਏ ਆ, ਮੈਂ ਆਪਣੇ ਬਟੂਏ ਚ ਕੱਢ ਕੇ ਸਾਹਮਣੇ ਰੱਖੇ ਹੋਏ ਆ। ਮੀਡੀਆ ਦੇ ਰੂਲ ਦੇ ਹਿਸਾਬ ਨਾਲ ਮੈਂ ਨਾਂ ਨਹੀਂ ਲੈ ਸਕੂੰਗਾ, ਮੈਨੂੰ ਪਤਾ। ਅਡੀਸ਼ਨਲ ਡਾਇਰੈਕਟਰ RSTV ਰਾਜ ਸਭਾ ਸੈਕਟਰੀਏਟ ਪਾਰਲੀਮੈਂਟ ਆਫ ਇੰਡੀਆ, ਨਾਂ ਮੈਂ ਨਹੀਂ ਲੈਂਦਾ। ਦੂਸਰੇ ਜੈਂਟਲਮੈਨ ਸਾਇੰਟਿਸਟ ਐਫ, ਅਡੀਸ਼ਨਲ ਡਾਇਰੈਕਟਰ ਡਾਇਰੈਕਟੋਰੇਟ ਆਫ ਪਬਲਿਕ ਇੰਟਰਫੀਰੈਂਸ ਮਿਨਿਸਟਰੀ ਆਫ ਡਿਫੈਂਸ। ਤੀਜੇ ਜੈਂਟਲਮੈਨ ਡਾਇਰੈਕਟਰ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਆਫ ਇੰਡੀਆ। ਇਹ 3 ਇੰਡੀਆ ਗੌਰਮੈਂਟ ਦੇ ਅਫੀਸ਼ੀਅਲਸ ਇਹ ਮੈਨੂੰ ਆਪਣਾ ਕਾਰਡ ਦੇ ਕੇ ਗਏ ਆ। ਮੈਂ ਪੁੱਛ ਬੈਠਾ ਇੱਕ ਦਿਨ ਗਲਤੀ ਦੇ ਨਾਲ, ਮੈਂ ਕਿਹਾ ਸਰ ਤੁਸੀਂ ਇੱਥੇ ਕੀ ਕਰਦੇ ਹੋ, ਤੁਹਾਡੇ ਤੇ ਤਾਂ ਇੰਡੀਆ ਦੀ ਜ਼ਿੰਮੇਵਾਰੀ ਆ ਤੁਹਾਡੇ ਕੰਧਿਆਂ ਦੇ ਉੱਤੇ, ਤੇ ਪੜ੍ਹੇ ਲਿਖੇ ਬੰਦੇ ਆ, ਥੋੜੀ ਗੱਲ ਕਰਦੇ ਹੁੰਦੇ ਆ। ਡਾਇਰੈਕਟਰ ਸਾਹਿਬ ਕਹਿੰਦੇ ਸਰਦਾਰ ਜੀ ਜਿਸ ਕੰਟਰੀ ਮੇ ਪੀਨੇ ਕਾ ਪਾਣੀ ਸ਼ੁੱਧ ਨਹੀਂ ਮਿਲਤਾ, ਸਾਂਸ ਲੈਣ ਕੀ ਹਵਾ ਸ਼ੁੱਧ ਨਹੀਂ ਹੈ, ਵਾਹਰ ਰਹਿ ਕੇ ਕਿਆ ਕਰੇਂਗੇ। ਬਸ ਇੰਨੀ ਗੱਲ ਤੇ ਮੈਂ ਆਪਣੀ ਗੱਲ ਖਤਮ ਕਰਦਾ, ਤੁਸੀਂ ਆਪਣੇ ਕਮੈਂਟ ਕਰ ਸਕਦੇ। ਥੈਂਕ ਯੂ।
ਹਾਂਜੀ, 2 ਪੁਆਇੰਟਸ ਮੇਨਲੀ ਤੁਸੀਂ ਡਿਸਕਸ ਕੀਤੇ ਨੇ ਜਤਿੰਦਰ ਸਾਹਿਬ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਯੈਸ, ਮੈਨੂੰ ਪਤਾ ਹੈ ਕਿ ਤੁਸੀਂ ਕਾਫੀ ਦੇਰ ਤੋਂ ਇਹ ਗੱਲ ਕਰ ਰਹੇ ਹੋ ਕਿ ਕੈਨੇਡਾ ਦੀ ਸਿਆਸਤ ਦੇ ਵਿੱਚ ਸਿਰਫ ਕੈਨੇਡੀਅਨ ਬੌਰਨ ਨੂੰ ਹੀ ਆਉਣਾ ਚਾਹੀਦਾ ਹੈ, ਤੇ ਮੈਂ ਯੈਸ, ਕਿਉਂਕਿ ਮੇਰੇ ਮੁਤਾਬਿਕ ਫਿਰ ਇਹ ਡਿਸਕ੍ਰਿਮੀਨੇਸ਼ਨ ਹੋ ਜਾਏਗੀ। ਅਸੀਂ ਮੈਂ ਗੱਲ ਨਹੀਂ ਕਦੇ ਵੀ ਕਹਾਂਗਾ ਕਿ ਕੈਨੇਡਾ ਦੀ ਸਿਆਸਤ ਸਿਰਫ ਕੈਨੇਡੀਅਨ ਬੌਰਨ ਨੂੰ ਹੀ ਆਉਣਾ ਚਾਹੀਦਾ ਹੈ, ਕਿਉਂਕਿ ਫਿਰ ਇਕੱਲੇ ਸਾਡੇ ਇੰਡੀਅਨ ਜਾਂ ਸਾਊਥ ਏਸ਼ੀਅਨ ਜਾਂ ਇੰਡੀਅਨ ਪਾਕਿਸਤਾਨੀ ਕਮਿਊਨਿਟੀ ਲਈ ਨਹੀਂ, ਫਿਰ ਇਹ ਤੇ ਸਾਰਿਆਂ ਲਈ ਰੂਲ ਬਣ ਜਾਏਗਾ ਨਾ। ਤੇ ਬਹੁਤ ਸਾਰੇ ਲੋਕ, ਚਾਹੇ ਕੋਈ ਇਟਲੀ ਤੋਂ ਇਮੀਗ੍ਰੇਟ ਕੀਤਾ ਹੈ, ਕੋਈ ਅਮਰੀਕਾ ਤੋਂ ਵੀ ਆਇਆ ਹੋ ਸਕਦਾ ਹੈ, ਤੇ ਅਮਰੀਕਨ ਵੀ ਕਹਿਣ, ਜਿਹੜਾ ਹੁਣ ਅਮਰੀਕਾ 'ਚ ਤਾਂ ਰੂਲ ਹੈ, ਅਮਰੀਕਾ 'ਚ ਤਾਂ ਰੂਲ ਹੈ ਰਾਸ਼ਟਰਪਤੀ ਸਿਰਫ ਅਮਰੀਕਨ ਬੌਰਨ ਹੀ ਬਣ ਸਕਦਾ ਹੈ, ਠੀਕ ਹੈ। ਲੇਕਿਨ ਕੈਨੇਡਾ 'ਚ ਰੂਲ ਨਹੀਂ ਹੈ, ਤਾਂ ਫਿਰ ਕੋਈ ਬੰਦਾ ਅਮਰੀਕਾ ਤੋਂ ਇੱਥੇ ਆਏਗਾ ਤੇ ਉਹ ਕਹੇਗਾ ਜੀ ਹੁਣ ਕਿ ਜੀ ਮੈਂ ਵੀ ਹੁਣ ਆਪਣੇ, ਈਵਨ ਮਾਰਕ ਕਾਰਨੀ ਸਾਹਿਬ ਦੀ ਗੱਲ ਕਰ ਲਈ, ਇਹਨਾਂ ਕੋਲ ਆਇਰਿਸ਼ ਸਿਟੀਜ਼ਨ ਹੈ, ਨਾਓ ਹੀ ਇਜ਼ ਪਲੈਨਿੰਗ ਟੂ ਰਿਵੋਕ ਦੈਟ, ਪਰ ਇਹਨਾਂ ਕੋਲ ਆਇਰਿਸ਼ ਸਿਟੀਜ਼ਨਸ਼ਿਪ ਹੈ, ਇਹਨਾਂ ਕੋਲ ਬ੍ਰਿਟਿਸ਼ ਸਿਟੀਜ਼ਨਸ਼ਿਪ ਹੈ, ਔਰ ਇਸ ਤੋਂ ਪਹਿਲਾਂ ਐਂਡਰੂ ਸ਼ੀਰ ਸੀਗੇ, ਉਹਨਾਂ ਕੋਲ ਵੀ ਬਾਹਰਲੀ ਸਿਟੀਜ਼ਨਸ਼ਿਪ ਸੀਗੀ। ਇਸ ਤੋਂ ਪਹਿਲਾਂ ਮਾਈਕਲ ਇਗਨੈਟਿਵ ਸੀਗੇ, ਅਮਰੀਕਾ ਤੋਂ ਆਏ, ਅਮਰੀਕਾ ਹੀ ਵਾਪਸ ਚਲੇ ਗਏ, ਠੀਕ ਹੈ। ਲਿਬਰਲ ਪਾਰਟੀ ਦੇ ਲੀਡਰ ਸੀਗੇ ਔਰ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਸੀਗੇ ਮਾਈਕਲ ਇਗਨੈਟਿਵ ਸਾਹਿਬ। ਸੋ ਕੈਨੇਡਾ ਦੇ ਵਿੱਚ ਇਹ ਸਿਸਟਮ ਹੈ ਕਿ ਲੋਕ ਬਾਹਰੋਂ ਆ ਕੇ ਇੱਥੇ ਪ੍ਰਧਾਨ ਮੰਤਰੀ ਵੀ ਬਣ ਜਾਂਦੇ ਆ, ਠੀਕ ਹੈ। ਈਵਨ ਕੁਸ਼ਤੀਆ ਫਿਨਲੈਂਡ, ਆਈ ਮੀਨ ਮੇਰੇ ਖਿਆਲ ਦੇ ਨਾਲ ਜੇ ਉਹ ਨਹੀਂ ਕੋਈ ਗੱਲ ਬਣੀ, ਜੇ ਕੁਝ ਸਾਲ ਇੱਥੇ ਰਹਿਣਗੇ, ਬਟ ਜ਼ਿਆਦਾਤਰ ਇਹ ਵੀ ਚਰਚਾ ਹੈ ਕਿ ਜੇ ਉਹ ਨਹੀਂ ਗੱਲ ਬਣੀ ਤਾਂ ਸ਼ਾਇਦ ਉਹ ਅਮਰੀਕਾ ਹੀ ਵਾਪਸ ਚਲੇ ਜਾਣ। ਉਹਨਾਂ ਕੋਲ ਵੀ ਬੜੇ ਸਾਰੇ ਉੱਥੇ ਆਪਸ਼ਨ ਨੇ, ਔਰ ਬੜੇ ਸਾਰੇ ਹੋਰ ਲੋਕ ਵੀ ਸਿਆਸਤ ਚ ਮੈਂ ਦੇਖੀ ਆ ਪ੍ਰੋਵਿੰਸ਼ੀਅਲ ਲੈਵਲ ਤੇ ਵੀ ਅਮਰੀਕਾ ਤੋਂ ਆਉਂਦੇ ਆ ਔਰ ਫਿਰ ਅਮਰੀਕਾ ਹੀ ਚਲੇ ਜਾਂਦੇ ਆ, ਠੀਕ ਹੈ, ਮਤਲਬ ਪ੍ਰੋਵਿੰਸ਼ੀਅਲ ਤਾਂ ਛੱਡੋ, ਫੈਡਰਲ ਮੈਂ ਦੱਸ ਹੀ ਦਿੱਤਾ ਤੁਹਾਨੂੰ ਨਾਮ ਲੈ ਕੇ ਮਾਈਕਲ ਇਗਨੇਟਿਵ, ਠੀਕ ਹੈ, ਤੇ ਮੁੱਦੇ ਦੀ ਗੱਲ ਇਹ ਹੈ ਕਿ ਅਸੀਂ ਜੇ ਕਹਿ ਦਈਏ ਕਿ ਕੈਨੇਡੀਅਨ ਬੌਰਨ ਹੀ ਬਣਨਗੇ, ਠੀਕ ਹੈ, ਤੁਸੀਂ ਕਹਿ ਸਕਦੇ ਹੋ, ਮੈਂ ਨਹੀਂ ਕਹਿ ਸਕਦਾ ਕਿਉਂਕਿ ਹਾਂ ਨਾਲ ਮੈਂ ਉਹ ਗੱਲ ਕਹਿ ਦਿੱਤੀ ਹੈ, ਬਿਲਕੁਲ ਮੈਂ ਉਹ ਗੱਲ ਕਹਿ ਦਿੱਤੀ ਹੈ ਕਿ ਬਹੁਤ ਸਾਰੇ ਆਪਣੇ ਬੰਦੇ ਜਿਹੜੇ ਹੈਗੇ ਨੇ ਉਹ ਮਤਲਬ ਦੇਖੋ ਨਾ ਉਹ ਸੁਧਾਰ ਤੇ ਤਾਂ ਕਰਨਗੇ ਕਿ ਜੇ ਉਹਨਾਂ ਦੇ ਕੋਲੋਂ ਵਿਜ਼ਨ ਹੋਏਗਾ, ਉਹ ਸੋਚ ਹੋਏਗੀ, ਠੀਕ ਹੈ ਨੀ, ਵੀ ਨੀਡ ਟੂ ਬੀ ਕੰਪੈਸ਼ਨੇਟ ਇਨਫ, ਠੀਕ ਹੈ ਨੀ, ਉਹ ਕੰਪੈਸ਼ਨ ਹੋਏਗਾ, ਉਹ ਵਿਜ਼ਨ ਹੋਏਗੀ, ਉਹ ਥੋਟ ਹੋਏਗਾ, ਉਹ ਆਪਣੇ ਲੋਕਾਂ ਦੀ, ਮਤਲਬ ਜੇ ਬੰਦਾ ਖੁਦ ਹੀ ਕਿਸੇ ਕੰਪਲੈਕਸ ਦਾ ਮਾਰਿਆ ਹੋਇਆ ਉਹ ਬੰਦਾ ਕੀ ਤੁਹਾਡੇ ਲਈ ਕਰੇਗਾ। ਔਰ ਬਿਲਕੁਲ ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਰ ਰਿਹਾ, ਬਹੁਤ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ ਕਿ ਕਈ ਬੰਦੇ ਤੁਸੀਂ ਇਹ ਲੈ ਕੇ ਚੱਲੋ ਕਿ ਕਈ ਬੰਦੇ ਐਸੇ ਹੈ ਕਿ ਜਿਹੜੇ ਮਤਲਬ ਕਿ ਆਪਣੇ ਬੰਦੇ ਜਿਹੜੇ ਹੁੰਦੇ ਆ, ਜੇ ਹਾਰਪਰ ਸਾਹਿਬ ਦੇ ਟਾਈਮ ਦੀ ਵੀ ਗੱਲ ਕਰ ਰਿਹਾ ਮੈਂ, ਸਟੀਫਨ ਹਾਰਪਰ ਸਾਹਿਬ ਦੇ ਟਾਈਮ ਦੀ ਵੀ ਲੈ ਲਓ, ਜਾਂ ਆਪਣੇ ਜਸਟਿਨ ਟਰੂਡੋ ਸਾਹਿਬ ਦੇ ਟਾਈਮ ਦੀ ਗੱਲ ਕਰ ਲਓ, ਕੈਥਲਿਨ ਵੇਨ ਦੇ ਟਾਈਮ ਦੀ ਗੱਲ ਕਰ ਲਓ, ਹੁਣ ਫੋਰਡ ਸਾਹਿਬ ਦੀ ਗੱਲ ਕਰ ਲਓ, ਆਪਣੇ ਬੰਦੇ ਜੇ ਉਹ ਸਟੀਫਨ ਹਾਰਪਰ ਸਾਹਿਬ ਜਾਂ ਜਸਟਿਨ ਟਰੂਡੋ ਸਾਹਿਬ, ਜੇ ਦੋਨੋਂ ਜਣੇ, ਮੈਂ ਇਹ ਕਹਿ ਦਵਾਂ ਕਿ ਉਹਨਾਂ ਦੋਨੋਂ ਜਣੇ ਦੇ ਟਾਈਮ ਤੇ ਅਸੀਂ ਦੇਖਿਆ ਕਿ ਬੰਦਾ ਜਿਹੜਾ ਨਾਲ ਬੈਠਾ ਹੁੰਦਾ ਉਹ ਕਹਿੰਦਾ ਜੀ ਇਹ ਬੜਾ ਕੰਮ ਕਰ ਰਹੇ ਯਾਰ, ਇਹ ਤੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਇੰਨਾ ਖਰਚਾ ਚਲਾਉਂਦੇ ਕਿੱਦਾਂ ਹੋਣਗੇ, ਇੰਨੀ ਵਿਚਾਰੇ ਮਿਹਨਤ ਕਰਨ ਲੱਗੇ ਆ, ਨਾਲ ਦੇ ਇਹਨਾਂ ਦੇ ਯੰਗ ਬੱਚੇ ਸਾਰੇ ਇੰਨੀ ਮਿਹਨਤ ਕਰ ਰਹੇ ਆ, ਇਹ ਵਾਈ ਮੀਡੀਆ ਨੂੰ $100 ਦੀ ਐਡ ਪਾ ਦਿਓ, ਆਪਣਾ ਬੰਦਾ ਹੀ ਕਹਿੰਦਾ ਨਾਲ ਬੈਠਾ, ਉਹ 100 ਮਤਲਬ 100 ਦਾ 90 ਨਹੀਂ ਕਰਦੇ, ਉਹ ਕਹਿੰਦੇ 100 ਕਿਉਂ ਜੀ, ਇਹ $5 ਹੀ ਇਹਨਾਂ ਲਈ ਕਾਫੀ ਨੇ। ਔਰ ਉਹ ਬੰਦੇ ਕਿਸੇ ਲਈ ਕੋਈ ਫਾਇਦਾ, ਉਹ ਆਪਣੇ ਕੰਪਲੈਕਸ ਦੇ ਮਾਰੇ ਹੁੰਦੇ, ਉਹ ਤਾਂ ਇਹ ਡਰ ਹੁੰਦਾ, ਉਹ ਤਾਂ ਗੋਰਾ ਬਣਨ ਦੇ ਚੱਕਰ ਚ ਹੁੰਦੇ ਆ, ਉਹ ਤਾਂ ਇਹ ਉਹਨਾਂ ਨੂੰ ਇਹੀ ਚੱਕਰ ਹੋਇਆ ਹੁੰਦਾ ਵੀ ਮੈਨੂੰ ਕਿਉਂਕਿ ਮੈਂ ਮੇਰਾ ਕਲਰ ਇੱਦਾਂ ਦਾ ਜੇ ਉਹ ਆਪਣੇ ਕੰਪਲੈਕਸ ਦੇ ਇੰਨੇ ਮਾਰੇ ਹੁੰਦੇ, ਉਹ ਕਿਸੇ ਲਈ ਕੁਛ ਨਹੀਂ ਮੰਗ ਸਕਦੇ ਕਿ ਸਾਡੇ ਲਈ ਜੀ, ਉਹਨਾਂ ਨੂੰ ਐਂ ਲੱਗਦਾ ਵੀ ਜੇ ਅਸੀਂ ਮਿਸਿਸਾਗਾ ਲਈ, ਬ੍ਰੈਂਪਟਨ ਲਈ ਜਾਂ ਕਮਿਊਨਿਟੀ ਲਈ ਕੋਈ ਗੱਲ ਕਰ ਦਿੱਤੀ ਤਾਂ ਪਤਾ ਨਹੀਂ ਸਾਨੂੰ ਐਂ ਲੇਬਲ ਲੱਗ ਜਾਏਗਾ ਵੀ ਇਹ ਤਾਂ ਬਈ ਦੇਸੀ ਬੰਦਾ ਹੈਗਾ, ਇਹ ਗੋਰਿਆਂ 'ਚ, ਮਤਲਬ ਉਹ ਇੱਦਾਂ ਦੇ ਕੰਪਲੈਕਸ ਅਸੀਂ ਸਾਫ਼ ਉਹਨਾਂ ਦੇ ਵਿੱਚ ਨਜ਼ਰ ਆਉਂਦੇ ਆ, ਠੀਕ ਹੈ। ਸੋ ਐਨੀਵੇਜ਼ ਉਹ ਤਾਂ ਗੱਲ ਉਹਨਾਂ ਦੀ ਹੋ ਗਈ। ਦੂਸਰੀ ਗੱਲ ਜਿਹੜੀ ਅਸੀਂ ਕਰ ਰਹੇ ਸੀਗੇ, ਤੁਹਾਡਾ ਸਵਾਲ ਬੜਾ ਵਧੀਆ ਹੈ ਕਿ ਜੇ ਉਹ ਬੰਦਿਆਂ ਨੇ IIM ਤੋਂ ਪੜ੍ਹ ਕੇ ਜਾਂ IIT ਤੋਂ ਪੜ੍ਹ ਕੇ ਉਹਨਾਂ ਨੇ ਜਾ ਕੇ ਜੇ ਅਮਰੀਕਾ ਦੇ ਵਿੱਚ ਮਾਈਕਰੋਸਾਫਟ ਤੋਂ ਲੈ ਕੇ ਗੂਗਲ ਤੱਕ ਸਭ ਕੁਝ ਉਹ ਵਧੀਆ ਚਲਾ ਰਹੇ ਨੇ, ਤੇ ਫਿਰ ਉਹਨਾਂ ਨੇ ਇੰਡੀਆ ਦੇ ਵਿੱਚ ਉਹਨਾਂ ਨੇ ਉਹ ਕੰਮ ਕਿਉਂ ਨਹੀਂ ਕੀਤਾ? ਬੜਾ ਵਧੀਆ ਤੁਹਾਡਾ ਸਵਾਲ ਹੈ। ਦੇਖੋ, ਇੰਡੀਆ ਦੇ ਵਿੱਚ ਕੰਪਨੀਜ਼ ਦੇ ਨਾਮ ਜੇ ਅਸੀਂ ਲਵਾਂਗੇ ਤੇ ਫਿਰ ਸਾਨੂੰ ਘੱਟੋ ਘੱਟ 5-7 ਘੰਟੇ ਚਾਹੀਦੇ ਨੇ, ਮਿਨੀਮਮ ਕਹਿ ਰਿਹਾ, ਠੀਕ ਹੈ ਨੀ। ਮੈਂ ਕੰਪਨੀਜ਼ ਦੇ ਕਈਆਂ ਦੇ ਐਸੇ ਨਾਮ ਲਵਾਂਗਾ ਜਿਹੜੀਆਂ ਇੰਡੀਆ 'ਚ ਖੜੀਆਂ ਹੋਈਆਂ ਨੇ, ਜਿਨ੍ਹਾਂ ਨੇ ਕਿ ਅੱਜ ਦੁਨੀਆਂ ਦੇ ਵਿੱਚ ਜਾ ਕੇ, ਡਾਊਨ ਟਾਊਨ ਜਦੋਂ ਜਾਣਾ ਤੁਸੀਂ ਅਗਲੀ ਵਾਰ ਤੇ 3 ਬਿਲਡਿੰਗਸ ਤੁਹਾਨੂੰ ਦਿਖਾਵਾਂਗੇ ਡਾਊਨ ਟਾਊਨ ਦੇ ਵਿੱਚ, ਟੋਰੋਂਟੋ ਦੇ ਵਿੱਚ, ਕੰਪਨੀ ਇੰਡੀਆ ਦੀ ਹੋਏਗੀ, ਇੰਡੀਅਨ ਬੰਦੇ ਚਲਾ ਰਹੇ ਹੋਣਗੇ। ਅੱਜ ਉਹਨਾਂ ਨੇ ਬੜੀਆਂ ਬੜੀਆਂ ਬਿਲਡਿੰਗਸ ਨਿਊਯਾਰਕ ਤੋਂ ਲੈ ਕੇ, ਸ਼ਿਕਾਗੋ ਤੋਂ ਲੈ ਕੇ, LA ਤੋਂ ਲੈ ਕੇ, ਲੰਡਨ ਤੋਂ ਲੈ ਕੇ, ਪੈਰਿਸ ਤੋਂ ਲੈ ਕੇ, ਤਾਂ ਸਾਡੇ ਟੋਰੋਂਟੋ ਡਾਊਨ ਟਾਊਨ ਵੀ। ਜਦੋਂ ਤੁਸੀਂ ਅਗਲੀ ਵਾਰ ਜਾਣਾ, ਮੇਰੇ ਕੋਲ ਐਡਰੈਸ ਲੈ ਕੇ ਜਾਣਾ, ਮੈਂ ਤੁਹਾਨੂੰ ਦੱਸਾਂਗਾ ਜੀ ਆ ਪੂਰੀ ਬਿਲਡਿੰਗ ਉੱਪਰ ਤੋਂ ਲੈ ਕੇ ਥੱਲੇ ਤੱਕ ਪੂਰੀ ਬਿਲਡਿੰਗ ਖਰੀਦ ਲਈ ਹੈ, ਇਹ ਰਿਲਾਇੰਸ ਦੀ ਬਿਲਡਿੰਗ ਹੈ, ਆਹ ਟਾਟਾ ਵਾਲਿਆਂ ਦੀ ਬਿਲਡਿੰਗ ਹੈ, ਆਹ ਬਿਲਡਿੰਗ ਹੁਣ ਉਹਨਾਂ ਨੇ ਕਿਰਾਏ ਤੇ ਲਈ ਹੈ ਕਿ ਖਰੀਦੀ, ਮੈਨੂੰ ਪਤਾ ਨਹੀਂ, ICICI ਬੈਂਕ ਦੀ ਬਿਲਡਿੰਗ 8 ਸਟੋਰੀ, ਪੂਰੀ ਦੀ ਪੂਰੀ 8 ਸਟੋਰੀ, ਠੀਕ ਹੈ ਜੀ, ਉਹ ਬਿਲਡਿੰਗ ਟਾਟਾ ਵਾਲਿਆਂ ਦੀ ਆ। ਤੇ ਮੈਂ ਕਈ ਵਾਰ ਜਦੋਂ ਜਾਂਦਾ ਹੁੰਦਾ ਡਾਊਨ ਟਾਊਨ ਤੇ, ਦੇਖਦਾ ਵੀ ਆ ਦੇਖੋ ਇੰਡੀਅਨ ਕੰਪਨੀਜ਼ ਨੇ ਆ ਕੇ ਬਿਲਡਿੰਗਸ ਪੂਰੀਆਂ ਦੀਆਂ ਪੂਰੀਆਂ, ਆਫਿਸ ਤਾਂ ਬਥੇਰਿਆਂ ਨੇ ਲਏ ਹੋਏ ਨੇ, ਆਫਿਸ ਤਾਂ ਕਈਆਂ ਨੇ ਲੈ ਲਏ। ਇੰਡੀਆ ਤੋਂ ਸ਼ੁਰੂ ਹੋਈ ਜ਼ਿਆਦਾ ਕੰਪਨੀਜ਼ ਦਾ ਨਾਮ ਨਾ ਲੈਂਦੇ, ਇਨ ਦ ਇੰਟਰਸਟ ਆਫ ਟਾਈਮ, ਇੱਕ ਮਤਲਬ ਕਿ ਟਾਟਾ ਦੀ ਜਿਹੜੀ ਹੈਗੀ ਹੈ ਕੰਪਨੀ ਟਾਟਾ ਮੋਟਰਸ, ਉਹਨੇ ਜਿੰਨੀਆਂ ਲੈਂਡ ਰੋਵਰ ਜੈਗੋਅਰ ਅਸੀਂ ਚਲਾ ਰਹੇ ਹਾਂ, ਇਹ ਸਾਰੀ ਕੰਪਨੀ ਉਹਨਾਂ ਨੇ ਇੰਗਲੈਂਡ ਦੀ ਵੀ ਖਰੀਦ ਲਈ ਔਰ ਵਰਲਡ ਓਵਰ ਖਰੀਦ ਲਈ ਸਾਰੀ ਦੁਨੀਆ 'ਚ। ਇਹ ਉਹਨਾਂ ਦਾ ਕਮਾਲ ਹੈ ਇੰਡੀਆ 'ਚ ਬੈਠੇ ਲੋਕਾਂ ਦਾ। ਇਹ ਇੰਡੀਆ 'ਚ ਉਹਨਾਂ ਨੇ ਇੰਡੀਆ ਲਈ ਤਾਂ ਖੜੀ ਕੀਤੀ ਟਾਟਾ ਮੋਟਰਸ, ਉਹਨਾਂ ਨੇ ਇੰਡੀਆ 'ਚ ਤਾਂ ਬੈਠੇ ਖੜੀ ਕੀਤੀ ਟਾਟਾ ਮੋਟਰਸ। ਔਰ TCS ਦਾ ਦਫ਼ਤਰ ਦੇਖਣਾ ਤੁਸੀਂ ਜੀ, ਡਾਊਨ ਟਾਊਨ ਬਿਲਡਿੰਗ ਆਪਾਂ ਚਲਾਂਗੇ ਕਿਸ ਦਿਨ, TCS ਟਾਟਾ ਕੰਸਲਟੈਂਸੀ ਸਰਵਿਸਿਸ ਦਾ, ਉਹਨਾਂ ਦੇ ਦਫ਼ਤਰ ਕਿੱਥੇ ਕਿੱਥੇ ਨੇ, ਕਿੰਨੇ ਕਿੰਨੇ ਆਫਿਸ ਉਹਨਾਂ ਨੇ ਕਰਾਏ ਆ, ਕਿੱਥੇ ਤੱਕ ਉਹ ਕੰਮ ਕਰ ਰਹੇ ਨੇ, ਆਪਾਂ ਜਦੋਂ ਕਹੋਗੇ। ਔਰ ਇਹ ਸਾਰੀਆਂ ਕੰਪਨੀਜ਼ ਮੈਂ ਉਹ ਨਾਮ ਲਵਾਂਗਾ ਜਿਹੜੀਆਂ ਇੰਡੀਆ ਤੋਂ ਸ਼ੁਰੂ ਹੋਈਆਂ ਔਰ ਇੰਡੀਆ ਤੋਂ ਬਾਹਰ ਜਾ ਕੇ, ਇੰਡੀਆ ਤੋਂ ਬਾਹਰ ਜਾ ਕੇ, ਠੀਕ ਹੈ। ਔਰ ਇਸ ਵੇਲੇ ਜਿਹੜੀ ਫੋਰਬਸ ਮੈਗਜ਼ੀਨ ਹੈ, ਫੋਰਬਸ ਮੈਗਜ਼ੀਨ ਜੇ ਤੁਸੀਂ ਉਹਨਾਂ ਦੇ ਲੇਟੈਸਟ ਨੰਬਰ ਦੇਖੋਗੇ, ਬਿਲੀਅਨਸ ਆਫ ਡਾਲਰ ਦੇ ਵਿੱਚ ਕਿ ਕੰਪਨੀਜ਼ ਨਿਊਯਾਰਕ ਸਟਾਕ ਐਕਸਚੇਂਜ ਕਿੰਨਾ ਪੈਸਾ ਬਣਾ ਰਹੀ ਹੈ, ਮੈਂ ਨਿਊਯਾਰਕ ਸਟਾਕ ਐਕਸਚੇਂਜ ਦੀ ਗੱਲ ਕਰ ਰਿਹਾ, ਬੰਬੇ ਸਟਾਕ ਐਕਸਚੇਂਜ ਦੀ ਗੱਲ ਨਹੀਂ ਕਰ ਰਿਹਾ, ਠੀਕ ਹੈ। ਔਰ ਫੋਰਬਸ ਮੈਗਜ਼ੀਨ ਜੇ ਤੁਸੀਂ ਅੱਜ ਦੇਖੋ, ਘੱਟੋ ਘੱਟ ਮੈਂ ਤੁਹਾਨੂੰ 50 ਤੋਂ 80 ਕੰਪਨੀਜ਼, 50-80, ਮੈਂ ਐਗਜੈਕਟ ਨੰਬਰ ਨਹੀਂ ਦੱਸ ਰਿਹਾ, ਮਿਨੀਮਮ 50 ਤਾਂ ਹੋਣਗੀਆਂ, ਸ਼ਾਇਦ 70-80 ਵੀ ਤੁਹਾਨੂੰ ਗਿਣਾ ਦਿਆਂਗਾ, ਜਿਨ੍ਹਾਂ ਦੀ ਮਾਰਕੀਟ ਕੈਪ ਤੁਸੀਂ ਦੇਖੋਗੇ, ਠੀਕ ਹੈ। ਦੁਨੀਆ ਦੀ ਸਭ ਤੋਂ ਬੜੀ ਲੀਗ ਇੰਡੀਅਨਸ ਨੇ ਕ੍ਰੀਏਟ ਕੀਤੀ IPL, ਜਿਹਦੇ ਵਿੱਚ ਕਿ ਅੱਜ $2.5 ਲੱਖ ਡਾਲਰ 7 ਹਫ਼ਤੇ ਦੇ ਵਿੱਚ ਖੇਲਣ ਦੇ ਮਿਲਦੇ ਨੇ। ਕੈਨੇਡਾ 'ਚ ਹੈ ਸਾਡੇ ਬੱਚਿਆਂ ਕੋਲ ਕੋਈ ਐਸੀ ਕੋਈ ਆਪਸ਼ਨ? ਸਾਡੇ ਕੋਲ ਕੈਨੇਡਾ 'ਚ ਹੈ ਕੋਈ ਐਸੀ ਆਪਸ਼ਨ ਕੋਈ ਅਸੀਂ ਕ੍ਰੀਏਟ ਕੀਤੀ ਹੋਵੇ? ਐਨਐਚਐਲ ਅਮੈਰੀਕਨ ਆ, ਸਾਡੀ ਨਹੀਂ ਹੈ। ਐਨਬੀਏ ਅਮੈਰੀਕਨ ਆ, ਕੈਨੇਡੀਅਨ ਨਹੀਂ ਹੈ। ਕੈਨੇਡਾ ਦੀ ਨਾ ਕਹਿ ਦੇਣਾ ਹੁਣ ਐਨਐਚਐਲ ਐਨਬੀਏ ਕਹਿਣ ਲੱਗ ਪਓ ਮੈਨੂੰ ਤੁਸੀਂ, ਨਹੀਂ। ਕੈਨੇਡੀਅਨ ਕੋਈ ਐਸੀ ਲੀਗ ਨਹੀਂ ਖੜੀ ਹੋਈ ਅੱਜ ਤੱਕ ਹਿਸਟਰੀ 'ਚ ਕਿ ਜਿਹੜੀ ਕਹਿੰਦੀ ਜੀ 7 ਹਫ਼ਤੇ ਤੁਸੀਂ ਗੇਮ ਖੇਲਣੀ ਹੈ ਤੇ ਲੱਖ ਡੇਢ ਲੱਖ ਦੋ ਲੱਖ ਡਾਲਰ ਤੁਹਾਨੂੰ ਮਿਲ ਜਾਏਗਾ। 14-14 ਸਾਲ ਦੇ ਬੱਚੇ ਖੇਲਣ ਲੱਗੇ ਆ, ਕੱਲ੍ਹ 14 ਸਾਲ ਦਾ ਕੋਈ, 16 ਸਾਲ ਦਾ ਆਯੂਸ਼ ਮਾਤਰੇ, ਮਤਲਬ ਅਮੈਰੀਕਨ ਡਾਲਰ 'ਚ ਤਨਖਾਹ ਆ ਜੀ ਤੁਹਾਡੀ, ਠੀਕ ਹੈ। ਇਹ ਉਹਨਾਂ ਦਾ ਹੀ ਦਿਮਾਗ ਸੀਗਾ ਜਿਹੜੇ ਉਹ ਇਸ ਚੀਜ਼ ਨੂੰ ਕ੍ਰੀਏਟ ਕਰ ਗਏ। ਤੇ ਉਹ ਮੈਂ ਫਿਰ ਬਹੁਤ ਅਦਬ ਸਤਿਕਾਰ ਨਾਲ ਕਹਿ ਰਿਹਾ, ਸਾਡੇ ਅੰਦਰ ਇਹ ਵੀ ਬੜਾ ਵੱਡਾ ਕੰਪਲੈਕਸ ਆ ਕਿ ਅਸੀਂ ਇੰਡੀਅਨ ਕੁਛ, ਕਿਉਂਕਿ ਅਸੀਂ ਹਿਸਟਰੀ ਕਦੇ ਪੜ੍ਹੀ ਨਹੀਂ। 1700 ਤੱਕ, 17th century ਤੱਕ ਤੇ ਅਸੀਂ ਨੰਬਰ 1 ਰਹੇ ਹਾਂ। 2000 ਸਾਲ ਹੋਏ ਨਾ, 2025 ਚੱਲਦਾ ਪਿਆ ਸਾਨੂੰ, 2025, ਠੀਕ ਹੈ। 1700 ਸਾਲ ਤੱਕ ਇੰਡੀਆ ਔਰ ਚਾਈਨਾ ਨੰਬਰ 1 ਨੰਬਰ 2 ਰਹੇ ਨੇ, ਕਦੇ ਇੰਡੀਆ ਨੰਬਰ 1 ਕਦੇ ਚਾਈਨਾ। ਜਦੋਂ ਮੁਗਲ ਰਾਜ ਵੀ ਆ ਗਿਆ ਨਾ, ਉਹ ਤਾਂ ਜਦੋਂ ਇਹਨਾਂ ਨੇ ਆ ਕੇ ਈਸਟ ਇੰਡੀਆ ਕੰਪਨੀ ਇੰਡੀਆ 'ਚ ਆਈ ਵਪਾਰ ਕਰਨ ਲਈ, ਫਿਰ ਬੈਟਲ ਆਫ ਪਲਾਸੀ, ਫਿਰ ਉਹਨਾਂ ਨੇ ਬੰਗਾਲ 'ਚੋਂ ਐਂਟਰੀ ਕੀਤੀ, ਫਿਰ ਉਹ ਸਾਰੇ ਇੰਡੀਆ 'ਤੇ ਕਬਜ਼ਾ ਕਰਦੇ ਚਲੇ ਗਏ, ਫਿਰ ਗੱਲ ਚੇਂਜ ਹੋਈ। ਉਸ ਤੋਂ ਪਹਿਲਾਂ ਤੱਕ ਤੇ ਮੁਗਲ ਰਾਜ ਤੱਕ ਵੀ ਸਾਰੀ ਦੁਨੀਆ 'ਤੇ ਮਤਲਬ ਇੰਡੀਆ ਆਉਂਦੀ ਸੀਗੀ ਵਪਾਰ ਕਰਨ ਲਈ, ਪੜ੍ਹਨ ਲਈ। ਯੂਨੀਵਰਸਿਟੀਜ਼ ਇੰਡੀਆ ਕੋਲ, ਪੜ੍ਹਾਈ ਲਿਖਾਈ ਇੰਡੀਆ ਕੋਲ, ਵਪਾਰ ਇੰਡੀਆ ਕੋਲ, ਸੋਨੇ ਦੀ ਚਿੜੀ ਐਵੇਂ ਥੋੜੀ ਕਿਹਾ ਜਾਂਦਾ ਸੀ। ਇਹ ਤੇ ਅਜੇ ਕੱਲ੍ਹ 100-200 ਸਾਲ ਹੋਏ ਇਹਨਾਂ ਨੂੰ, ਔਰ ਦੁਬਾਰਾ ਫਿਰ ਤੁਸੀਂ ਹੁਣ ਜਿਹੜੇ ਮਰਜ਼ੀ ਇਕਨੋਮਿਸਟ ਨੂੰ ਪੁੱਛ ਲਓ, 2050 ਦੀਆਂ 2075 ਦੀਆਂ ਪ੍ਰੋਜੈਕਸ਼ਨ ਜਿਹਨੂੰ ਮਰਜ਼ੀ ਪੁੱਛ ਲਓ, ਚਾਈਨਾ ਨੰਬਰ 1 ਹੋਏਗਾ 100%, ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਉਹਨੂੰ। ਸੈਕਿੰਡ ਪੋਜੀਸ਼ਨ ਦੇ ਉੱਤੇ ਇੰਡੀਆ ਔਰ ਅਮਰੀਕਾ ਬਰਾਬਰ ਹੋਣਗੇ, ਹੋ ਸਕਦਾ ਅਮਰੀਕਾ ਥੋੜ੍ਹਾ ਜਿਹਾ ਅੱਗੇ ਹੋਵੇ, ਹੋ ਸਕਦਾ ਇੰਡੀਆ। ਔਰ ਇਹਨਾਂ ਤੋਂ ਬਾਅਦ ਕੋਈ ਵੀ ਜਿਹੜੀ ਕੰਟਰੀ ਹੈ, ਕੋਈ ਵੀ ਕੰਟਰੀ, ਉਹ 20 ਟ੍ਰਿਲੀਅਨ ਨਹੀਂ ਹੋਏਗੀ। ਇਹ ਤਿੰਨ ਕੰਟਰੀਜ਼ ਜਿਹੜੀਆਂ ਨੇ 50 ਤੋਂ ਲੈ ਕੇ 55 ਟ੍ਰਿਲੀਅਨ ਦੇ ਵਿੱਚ ਵਿੱਚ ਇੰਡੀਆ ਤੇ ਅਮਰੀਕਾ, ਤੇ ਚਾਈਨਾ ਜਿਹੜਾ ਉਸ ਸਮੇਂ ਤੱਕ 70 ਟ੍ਰਿਲੀਅਨ ਦੀ ਇਕਾਨਮੀ ਹੋ ਜਾਏਗਾ। ਇੰਨੀਆਂ ਪਾਵਰਫੁਲ ਹੋਣਗੀਆਂ ਅਗਲੇ 30-40 ਸਾਲਾਂ ਦੇ ਵਿੱਚ। ਇਹ ਸਾਰੇ ਯੂਰੋਪੀਅਨ ਇਕਨੋਮਿਸਟ ਅਮਰੀਕਨ ਉਹਨਾਂ ਦੇ ਪੜ੍ਹ ਲਾਉਣਾ, ਇੰਡੀਆ ਦਾ ਛੱਡ ਦਿਓ, ਇੰਡੀਆ ਚਾਈਨਾ ਚਾਈਨਾ ਵਾਲੇ ਬਾਇਸਡ ਹੋ ਸਕਦੇ ਨੇ, ਆਪਣੇ ਆਪ ਨੂੰ ਨੰਬਰ 1 ਬਣਾਉਣਾ ਚਾਹੁੰਗੇ, ਇੰਡੀਆ ਵਾਲੇ ਬਾਇਸਡ ਹੋ ਸਕਦੇ ਨੇ, ਅਮਰੀਕਨ ਔਰ ਇੰਡੀਅਨ ਗੱਲ ਕਰਦੇ ਨੇ ਕਿ ਆਹ ਹੋਣ ਵਾਲਾ। ਇਹ ਸਿਰਫ ਆਹ ਵਿੱਚ ਦਾ ਜਿਹੜਾ ਤੁਸੀਂ 200-250 ਸਾਲ ਕੱਢ ਲਓ, 2000 ਸਾਲ ਦੀ ਹਿਸਟਰੀ ਪੜ੍ਹੋ ਔਰ ਅੱਗੇ ਆਉਣਾ ਫਿਊਚਰ ਕੀ ਉਹ ਪੜ੍ਹੋ। ਇਹ ਸਾਰਾ ਕਮਾਲ ਜਦੋਂ ਅਸੀਂ ਸਵਾਲ ਖੜਾ ਕਰਦੇ ਨਾ, ਮੈਂ ਉਹੀ ਕਹਿ ਰਿਹਾ ਸੀ, ਕਿਉਂਕਿ ਹੋਇਆ ਕਿ ਅਸੀਂ ਉਸ ਗੁਲਾਮੀ ਵਾਲੀ ਸੋਚ ਤੋਂ ਬਾਹਰ ਹੀ ਨਹੀਂ ਨਿਕਲੇ। ਅਸੀਂ ਆਪਣੀ ਹਿਸਟਰੀ ਪੜ੍ਹੀ ਨਹੀਂ ਆ। ਸਾਨੂੰ ਕੋਈ ਗੋਰਾ ਆ ਕੇ ਕਹਿ ਦੇਵੇ ਕਿ ਟਰਮਰਿਕ ਬੜਾ ਵਧੀਆ, ਅਸੀਂ ਔਰਗੈਨਿਕ ਟਰਮਰਿਕ ਦੇ ਪਿੱਛੇ ਪੈ ਜਾਂਦੇ ਹਾਂ। ਅੱਛਾ ਜੀ, ਉਹ ਸਾਰਾ ਕੁਛ ਤੇ ਆਯੁਰਵੇਦ ਚੋਂ ਨਿਕਲਿਆ, ਸਾਰਾ ਕੁਛ ਆਯੁਰਵੇਦ ਦੇ ਵਿੱਚ ਦੇਖੋ ਨਾ, ਸਾਰਾ ਕੁਛ ਉੱਥੋਂ ਨਿਕਲਿਆ। ਗੋਰੇ ਯੋਗਾ ਦੀ ਬਿਲੀਅਨਸ ਆਫ ਡਾਲਰ ਦੀ ਇੰਡਸਟਰੀ, ਗੋਰੇ ਕਹਿ ਦੇਣ ਵੀ ਯੋਗਾ, ਬਿਲੀਅਨਸ ਆਫ ਡਾਲਰ ਅਸੀਂ ਯੋਗਾ ਕਰਨ ਲੱਗ ਪੈਂਦੇ ਹਾਂ, ਠੀਕ ਹੈ ਨਾ। ਕਿਉਂਕਿ ਕੰਪਲੈਕਸ ਦੇ ਮਾਰੇ ਹੋਏ ਆ, ਆਪ ਯੋਗਾ ਕਰਨ ਨੂੰ ਸਾਨੂੰ ਸ਼ਰਮ ਆਉਂਦੀ ਹੈ, ਕਿਉਂਕਿ ਅਸੀਂ ਆਪਣੀ ਸਭ ਤੋਂ ਵੱਡੀ ਗੱਲ ਤੇ ਸਾਨੂੰ ਆਪਣੇ ਇੱਥੇ, ਮੈਂ ਕੈਨੇਡਾ ਆ ਕੇ ਇੱਕ ਨਵੀਂ ਚੀਜ਼ ਹੋਰ ਦੇਖੀ ਆ, ਸਾਨੂੰ ਇਹ ਦੱਸਣ 'ਚ ਹੀ ਸੰਗ ਲੱਗਦੀ ਅਸੀਂ ਇੰਡੀਆ ਤੋਂ ਆਏ, ਅਸੀਂ ਪਾਕਿਸਤਾਨ ਤੋਂ, ਕਿਉਂ ਭਾਈ? ਯੁੱਧਵੀਰ ਸਿੰਘ ਜਸਵਾਲ ਆ, ਨਾਮ ਇਹੀ ਨਾਮ ਰਹੇਗਾ ਯੁੱਧਵੀਰ ਸਿੰਘ ਜਸਵਾਲ। ਕਦੇ ਗੋਰੇ ਨੂੰ ਇਹ ਨਹੀਂ ਕਿਹਾ ਵੀ ਯੁੱਧ ਕਹਿ ਲਓ, ਵਾਏ ਕਹਿ ਲਓ, ਨਹੀਂ, ਜ਼ਰੂਰਤ ਨਹੀਂ। ਯੁੱਧਵੀਰ ਜੇ ਸਾਰੇ ਬੜੀ ਸੋਹਣੀ ਪ੍ਰੋਨਾਉਂਸੀਏਸ਼ਨ ਕਰਦੇ ਨੇ, ਕਦੇ ਇਸ ਗੱਲ ਤੇ ਕਦੇ ਕੰਪਲੈਕਸ ਨਹੀਂ ਹੋਇਆ, ਮੈਨੂੰ ਕਦੇ ਕਿਸੇ ਗੋਰੇ ਨੇ ਸ਼ਰਾਬ ਨਹੀਂ ਆਫਰ ਕੀਤੀ, ਨੈਵਰ। ਮੇਰਾ ਇਸ ਵੇਲੇ ਵਾਏ ਮੀਡੀਆ ਦਾ ਸਾਡਾ 90% ਬਿਜ਼ਨਸ ਗੋਰਿਆਂ ਨਾਲ। ਅੱਜ ਇੱਕ ਅਸੀਂ ਜੂਇਸ਼ ਕਮਿਊਨਿਟੀ ਤੇ ਚੱਲੇ ਹਾਂ, ਅੱਜ 2 ਵਜੇ, ਟਾਈਮ ਵੀ ਦੱਸ ਦਿੰਦਾ, 2-3 ਅੱਜ ਜੂਇਸ਼ ਕਮਿਊਨਿਟੀ ਦਾ ਬਹੁਤ ਵੱਡਾ ਪ੍ਰੋਗਰਾਮ ਹੈ। ਉਹਨਾਂ ਦੇ ਬੜਾ ਇੱਕ ਟੌਪ ਬੌਸ ਆ, ਉਹਨੇ ਕਿਹਾ ਜੀ ਆਹ ਮੇਰਾ ਨੰਬਰ ਹੈ ਯੁੱਧਵੀਰ, ਤੈਨੂੰ ਕੋਈ ਦਿੱਕਤ ਆਏ ਸਿੱਧਾ ਮੈਨੂੰ ਫੋਨ ਮਿਲਾਈ, ਆ ਕੇ ਦੇਖੋ ਜੂਇਸ਼ ਕਮਿਊਨਿਟੀ ਤੁਸੀਂ। ਕਦੇ ਮੈਨੂੰ ਗੋਰੇ ਨੇ, ਅਸੀਂ ਇਟਾਲੀਅਨ ਨਾਲ ਬੈਠਦੇ ਹਾਂ, ਚਾਈਨੀਜ਼ ਨਾਲ ਬੈਠਦੇ ਹਾਂ, ਸਭ ਨਾਲ ਬਿਜ਼ਨਸ ਕਰਦੇ ਹਾਂ, ਕਦੇ ਕਿਸੇ ਨੇ ਨਹੀਂ ਕਿਹਾ ਸਾਨੂੰ ਕੋਈ ਕੰਪਲੈਕਸ ਨਹੀਂ ਹੋਇਆ ਵੀ ਅਸੀਂ ਸ਼ਰਾਬ ਨਹੀਂ ਪੀਂਦੇ ਜਾਂ ਮੈਂ ਅੰਡਾ ਖਾਂਦਾ ਸਿਰਫ ਵੈਜੀਟੇਰੀਅਨ ਫੂਡ ਖਾਂਦਾ। ਕਦੇ ਕਿਸੇ ਨੇ ਨਹੀਂ ਮੈਨੂੰ ਕਿਹਾ ਵੀ ਭਾਈ ਤੂੰ ਵੈਜੀਟੇਰੀਅਨ ਕਿਉਂ ਖਾਂ, ਤੂੰ ਅੰਡਾ ਇਕੱਲਾ ਕਿਉਂ ਖਾਂਦਾ, ਵੀ ਆਹ ਸਾਡਾ ਬੀਫ ਖਾ ਲਾ, ਨਾ ਕੁਛ ਵੀ ਨਹੀਂ। ਇਹ ਸਾਡੇ ਆਪਣੇ ਅੰਦਰ ਦੇ ਕੰਪਲੈਕਸ ਨੇ। ਔਰ ਅਸੀਂ ਉਹਨਾਂ, ਮੈਂ ਉਹਨਾਂ ਨੂੰ ਸਿੱਧੀ ਗੱਲ ਕਹਿੰਦਾ ਵੀ ਦੇਖੋ ਗੱਲ ਸੁਣੋ, ਅਸੀਂ ਤੁਹਾਡੀ ਰਿਸਪੈਕਟ ਕਰਦੇ ਹਾਂ, ਪਰ ਜਿੱਥੋਂ ਅਸੀਂ ਆਏ ਹਾਂ ਨਾ, ਜਿੱਥੋਂ ਅਸੀਂ ਆਏ ਹਾਂ, ਸਾਡੇ ਨਾਮ ਦਾ ਮਤਲਬ ਹੈ, ਸਾਡਾ ਕਲਚਰ ਹੈ, ਸਾਡਾ ਹਿਸਟਰੀ ਹੈ 5000 ਸਾਲ ਦੀ। ਹਾਂ, ਗੱਲ ਬਿਲਕੁਲ ਸਹਿਮਤ ਹੈ ਵੀ ਸਾਡੀ ਕੰਟਰੀ 'ਚ ਗਰੀਬੀ ਬਹੁਤ, ਯਾਰ ਦੇਖੋ ਜਿੱਥੇ 140 ਕਰੋੜ ਲੋਕ ਹੋਣਗੇ, 140 ਕਰੋੜ ਲੋਕ ਨੇ। ਮੈਂ ਤੁਹਾਨੂੰ ਦੱਸ ਦਿੰਦਾ ਕਿ ਜੈਫਰੀ ਸੈਕਸ ਦਾ ਕੱਲ੍ਹ ਦਾ ਇੰਟਰਵਿਊ ਉੱਪਰ ਉਹਨੇ ਬੜੀ ਇੰਟਰਸਟਿੰਗ ਗੱਲ ਕੀਤੀ, ਬਹੁਤ ਇੰਟਰਸਟਿੰਗ ਇਕਨੋਮਿਸਟ ਨੇ, ਬੜੇ ਲੀਡਰ ਨੇ, ਕੱਲ ਹਜੇ ਉੱਥੇ ਬੈਠੇ ਸੀਗੇ, ਉਹ ਟੀਵੀ ਤੇ ਕਹਿੰਦੇ ਵੀ ਤੁਹਾਡੇ ਇੱਥੇ ਮੈਨੂੰ ਸਮਝ ਨਹੀਂ ਆਇਆ ਵੀ ਤੁਸੀਂ 600 ਮਿਲੀਅਨ ਬੰਦਾ ਕੁੰਭ ਦੇ ਮੇਲੇ 'ਚ ਮਤਲਬ ਆ ਕਿੱਦਾਂ ਗਿਆ। ਉਹ ਕਹਿ ਰਿਹਾ, ਕਹਿੰਦੇ ਸਾਡੇ ਅਮਰੀਕਾ 'ਚ 100 ਬੰਦਾ ਇਕੱਠਾ ਹੋ ਜਾਏ ਨਾ, ਦੇਰ ਇਜ਼ ਅ ਬ੍ਰੌਲ, ਉਹਦੀ ਵਰਡ ਹੀ ਸੈਡ ਐਂਡ ਆਈ ਐਮ ਕੋਟਿੰਗ, ਹੀ ਸੈਡ ਐਂਡ ਆਈ ਐਮ ਕੋਟਿੰਗ ਵਰਡ ਟੂ ਵਰਡ ਕੋਟ ਕਰ ਰਿਹਾ, ਕਹਿੰਦਾ ਸਾਡੇ ਇੱਥੇ 100 ਬੰਦਾ ਇਕੱਠਾ ਹੋ ਜਾਏ, ਦੇਰ ਇਜ਼ ਅ ਬ੍ਰੌਲ, ਤੇ 1000 ਬੰਦਾ ਇਕੱਠੇ ਹੋ ਜਾਏ ਤੇ ਉੱਥੇ ਗੋਲੀਆਂ ਚੱਲਣ ਲੱਗ ਪੈਂਦੀਆਂ ਸਾਡੇ ਅਮਰੀਕਾ ਦੇ ਵਿੱਚ, ਠੀਕ ਹੈ ਨੀ। ਤੁਸੀਂ 600 ਮਿਲੀਅਨ ਬੰਦਾ ਇੱਥੇ ਕੁੰਭ ਦੇ ਮੇਲੇ ਤੇ ਮੈਨੇਜ ਕਿੱਦਾਂ ਕਰ ਲਿਆ, ਮੇਰੀ ਸਮਝ ਤੋਂ ਬਾਹਰ ਹੈ, ਇਹ ਉਹ ਬੰਦਾ ਕਹਿ ਰਿਹਾ। ਠੀਕ ਹੈ। ਪ੍ਰੋਬਲਮ ਇਹ ਹੈ ਕਿ ਅੱਜ ਉਹਨਾਂ ਨੇ ਸਾਡੀ ਧਰਤੀ ਤੇ ਜਾ ਕੇ ਅੱਜ ਸਿੱਖ ਲਿਆ ਵੀ ਇਹਨਾਂ ਦਾ ਕਲਚਰ, ਇਹਨਾਂ ਦੀ ਹਿਸਟਰੀ, ਵਾਹ ਕਿਆ ਕਮਾਲ ਹੈ। ਸਾਨੂੰ ਬੜੀ ਸੰਗ ਲੱਗਦੀ ਹੈ ਕਹਿਣ ਨੂੰ ਵੀ ਅਸੀਂ ਇੰਡੀਆ ਤੋਂ ਆ, ਅਸੀਂ ਪਤਾ ਨੀ ਰੰਗ ਤੋਂ ਵੀ ਆਪਣੇ ਕਿਤੇ ਛੁਪਾਉਣਾ ਚਾਹੁੰਦੇ, ਆਪ ਹੀ ਕੰਪਲੈਕਸ ਤੇ ਮਾਰੇ ਹੋਏ ਆ, ਠੀਕ ਨੀ। ਪਰ ਮਾਫ਼ ਕਰਨਾ, ਬਹੁਤ ਰਿਸਪੈਕਟਫੁਲੀ ਗੱਲ ਕਰ ਰਿਹਾ, ਮੇਰੇ ਅੰਦਰ ਕੋਈ ਕੰਪਲੈਕਸ ਨਹੀਂ ਹੈ। ਮੈਨੂੰ ਇੰਡੀਆ, ਮੈਂ ਤਾਂ ਇੱਥੇ ਆ ਕੇ ਸਾਰੀਆਂ ਗੱਲਾਂ ਸੁਣਨ ਲੱਗ ਪਿਆ ਕਿ ਜੀ ਇੰਡੀਆ ਜਾਓ, ਇੰਡੀਆ ਇੰਡੀਆ। ਕਈ ਲੋਕਾਂ ਨੂੰ ਇੰਡੀਆ ਦੇ ਨਾਮ ਤੋਂ ਹੀ ਬੜੀ ਚਿੜਾ ਇੱਥੇ। ਮੈਂ ਇਸ ਗੱਲ ਤੋਂ ਬੜਾ ਹੈਰਾਨ ਹੁੰਦਾ ਵੀ ਕੱਲੀ ਕੱਲੀ ਉਸ ਮਿੱਟੀ ਦੇ ਬਣੇ ਹੋਏ ਆ, ਉੱਪਰ ਤੋਂ ਸਿਰ ਤੋਂ ਲੈ ਕੇ ਪੈਰ ਤੱਕ, ਸਿਰ ਤੋਂ ਲੈ ਕੇ ਪੈਰ ਤੱਕ ਜਿਸ ਮਿੱਟੀ ਤੋਂ ਬਣੇ ਆ, ਉੱਥੋਂ ਹੀ ਬਣੇ ਆ ਨਾ, ਸਿਰ ਤੋਂ ਲੈ ਕੇ ਪੈਰ ਤੱਕ। ਉਸ ਮਿੱਟੀ ਤੋਂ ਇੰਨੀ ਨਫ਼ਰਤ, ਉਸ ਮਿੱਟੀ ਦੇ ਬਾਰੇ ਕੰਪਲੈਕਸ ਬਿਲਕੁਲ ਨਹੀਂ। ਅੱਜ ਅਸੀਂ ਕੈਨੇਡੀਅਨ ਸਿਟੀਜ਼ਨ ਆ, ਅਸੀਂ ਕਹਿੰਦੇ ਹਾਂ ਵੀ ਕੈਨੇਡਾ ਇਜ਼ ਦਾ ਮੋਸਟ ਬਿਊਟੀਫੁਲ ਕੰਟਰੀ ਇਨ ਦਾ ਵਰਲਡ, ਠੀਕ ਹੈ ਨੀ। ਲੇਕਿਨ ਮੈਂ ਬੜੇ ਫਕਰ ਨਾਲ ਕਹਿੰਦਾ ਯਾਰ, ਕਿੱਥੇ ਮੁਕਾਬਲਾ ਕਰ ਲਾਂਗੇ, ਕਮਾਲ ਹੋ ਗਈ। ਮੁਕਾਬਲਾ ਚਾਈਨਾ ਦਾ ਕਰ ਲਏਗਾ ਕੋਈ? ਕੈਨੇਡਾ ਮੁਕਾਬਲਾ ਕਰ ਲਏਗਾ? ਕੈਨੇਡਾ ਮੁਕਾਬਲਾ, ਚਾਈਨਾ ਨੇ ਆ ਜੋ ਮੈਂ ਗੱਲਾਂ ਕਹਿ ਰਿਹਾ ਸੀਗਾ, ਉਹ ਚਾਈਨਾ ਨੇ ਹੁਣੇ ਧਮਕੀ ਦੇ ਦਿੱਤੀ ਆ। ਮਾਰਚ ਵਿੱਚ ਚਾਈਨਾ ਨੇ ਧਮਕੀ ਦੇ ਦਿੱਤੀ ਆ ਅਮਰੀਕਾ ਨੂੰ, ਮਾਰਚ ਵਿੱਚ ਲੈ ਲਓ ਮੈਂ ਜੇ ਉਹਨਾਂ ਦੀ ਉਹ ਖਬਰ ਲੈਣੀ ਆ। ਉਹ ਕਹਿੰਦਾ ਵਾਰ ਲਈ ਹਰ ਤਰ੍ਹਾਂ ਦੇ ਤਿਆਰ ਹੈ, ਕੱਲੀ ਟੈਰਿਫ ਵਾਰ ਲਈ ਨਹੀਂ, ਜਿਸ ਤਰ੍ਹਾਂ ਦੀ ਜੰਗ ਚਾਹੁੰਦਾ ਅਮਰੀਕਾ ਉਸ ਤਰ੍ਹਾਂ ਦੀ ਜੰਗ ਲਈ ਤਿਆਰ ਹੈ, ਉਸ ਤਰ੍ਹਾਂ ਦੀ। ਉਹ ਚਾਈਨਾ ਔਰ ਇੰਡੀਆ ਮਤਲਬ ਇਹਨਾਂ ਨੇ ਤੇ ਕੱਲ ਨੂੰ ਹੈ ਨਾ, ਇਹਨਾਂ ਦੀ ਆਪਸ ਦੇ ਵਿੱਚ ਇਸ ਵੇਲੇ ਟਰਬਲ ਚੱਲ ਰਹੀ ਹੈ
ਉਸ ਮਿੱਟੀ ਦੇ ਬਾਰੇ ਕੰਪਲੈਕਸ
ਬਿਲਕੁਲ ਨਹੀਂ। ਫੋਨ ਪਲੀਜ਼ ਮਿਊਟ ਕਰ ਲਓ ਜੀ। ਹਾਂਜੀ, ਥੈਂਕ ਯੂ। ਫੋਨ ਪਲੀਜ਼ ਮਿਊਟ ਕਰ ਲਓ, ਥੈਂਕ ਯੂ। ਚਾਈਨਾ ਔਰ ਇੰਡੀਆ ਦੀ ਤਾਂ ਆਪਸ ਨਹੀਂ ਬਣਦੀ, ਚਾਈਨਾ ਔਰ ਇੰਡੀਆ ਦੀ ਆਪਸ ਨਾ ਬਣੇ ਇਹ ਸਭ ਦਾ ਜ਼ੋਰ ਲੱਗਾ ਹੋਇਆ। ਜੇ ਇੰਡੀਆ ਔਰ ਚਾਈਨਾ ਦੀ ਆਪਸ ਚਲੋ ਲੜਾਈ ਨਾ ਕਰਨ, ਚਾਹੇ ਦੋਸਤੀ ਨਾ ਵੀ, ਉਹ ਟ੍ਰੇਡ ਤੇ ਚਾਈਨਾ ਯਾ ਲਾਰਜੈਸਟ ਟ੍ਰੇਡਿੰਗ ਪਾਰਟਨਰ ਹੁੰਦਾ ਇੰਡੀਆ ਦਾ, ਜੇ ਸੈਕਿੰਡ ਲਾਰਜੈਸਟ ਹੁੰਦਾ, ਕਦੇ ਅਮਰੀਕਾ ਅੱਗੇ ਚੱਲ ਜਾਂਦਾ। UAE ਤਾਂ ਹੁਣ ਥਰਡ ਹੋ ਗਿਆ, UAE ਤਾਂ ਪੱਕਾ ਥਰਡ ਹੋ ਗਿਆ। ਕਦੇ ਅਮਰੀਕਾ ਅੱਗੇ ਹੈ ਕਿ 190 billion ਹੈ ਸਾਡਾ ਜੀ, ਅਸੀਂ 500 billion ਕਰਨਾ। ਹੋ ਸਕਦਾ ਕੱਲ ਨੂੰ ਅਮਰੀਕਾ ਹੀ ਲਾਰਜੈਸਟ ਹੋਵੇ, ਬਟ ਸੈਕਿੰਡ ਲਾਰਜੈਸਟ ਤੇ ਚਾਈਨਾ ਰਹੇਗਾ। ਆਪਸ ਦੇ ਵਿੱਚ ਦੁਸ਼ਮਣੀ ਨਾ ਕਰਨ, ਠੀਕ ਹੈ, ਦੋਸਤੀ ਕਰਨ ਨਾ ਕਰਨ, ਵਪਾਰ ਵਧਾਈ ਜਾਣ, ਠੀਕ ਹੈ। ਤੇ ਚਾਈਨਾ ਔਰ ਇੰਡੀਆ ਨੂੰ ਤਾਂ ਕੋਈ ਨੇੜੇ ਨਹੀਂ ਆ ਸਕਦਾ। ਜੋ ਸੋਚ ਉਹਨਾਂ ਲੋਕਾਂ ਦੀ ਹੈ, ਜੋ ਇਨਫਰਾਸਟ੍ਰਕਚਰ ਉੱਥੇ ਬਣਦਾ ਪਿਆ, ਜੋ ਸੋਚ ਹੈ, ਜੋ ਇਨਫਰਾਸਟ੍ਰਕਚਰ ਉੱਥੇ ਬਣਦਾ ਪਿਆ, ਉਹ ਤੇ ਸਰ ਅਸੀਂ ਗੱਲ ਕਰਦੇ ਹਾਂ ਕੈਨੇਡੀਅਨ, ਕੈਨੇਡਾ ਵਿਦ ਡਿਊ ਰਿਸਪੈਕਟ, ਬਹੁਤ ਮੈਂ ਫਿਰ ਕਹਾਂਗਾ, ਮੈਂ ਇੱਥੇ ਹੀ ਰਹਿਣਾ। ਮੈਨੂੰ ਮੋਸਟ ਬਿਊਟੀਫੁਲ ਕੰਟਰੀ ਇਨ ਦਾ ਵਰਲਡ ਇਹੀ ਹੈ। ਬਲਕਿ ਲੋਕ ਇੱਥੇ ਕਹਿੰਦੇ ਇਹ ਦੇਖ ਲਓ ਜੀ, ਇੱਥੇ ਤਾਂ ਗੋਲੀਆਂ ਚੱਲਦੀਆਂ ਤੁਹਾਡੇ ਲਈ, ਤੁਸੀਂ ਰੋਜ਼ ਰੇਡੀਓ ਤੇ ਹਰ ਰੋਜ਼ ਬੋਲ ਦਿੰਦੇ ਹੋ 10 ਵਾਰ ਮੋਸਟ। ਮੈਂ ਕਿਹਾ ਜੀ ਬਿਲਕੁਲ ਇਹੀ, ਔਰ ਰਹਿਣਾ ਵੀ ਬ੍ਰੈਂਪਟਨ ਹੈ, ਠੀਕ ਹੈ ਨੀ। ਮੈਂ ਅੱਜ ਵੀ ਡਾਊਨ ਟਾਊਨ ਤਾਂ ਸਾਡੇ ਜੋਕ ਹੈ, ਸਾਡੇ ਮੈਂ ਆਪ ਹੀ ਆਪਣੇ ਆਪ ਤੇ ਹੱਸ ਲੈਂਦਾ ਹੁੰਦਾ, ਮੈਂ ਆਪਣੇ ਆਪ ਤੇ ਹੱਸ ਲੈਂਦਾ ਕਈ ਵਾਰੀ ਡਾਊਨ ਟਾਊਨ, ਕਿਉਂਕਿ ਮੈਨੂੰ ਪਤਾ ਅਸੀਂ ਜਿੱਥੇ ਜਾਂਦੇ ਹਾਂ ਉਹ ਕਿੱਥੇ ਰਹਿੰਦੇ ਹੋ। ਜਦੋਂ ਵੀ ਛੱਡੋ ਤੁਸੀਂ ਇੱਥੇ ਆਓ, ਓਕੁਲ ਸਾਡੇ ਓਕੁਲ, ਤੁਹਾਨੂੰ ਪਤਾ ਨਹੀਂ, ਇੱਥੇ ਆਓ ਜੀ ਸਾਡੇ ਮਿਸੀਸਾਗਾ, ਤੁਹਾਡਾ ਦਫ਼ਤਰ, ਤੁਸੀਂ ਸਾਰੀ ਉਮਰ ਕੰਮ ਤਾਂ ਮਿਸੀਸਾਗਾ ਕੀਤਾ, ਫਿਰ ਬ੍ਰੈਂਪਟਨ ਕਿਉਂ ਰਹਿੰਦੇ ਹੋ ਤੁਸੀਂ? ਮੈਂ ਮੈਨੂੰ ਉੱਥੇ ਇੱਕ ਇੱਕ ਖੁਸ਼ਬੂ, ਇੱਕ ਆਪਣਾ ਲੱਗਦਾ ਪੰਜਾਬੀ, ਆਪਾਂ ਦੇਸੀ ਬੰਦੇ, ਮੈਨੂੰ ਉੱਥੇ ਮਜ਼ਾ ਬੜਾ ਆਉਂਦਾ, ਉੱਥੇ ਮੈਨੂੰ ਬ੍ਰੈਂਪਟਨ ਮਜ਼ਾ ਆਉਂਦਾ, ਠੀਕ ਨਹੀਂ। ਰਹਿਣਾ ਵੀ ਇੱਥੇ ਕੈਨੇਡਾ, ਇੱਥੇ ਗੱਲ। ਲੇਕਿਨ ਜ਼ਮੀਨੀ ਹਕੀਕਤ ਜੋ ਹੈ, ਹੁਣ ਮੈਂ ਚਾਈਨਾ ਦੇ ਨਾਲ, ਮੈਂ ਮੇਰੇ ਸਾਡੀ ਕੋਈ ਚਾਈਨੀਜ਼ ਬੰਦੇ ਤਾਂ ਨਹੀਂ ਸੁਣਦੇ, ਚਾਈਨਾ ਦੇ ਨਾਲ ਤਾਂ ਮੇਰਾ ਠੀਕ ਹੈ, ਸਾਡੇ ਕੁਝ ਬਿਜ਼ਨਸ ਵਾਲੇ ਬੰਦੇ ਨਾਲ ਹੋਏਗਾ, ਹੋਰ ਤਾਂ ਕੁਝ ਵੀ ਨਹੀਂ ਹੈ। ਪਰ ਜੋ ਹਕੀਕਤ ਹੈ, ਹਕੀਕਤ ਹੈ। ਤੁਸੀਂ ਕਹਿ ਦੋ ਚਾਈਨਾ ਦਾ ਅਮਰੀਕਾ ਮੁਕਾਬਲਾ ਕਰ ਲੇਗਾ, ਕਿੱਦਾਂ ਕਰ ਲੇਗਾ? ਲਿਖਤੀ ਰੂਪ ਚ ਲੈ ਲਓ, ਅਗਲੇ 20 ਸਾਲ ਦੇ ਵਿੱਚ, ਅਗਲੇ 20 ਸਾਲ ਚ ਲਾਗੇ ਨਹੀਂ ਲੱਗਣ ਦੇਣਾ ਅਮਰੀਕਾ ਨੂੰ ਚਾਈਨਾ ਨੇ। ਮੈਂ ਕਹਿੰਦਾ ਫਸਟ ਕੰਟਰੀ ਟੂ ਬਿਕਮ ਅ $50 trillion ਇਕਾਨਮੀ, ਦੈਟ ਵਿਲ ਬੀ ਚਾਈਨਾ। ਦੇਰ ਇਜ਼ ਨੋ ਵੇ, ਦੇਰ ਇਜ਼ ਨੋ ਵੇ। ਮਾਰਚ ਵਿੱਚ ਉਹਨੇ ਕਹਿ ਤਾਂ ਦਿੱਤਾ, ਜਿੱਦਾਂ ਦੀ ਲੜਾਈ ਲੜਨੀ ਹੈ ਲੜ ਲਓ, ਟੈਰਿਫ ਨਹੀਂ ਕੱਲੀ ਕਿ ਟੈਰਿਫ ਵਾਰ, ਟ੍ਰੇਡ ਵਾਰ, ਜਿੱਦਾਂ ਦੀ ਲੜਾਈ ਜਿੱਥੇ ਲੜਨੀ ਹੈ ਲੜ ਲਓ। ਰੋਕ ਲਓਗੇ ਤੁਸੀਂ ਚਾਈਨਾ ਨੂੰ? ਕਿੱਦਾਂ ਰੋਕ ਲਓਗੇ? ਨਾ ਹੀ ਇੰਡੀਆ ਨੂੰ ਰੋਕ ਸਕਦੇ ਹਾਂ, ਠੀਕ ਨੀ। ਅਮਰੀਕਾ ਕੁਛ ਦੇਰ ਰੈਜ਼ਿਸਟੈਂਸ ਆਫਰ ਕਰੇਗਾ, ਬਟ ਦ ਨੈਕਸਟ 30-40 ਈਅਰ, ਜ਼ਿਆਦਾ ਨਹੀਂ, 100 ਸਾਲ ਦੀ ਗੱਲ ਥੋੜੀ ਹੋ ਰਹੀ ਹੈ ਕਿ ਜੀ 100 ਸਾਲ ਬਾਅਦ ਇੱਦਾਂ, ਨਾ ਨਾ ਨਾ, 2050-2075, 2050-2075 ਚਾਈਨਾ ਪਲੈਨਿੰਗ 2050-2075 ਦੀ ਕਰ ਰਿਹਾ, ਇੰਡੀਆ ਪਲੈਨਿੰਗ 2050-2075 ਦੀ ਕਰ ਰਿਹਾ, ਔਰ ਅਮਰੀਕਾ ਵੀ ਕਰ ਰਿਹਾ, ਅਮਰੀਕਾ ਵੀ ਕਰ ਰਿਹਾ। ਮੈਂ ਤਾਂ ਹੀ ਕੈਨੇਡਾ ਕੋਲ ਤਾਂ ਅਗਲੇ 10 ਸਾਲਾਂ ਦੀ ਪਲੈਨਿੰਗ ਨੀ ਇਹਨਾਂ ਕੋਲ। ਮੈਂ CBC ਤੇ ਔਨ ਰਿਕਾਰਡ ਇੰਟਰਵਿਊ ਚੱਲਦਾ ਸੀ, ਚੱਲਦੇ ਇੰਟਰਵਿਊ ਚ ਕਹਿ ਕੇ ਆਇਆ, ਸਖ਼ਤ ਬੋਲਿਆ ਹੋਵਾਂਗਾ, ਬਟ ਇਹਨਾਂ ਨੂੰ ਜਗਾਉਣਾ ਚਾਹੁੰਦਾ ਸੀ ਮੈਂ, ਕਿਉਂਕਿ CBC ਦੇ ਇੰਟਰਵਿਊ ਸਾਰੇ ਸੁਣਦੇ ਆ, ਹਰ ਬੰਦਾ ਸੁਣਦਾ, ਪਰ ਖਾਸ ਕਰ ਮੈਟ ਗੈਲਵੇ ਜਾਂ ਕੋਈ ਵਧੀਆ ਹੋਸਟ ਹੋਵੇ, ਲੀਡ ਹੋਸਟ ਹੋਵੇ, ਉਹ ਤਾਂ ਜ਼ਰੂਰ ਸਾਰੇ ਸੁਣਦੇ ਆ। ਮੈਂ ਤਾਂ ਕਹਿ ਕੇ ਆਇਆ, ਕਿਉਂਕਿ ਜਾਂਦੇ ਮੈਨੂੰ ਮੈਟ ਨੇ ਕਿਹਾ ਕਿ ਯਾਰ ਯੂਅਰ ਦਾ ਸਟਾਰ, ਚਲੋ ਪਰਮਾਤਮਾ, ਮੈਂ ਕਹਿੰਦਾ ਯਾਰ ਤੂੰ ਸਟਾਰ ਹੈ। ਤੇ ਫਿਰ ਉਹਨੇ ਕਿਹਾ, ਕਹਿੰਦਾ ਯਾਰ ਉਹ ਯੂਦ ਵੀ ਯੂ ਆਰ ਹੈਡ ਆਫ ਦਾ ਕਰਵ, ਤੂੰ ਇੱਥੇ ਕਹਿੰਦਾ ਹੁੰਦਾ ਸੀ ਬਈ ਕੈਨੇਡਾ ਫਸਟ, ਕੈਨੇਡਾ ਫਸਟ। ਮੈਂ ਕਿਹਾ ਬਿਲਕੁਲ ਯਾਰ, ਪਰ ਹੁਣ ਮੇਰੀ ਕੈਨੇਡਾ ਫਸਟ ਹੋ, ਕਹਿੰਦੇ ਹੁਣ ਤੇ, ਮੈਂ ਕਿਹਾ ਇਹ ਪੋਲੀਟੀਕਲ ਹੋ ਗਿਆ, ਕਿਉਂਕਿ ਹੁਣ ਸਾਰੇ ਕਹਿ ਰਹੇ ਆ। ਅੱਜ ਮੈਂ ਰਿਕਾਰਡ ਤੇ ਪਾ ਕੇ ਆਇਆ ਐਂਡ ਦੇ ਵਿੱਚ ਇੰਟਰਵਿਊ ਦੇ ਵਿੱਚ, ਮੈਂ ਕਿਹਾ ਕੱਲ ਨੂੰ ਉਹ ਦਿਨ ਦੂਰ ਨਹੀਂ ਜਿੱਦਣ ਚਾਈਨਾ ਨੇ ਕਹਿ ਦੇਣਾ ਵੀ ਸਾਡੀ ਸਬਮਰੀਨ ਆਈ ਹੋਈ ਹੈ ਇੱਥੇ, ਨਿਊਕਲੀਅਰ ਬੰਬ ਲੱਗਾ ਆ, ਸਾਡੀ ਗੱਲ ਮੰਨੋ, ਨਹੀਂ ਤਾਂ ਅਸੀਂ ਬਟਨ ਦਬਾ ਕੇ ਟੋਰੋਂਟੋ ਤੇ ਵੈਂਕੂਵਰ ਉਡਾ ਦੇਣਾ ਤੁਹਾਡਾ। ਇਹ ਗੱਲ ਸਖ਼ਤ ਲੱਗੇਗੀ, ਤਲਖ ਲੱਗੇਗੀ, ਪਰ ਇਹ ਹਕੀਕਤ ਵੀ ਹੈ। ਤੁਸੀਂ ਅੱਜ ਮੈਨੂੰ ਇਸ ਗੱਲ ਦਾ ਜਵਾਬ ਦਿਓ ਜੀ, ਅੱਜ ਚਾਈਨਾ ਆ ਕੇ ਹੁਣ ਕੀ ਕਿਸੇ ਨੇ ਸਰ ਕ੍ਰੈਮੀਆ ਉਹਨਾਂ ਨੂੰ ਪਸੰਦ ਸੀ ਰਸ਼ੀਆ ਨੂੰ, ਰਸ਼ੀਆ ਕੋਲ ਸੀਗਾ ਨਾ, ਅਸੀਂ ਉਹਨੂੰ 2014 ਦੇ ਵਿੱਚ G8 ਨੂੰ ਅਸੀਂ G7 ਕਰ ਦਿੱਤਾ, ਠੀਕ ਹੈ। ਸਾਡੇ ਉਸ ਸਮੇਂ ਦੇ ਫੋਰਨ ਅਫੇਅਰਸ ਮਿਸਟਰ ਜੌਨ ਵੇਡ ਤਾਂ ਪਹਿਲਾਂ ਹੀ G7 ਕਹਿਣ ਲੱਗ ਪਏ ਸੀ, ਰਸ਼ੀਆ ਨੂੰ ਹਜੇ ਬਾਹਰ ਵੀ ਨਹੀਂ ਕੱਢਿਆ ਸੀ, ਉਹ ਪਹਿਲਾਂ ਹੀ ਪ੍ਰੈਸ ਕਾਨਫਰੰਸ ਦੇ ਵਿੱਚ G7 ਕਹਿਣ ਲੱਗ ਪਏ ਸੀਗੇ, ਠੀਕ ਹੈ। ਤੇ ਰਸ਼ੀਆ ਨੂੰ ਅਸੀਂ ਬਾਹਰ ਕੱਢ ਦਿੱਤਾ, ਫਿਰ ਕੀ ਹੋ ਗਿਆ, ਫਿਰ ਕੀ ਹੋ ਗਿਆ, ਰਸ਼ੀਆ ਨੇ ਕ੍ਰੈਮੀਆ ਆਪਣੇ ਕਬਜ਼ੇ 'ਚ ਕਰ ਲਿਆ, ਅਸੀਂ ਗੱਲਾਂ ਕਰ ਰਹੇ ਹਾਂ ਡੈਮੋਕ੍ਰੇਸੀ ਡੈਮੋਕ੍ਰੇਸੀ, ਕੀ ਕਰ ਲਿਆ ਉਹਨੇ, ਕੋਈ ਕਿਸੇ ਨੇ ਰੋਕ ਲਿਆ ਉਹਨੂੰ? ਅੱਜ ਯੂਕਰੇਨ 20% ਉਹਨਾਂ ਦੇ ਕੋਲ ਹੈ, ਬਲਕਿ ਦਬਕੇ ਖਾ ਕੇ ਆਏ ਵਿਚਾਰਾ ਵਲਾਦਮੀਰ ਜ਼ੇਲੈਂਸਕੀ ਉੱਥੇ ਜਾ ਕੇ ਦਬਕੇ ਖਾ ਕੇ ਆਇਆ। ਕੈਨੇਡਾ ਹੁਣ ਮੈਂ ਸੁਣ ਰਿਹਾ ਸੀ ਮਾਰਕ ਕਰਨੀ ਸਾਹਿਬ, ਅਸੀਂ ਕਹਿ ਰਹੇ ਹਾਂ ਜੀ ਅਸੀਂ ਉਹਨੂੰ ਇੰਨੀ ਸਪੋਰਟ ਕਰ ਦਾਂਗੇ, ਇਹ ਕਰੀ ਜਾਓ ਸਪੋਰਟ ਤੁਸੀਂ, ਤੁਹਾਡੇ $2-10 billion ਨਾ ਕਿਤੇ ਸਗੋਂ ਇੱਥੇ ਖਾਣ ਨੂੰ ਰੋਟੀ ਨਹੀਂ ਹੈ, ਇੱਥੇ ਫੂਡ ਬੈਂਕ ਦੇ ਵਿੱਚ ਲਾਈਨਾਂ ਲੱਗੀਆਂ। ਡਗਫੋਰਡ ਸਾਹਿਬ ਤੇ ਓਲੀਵੀਆ ਚਾਓ ਨਾ, ਆ ਦੋਨੋਂ ਜਣੇ ਡਗਫੋਰਡ ਸਾਹਿਬ ਤੇ ਓਲੀਵੀਆ ਚਾਓ ਜੀ ਦੋਨੋਂ ਜਣੇ ਇੱਥੇ ਫੂਡ ਬੈਂਕ ਦੇ ਉੱਤੇ ਰੋਟੀ ਵਰਤਾਉਂਦੇ ਪਏ ਸੀ, ਉਹ ਨਾਲ ਫੂਡ ਬੈਂਕ ਵਾਲਾ ਕਹਿੰਦਾ ਜੀ ਮਤਲਬ ਇੰਨੇ ਫੂਡ ਦੀ ਲੋੜ ਆ, ਹੁਣ ਲੀਡਰ ਆਏ ਆ, ਚਲੋ ਅਸੀਂ ਵੀ ਇਹਨਾਂ ਨੂੰ ਕਹਿ ਰਹੇ ਹਾਂ। ਤੇ ਤੁਸੀਂ ਗੱਲਾਂ ਕਰ ਰਹੇ ਹੋ ਯੂਕਰੇਨ ਨੂੰ ਅਸੀਂ ਹਥਿਆਰ ਦੇ ਦੇਣੇ, ਕਿੰਨੇ ਕੁ ਹਥਿਆਰ ਦੇ ਦੋਗੇ ਯੂਕਰੇਨ ਨੂੰ ਯਾਰ ਤੁਸੀਂ? 200 ਮਿਲੀਅਨ ਦੇ ਦਿਆਂਗੇ, 500 ਮਿਲੀਅਨ ਦੇ ਦਿਆਂਗੇ, 1 billion ਦੇ ਦਿਆਂਗੇ, 2 billion ਦੇ ਦਿਆਂਗੇ। ਉਹ ਅੱਗੇ ਰਸ਼ੀਆ ਲੜਨ ਲੱਗਾ, ਅਮਰੀਕਾ ਪਿੱਛੇ ਹਟ ਗਿਆ। ਮਾਰਕ ਕਰਨੀ ਸਾਹਿਬ ਕਹਿੰਦੇ ਜੀ ਮੈਂ ਇੰਗਲੈਂਡ ਨਾਲ ਗਿਆ, ਮੈਂ ਫਰਾਂਸ ਗਿਆ, ਮੈਂ ਉੱਥੇ ਦੇ ਲੀਡਰਸ ਨਾਲ ਮਿਲ ਕੇ ਆਇਆ, ਅਸੀਂ ਸਪੋਰਟ ਕਰਨੀ ਹੈ ਯੂਕਰੇਨ ਨੂੰ, ਅਸੀਂ ਏਡ ਦੇਣੀ, ਅਸੀਂ ਲੜਾਈ, ਡੈਮੋਕ੍ਰੈਟਿਕ ਕੰਟਰੀ ਹੈ। ਫਾਲਤੂ ਦੀਆਂ ਗੱਲਾਂ ਮਤਲਬ ਉਹ ਇੰਗਲੈਂਡ ਦੇ ਪ੍ਰਧਾਨ ਮੰਤਰੀ ਤਾਂ ਤੁਹਾਡੇ ਨਾਲ ਨਹੀਂ ਖੜੇ ਹੋਏ ਪ੍ਰੈਸ ਕਾਨਫਰੰਸ 'ਚ, ਤੇ ਤੁਹਾਨੂੰ BBC ਦੀ ਪੱਤਰਕਾਰ ਨੇ ਸੁਣਾਤੀ ਉੱਥੇ ਵੀ ਤੁਸੀਂ 24 ਘੰਟੇ ਹੋ ਗਏ ਨੇ ਤੁਹਾਨੂੰ ਇੱਥੇ ਆਏ ਨੂੰ, ਤੁਹਾਨੂੰ ਤਾਂ ਸਾਡਾ ਤਾਂ ਪ੍ਰਾਈਮ ਮਿਨਿਸਟਰ ਨਾਲ ਵੀ ਨਹੀਂ ਖੜਾ ਹੋਇਆ ਤੁਹਾਡੇ, ਕਰਨੀ ਸਾਹਿਬ ਗੱਲ ਨਹੀਂ ਹੱਸਣ ਲੱਗੇ, ਨਹੀਂ ਮੈਨੂੰ 24 ਘੰਟੇ ਨਹੀਂ ਜੀ, ਮੈਨੂੰ 36 hours ਹੋ ਗਏ। ਕਹਿੰਦੇ ਫਿਰ ਤੇ ਆਲ ਦਾ ਮੋਸਟ ਰੀਜ਼ਨ, 36 hours 'ਚ ਲੈ ਕੇ ਕੀ ਜਾਣਾ ਤੁਸੀਂ ਪਿੱਛੇ, ਦੱਸੋ ਤੁਸੀਂ ਲੈ ਕੇ ਕੀ ਜਾਣਾ ਪਿੱਛੇ? ਅਸੀਂ ਇਹ ਫਾਲਤੂ ਦੀਆਂ ਗੱਲਾਂ ਐਵੇਂ ਕਰੀ ਜਾ ਰਹੇ ਹਾਂ, ਵਿਦ ਡਿਊ ਰਿਸਪੈਕਟ ਕਹਿ ਰਹੇ ਹਾਂ, ਕੈਨੇਡਾ ਹੁਣ ਆਪਣੇ ਆਪ ਨੂੰ ਇੱਕ ਗਲੋਬਲ ਪਾਵਰ ਬਣਾਵੇ ਅਗਲੇ 10 ਸਾਲਾਂ 'ਚ। ਮੇਰਾ ਫੋਕਸ ਇਹ ਹੈ ਵੀ ਕੈਨੇਡਾ ਆਪਣੇ ਆਪ ਨੂੰ ਗਲੋਬਲ ਪਾਵਰ ਬਣਾਵੇ। ਸਾਡੇ ਇੱਥੇ ਹੋਸਪਿਟਲ, ਯੂਨੀਵਰਸਿਟੀਜ਼, ਡਿਫੈਂਸ, ਸਟਰੋਂਗ ਇਕਾਨਮੀ, ਸਟਰੋਂਗ ਜੋਬਸ, ਆਪਾਂ ਸਾਰੇ ਇਹਦੇ 'ਤੇ ਫੋਕਸ ਕਰੀਏ, ਠੀਕ ਹੈ। ਬਾਕੀ ਤਾਂ ਉੱਥੇ ਬਹੁਤ ਸਿਆਣੇ ਲੋਕ ਬੈਠੇ ਨੇ ਚਾਈਨਾ ਦੇ ਵਿੱਚ, ਇੰਡੀਆ ਦੇ ਵਿੱਚ, ਉਹ ਏਸ਼ੀਆ, ਫਿਊਚਰ ਏਸ਼ੀਆ ਦਾ, ਉਹਨੂੰ ਕੋਈ ਤਾਕਤ ਨਹੀਂ ਰੋਕ ਸਕਦੀ, ਫਿਊਚਰ ਇਜ਼ ਏਸ਼ੀਆ। ਅਮੈਰੀਕਾ ਇਜ਼ ਅ ਡਿਕਲਾਈਨਿੰਗ ਪਾਵਰ। ਡਗਫੋਰਡ ਸਾਹਿਬ ਮੇਰੇ ਕੋਲ ਆਏ ਸੀਗੇ, ਜਿੰਨੇ ਨਾਲ ਦੇ ਬੰਦੇ ਆਏ ਸੀ, ਹੁਣ ਨਾਮ ਲੈ ਦਾਂਗਾ, ਆਪਣੇ ਬੰਦੇ ਵੀ ਸੀਗੇ, ਡਗਫੋਰਡ ਸਾਹਿਬ ਆਏ ਸਟੂਡੀਓ, ਵੈਸੇ ਹੀ ਚਰਚਾ ਛਿੜ ਗਈ, ਵੈਸੇ ਹੀ। ਤੇ ਮੈਂ ਕਿਹਾ ਜੀ ਡਗਫੋਰਡ ਸਾਹਿਬ ਨੂੰ ਗੱਲ ਵੈਸੇ ਹੋ ਰਹੀ ਸੀ, ਪੁਰਾਣੀ ਗੱਲ ਆ, ਉਸ ਵੇਲੇ 4-5 ਸਾਲ ਹੋ ਗਏ, ਮੈਂ ਵੈਸੇ ਹੀ ਗੱਲਾਂ ਹੋ ਰਹੀਆਂ ਸੀ ਕੁਝ ਟੋਪਿਕਸ ਤੇ, ਤੇ ਮੈਂ ਡਗਫੋਰਡ ਸਾਹਿਬ ਨੂੰ ਕਹਿ ਬੈਠਾ, ਮੈਂ ਕਿਹਾ ਅਮਰੀਕਾ ਇਜ਼ ਨਾਓ ਡਿਕਲਾਈਨਿੰਗ ਪਾਵਰ, ਉਹ ਗੱਲ ਨਹੀਂ ਰਹੀ। ਡਗਫੋਰਡ ਸਾਹਿਬ ਦਾ ਮੂੰਹ ਲਾਲ ਹੋ ਗਿਆ, ਉਹ ਕਹਿੰਦੇ ਨੋ ਅਮਰੀਕਾ ਇੱਦਾਂ ਹੈ, ਅਮਰੀਕਾ ਇੱਦਾਂ ਹੈ। ਅੱਜ ਦੇਖ ਲਓ, ਅੱਜ ਡਗਫੋਰਡ ਸਾਹਿਬ ਸਭ ਤੋਂ ਮੋਰੇ ਕੈਪਟਨ ਅਮਰੀਕਾ ਬਣ ਕੇ ਘੁੰਮ ਰਹੇ ਨੇ, ਠੀਕ ਨੇ। ਸੋ ਇਹ ਸੂਨਰ ਔਰ ਲੇਟਰ ਵੀ ਹੈਵ ਟੂ ਰਿਅਲਾਈਜ਼ ਦਿਸ ਥਿੰਗ ਕਿ ਏਸ਼ੀਆ ਇਜ਼ ਦ ਨਿਊ ਪਾਵਰ। ਉੱਥੇ ਜਪਾਨ ਵੀ ਹਜੇ ਡਿਕਲਾਈਨ 'ਚ ਹੈ, ਪਰ ਚਾਈਨਾ ਔਰ ਇੰਡੀਆ ਨੇ ਰਾਈਜ਼ ਕਰਨਾ ਹੈ। ਅਮਰੀਕਾ ਦਾ ਥੋੜਾ ਜਿਹਾ ਕੰਮ ਥੱਲੇ ਆ ਰਿਹਾ, ਇਹ ਥੋੜਾ ਬਹੁਤਾ ਚਲਾ ਲੈਣਗੇ ਅਗਲੇ 10-20-50 ਸਾਲ। ਕੈਨੇਡਾ ਨੂੰ ਆਪਣੀ ਜਗ੍ਹਾ ਤਲਾਸ਼ਣੀ ਪੈਣੀ ਹੈ ਕਿ ਇਸ ਨਵੇਂ ਵਰਲਡ ਆਰਡਰ 'ਚ ਸਾਨੂੰ ਗਲੋਬਲ ਪਾਵਰ ਆਪਣੇ ਪੈਰਾਂ ਤੇ ਖੜਾ ਹੋਣਾ ਪੈਣਾ, ਸੈਲਫ ਰਿਲਾਇੰਟ। ਹੁਣ ਸਾਰੇ ਲੀਡਰ ਕਹਿ ਰਹੇ ਨੇ ਨਾ, ਲਿਬਰਲ ਵੀ ਔਰ ਕੰਜ਼ਰਵੇਟਿਵ ਵੀ, ਵਰਡ ਥੋੜੇ ਅਲੱਗ ਅਲੱਗ ਯੂਜ਼ ਕਰ ਲੈਂਦੇ, ਪਰ ਬੇਸਿਕਲੀ ਕਹਿ ਰਹੇ ਨੇ ਕਿ ਸੈਲਫ ਰਿਲਾਇੰਟ ਇਕਨੋਮੀ। ਹੁਣ ਡਿਫੈਂਸ ਤੇ ਕਿੱਡਾ ਬਜਟ ਕੱਢਿਆ ਮਾਰਕ ਕਰਨੀ ਸਾਹਿਬ ਨੇ, ਕਿਹੜੀ ਡਿਫੈਂਸ ਤੇ ਖਰਚਾ ਕਰਾਂਗੇ? ਕਰਨਾ ਪੈਣਾ, ਜਹਾਜ਼ ਨਵੇਂ ਲੈਣੇ ਪੈਣੇ ਆ, ਸਬਮਰੀਨਸ ਲੈਣੀਆਂ ਪੈਣੀਆਂ, ਸਭ ਕੁਝ ਲੈਣਾ ਪੈਣਾ ਜੀ। ਹਾਂਜੀ, ਜਿੱਦਾਂ ਜੀ ਤੁਸੀਂ ਆਪਣੀ ਗੱਲ ਮੁਕੰਮਲ ਕਰੋ, ਫਿਰ ਸਾਡੇ ਸਪੌਂਸਰ ਵੇਟ ਕਰ ਰਹੇ ਉਹਨਾਂ ਕੋਲ, ਬਾਕੀ ਕਾਲਰਸ ਕੋ ਜਾਵਾਂਗੇ ਜੀ। ਨਵਦੀਪ ਬੱਗਾ ਸਾਹਿਬ ਵੀ ਕਹਿੰਦੇ ਨਾਲ ਜੀ।
ਹਾਂਜੀ, ਕਾਫੀ ਗੱਲਬਾਤ ਲੰਬੀ ਹੋ ਗਈ, ਥੈਂਕ ਯੂ ਤੁਸੀਂ ਟਾਈਮ ਦਿੱਤਾ, ਪਰ ਮੈਂ ਸਿਰਫ ਇਹੀ ਤੁਹਾਡੇ ਨਾਲ ਕੁਝ ਗੱਲਾਂ ਤੇ ਮੇਰਾ ਰਹੂਗਾ ਇਕਲਾਫ, ਬਟ ਚਲੋ ਇਹ ਡਿਸਕਸ਼ਨ ਚੱਲਦੀ ਰਹੂਗੀ। ਬਾਕੀ ਇੰਡੀਆ ਸੋਨੇ ਦੀ ਚਿੜੀਆ ਸੀ, ਤੇ ਵੀ ਵਿਸ਼ ਕਿ ਉਹ ਦੁਬਾਰਾ ਮੁੜ ਕੇ ਸੋਨੇ ਦੀ ਚਿੜੀਆ ਬਣੇ, ਠੀਕ ਹੈ। ਤੇ ਯੂਨੋ ਬਾਕੀ ਸਾਨੂੰ ਇਸ ਗੱਲ ਵਿੱਚ ਕੋਈ ਸ਼ਰਮ ਨਹੀਂ ਹੈਗੀ ਕਿ ਯੂਨੋ ਅਸੀਂ ਇੰਡੀਆ ਤੋਂ ਆਏ ਹਾਂ, ਸਿੱਖ ਹੈਗੇ ਹਾਂ, ਪੱਗ ਬੰਨਦੇ ਹਾਂ, ਲੇਕਿਨ ਵੀ ਟੇਕ ਪ੍ਰਾਈਡ ਕਿ ਅਸੀਂ ਕੈਨੇਡੀਅਨ ਹੈਗੇ ਹਾਂ। ਕੈਨੇਡਾ ਲਈ ਜੀਣਾ ਹੈ, ਕੈਨੇਡਾ ਲਈ ਮਰਨਾ ਆ, ਸਾਡੇ ਬੱਚਿਆਂ ਨੇ ਇੱਥੇ ਰਹਿਣਾ ਆ। ਪਰ ਮੇਰਾ ਸਿਰਫ ਮੁੜ ਕੇ ਗੱਲ ਉੱਥੇ ਜਾ ਕੇ ਖਤਮ ਹੋਣੀ ਹੈ ਜਿੱਥੋਂ ਮੈਂ ਸ਼ੁਰੂ ਕੀਤੀ ਸੀ ਜੋਧਵੀਰ ਜੀ, ਕਿ ਜਿਹੜੇ ਬੰਦੇ ਯੂਕਰੇਨ ਤੋਂ, ਜਿਹੜੇ ਬੰਦੇ ਇੰਡੀਆ ਤੋਂ, ਜਿਹੜੇ ਬੰਗਲਾਦੇਸ਼ ਤੋਂ, ਹਾਂਜੀ, ਜਿਹੜੇ ਬੰਦੇ ਯੂਨੋ ਅਰਬ ਕੰਟਰੀ ਤੋਂ ਆ ਕੇ ਜੇ ਅਸੀਂ ਉਹਨਾਂ ਨੂੰ ਆਪਣੇ ਕੰਟਰੀ ਦੀ ਵਾਗਡੋਰ ਫੜਾਤੀ, ਤਾਂ ਫਿਰ ਜਿਹੜਾ ਤੁਸੀਂ ਡਰੀਮ ਲੈਂਦੇ ਆ ਕਿ ਕੈਨੇਡਾ ਨੂੰ ਪਾਵਰ ਬਣਨਾ ਚਾਹੀਦਾ ਆ, ਉਹ ਡਰੀਮ ਯੋਧਵੀ ਜੀ ਆਮ ਸੋਰੀ ਟੂ ਸੇ ਆਈ ਵਿਲ ਡਿਸਅਗਰੀ ਵਿਦ ਯੂ ਫਿਰ ਉਹ ਡਰੀਮ ਭੁੱਲ ਜਾਓ ਇਸ ਗੱਲ ਤੇ ਮੈਂ ਤੁਹਾਡੇ ਨਾਲ ਮੇਰੀ ਗੱਲਬਾਤ ਜਾਰੀ ਰਹੂਗੀ ਤੇ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ ਵੈਰੀ ਮਚ
ਥੈਂਕ ਯੂ ਸਰ ਬਿਲਕੁਲ ਠੀਕ ਹੈ ਜੀ ਹਾਂਜੀ ਅਸੀਂ ਗੱਲ ਜਾਰੀ ਰੱਖਾਂਗੇ ਮੈਂ ਤੇ ਹਜੇ ਵੀ ਇਹੀ ਬਿਲੀਵ ਕਰਦਾ ਹਾਂ ਕਿ ਕੰਪੀਟੈਂਸ ਸ਼ੁਡ ਓਨਲੀ ਬੀ ਦਾ ਕ੍ਰਾਈਟੀਰੀਆ ਬੰਦਾ ਚਾਹੇ ਅਮਰੀਕਾ ਚ ਪੈਦਾ ਹੋਇਆ ਤੇ ਚਾਹੇ ਯੂਕਰੇਨ ਚ ਤੇ ਚਾਹੇ ਇੰਡੀਆ ਚ ਤੇ ਚਾਹੇ ਪਾਕਿਸਤਾਨ ਤੇ ਚਾਹੇ ਕੈਨੇਡਾ ਚ ਪੈਦਾ ਹੋਇਆ ਔਰ ਬਿਲਕੁਲ ਅਸੀਂ ਗਲੋਬਲ ਪਾਰ ਸਾਨੂੰ ਬਿਲਕੁਲ ਇਹੀ ਏਮ ਕਰਨਾ ਚਾਹੀਦਾ ਕਿ ਅਗਲੇ 10 ਸਾਲ ਸਾਨੂੰ ਕੈਨੇਡਾ ਨੂੰ ਔਰ ਅਸੀਂ ਬਣ ਸਕਦੇ ਹਾਂ ਵੀ ਹੈਵ ਆਲ ਦਾ ਬਾਕਸਿਸ ਟਿਕਡ ਸਾਨੂੰ 10 ਸਾਲਾਂ ਚ ਇੱਕ ਗਲੋਬਲ ਪਾਵਰ ਪਰ ਉਹਦੇ ਲਈ ਇੱਕ ਵਿਜ਼ਨ ਚਾਹੀਦਾ ਜੋ ਹੋਇਆ ਕਿ ਨਹੀਂ ਇਹਦੇ ਤੇ ਆਪਾਂ ਫਿਰ ਗੱਲ ਜਿਹੜੀ ਜਾਰੀ ਰੱਖਾਂਗੇ ਥੈਂਕ ਯੂ ਨਵਦੀਪ ਬੱਗਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਸਰ
ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਥੈਂਕ ਯੂ ਵੈਰੀ ਮਚ ਠੀਕ ਠਾਕ ਹੋ ਜੀ
ਬਹੁਤ ਮਿਹਰਬਾਨੀ ਸਰ ਤੁਸੀਂ ਸੁਣਾਓ ਸਭ ਠੀਕ ਹੈ ਆਲ ਇਜ਼ ਵੈਲ
ਹਾਂਜੀ ਸਰ ਚੜ੍ਹਦੀ ਕਲਾ ਸਰ ਬਹੁਤ ਵਧੀਆ ਮੈਂ ਸੁਣ ਰਿਹਾ ਡਿਸਕਸ਼ਨ ਬੜੀ ਵਧੀਆ ਹੋ ਰਹੀ ਹੈ ਔਰ ਇਹ ਇੱਦਾਂ ਡਿਸਕਸ਼ਨ ਕਰਨ ਲਈ ਡੈਫੀਨੇਟਲੀ ਤੁਹਾਡੇ ਕਾਲਰ ਵੀ ਬਹੁਤ ਲਿਖੋ ਨੌਲੇਜ ਵਾਲਾ ਔਰ ਤੁਸੀਂ ਵੀ ਕਹਿੰਦੀ ਇਹ ਡੈਫੀਨੇਟਲੀ ਇੱਦਾਂ ਦੀ ਇਹ ਜੋ ਤੁਸੀਂ ਗੱਲ ਕਰ ਰਹੇ ਲੌਜੀਕਲ ਗੱਲ ਹੈ ਉਹਦੇ ਲਈ ਡੈਫੀਨੇਟਲੀ ਗੈਸਟ ਮੈਂ ਕਹਿੰਦਾ ਗੈਸਟ ਚਾਹੀਦੇ ਆ ਨਾ ਜਿੱਦਾਂ ਤੁਸੀਂ ਆਈ ਨੋ ਇਟਸ ਟਰੂ ਰਾਈਟ ਜਿੱਦਾਂ ਉੱਥੇ ਆਪਣਾ ਜੋ ਏਸ਼ੀਆ ਜਾਂ ਥੋੜੇ ਡੈਫੀਨੇਟਲੀ ਚਰਚਾ ਹੋ ਰਿਹਾ ਇੰਡੀਆ ਔਰ ਚਾਈਨਾ ਜੋ ਫਿਊਚਰ ਸਾਡੇ ਉੱਧਰ ਦਾ ਹੀ ਹੈ ਵੈਸੇ ਨੋ ਡਾਊਟ
ਸਰ ਤੁਸੀਂ ਦੇਖੋ ਇੱਥੇ ਦਾ ਦੇਖੋ ਅਮਰੀਕਾ ਦੇ ਵਿੱਚ ਤੇ ਸੋਲਿਡ ਇਨਫਰਾਸਟ੍ਰਕਚਰ ਬਣਿਆ ਹੋਇਆ ਅਮਰੀਕਾ ਦੇ ਵਿੱਚ ਕੋਪਾ ਅਮਰੀਕਾ ਸੋਕਰ ਵਰਲਡ ਸੋਕਰ ਕੱਪ ਹੋ ਰਿਹਾ ਸੀ ਅਮਰੀਕਾ ਦੇ ਵਿੱਚ ਇੱਕ ਤੋਂ ਇੱਕ ਵਧੀਆ ਸੋਕਰ ਦੇ ਆਪਾਂ ਇੰਡੀਆ ਚ ਇਹਨੂੰ ਫੁੱਟਬਾਲ ਕਹਿੰਦੇ ਸੀਗੇ ਇੱਥੇ ਸੋਕਰ ਕਹਿੰਦੇ ਆ ਤੇ ਇੱਕ ਤੋਂ ਇੱਕ ਵਧੀਆ ਸਟੇਡੀਅਮ ਚੱਲ ਰਹੇ ਸੀ ਕ੍ਰਿਕਟ ਦਾ ਵਰਲਡ ਕੱਪ ਵੀ ਨਾਲ ਹੀ ਉਹਨਾਂ ਨੇ ਕਰਾ ਦਿੱਤਾ ਬਾਸਕਟਬਾਲ ਦੇਖ ਲਓ ਤੁਸੀਂ ਕਿੱਡਾ ਵਧੀਆ ਅਮਰੀਕਾ ਚ ਇਨਫਰਾਸਟ੍ਰਕਚਰ ਬਣਿਆ ਹੋਇਆ ਠੀਕ ਹੈ ਉੱਥੇ ਤਾਂ ਚਲੋ ਬਣਿਆ ਜਾਂ ਹੋਰ ਥੋੜਾ ਬਣੀ ਜਾਂਦਾ ਬਟ ਬਾਕੀ ਅਸੀਂ ਜੇ ਗੱਲ ਕਰੀਏ ਯੂਰਪ ਦੇ ਵਿੱਚ ਅਸੀਂ ਲਗਾਤਾਰ ਸੁਣ ਰਹੇ ਹਾਂ ਬਹੁਤ ਚੈਲੇਂਜਸ ਆ ਰਹੇ ਨੇ ਇਨਫਰਾਸਟ੍ਰਕਚਰ ਬਣਾਉਣ ਯੂਰਪ ਦੇ ਵਿੱਚ ਸਾਡੇ ਇੱਥੇ ਕੈਨੇਡਾ ਦੇ ਵਿੱਚ ਤੇ ਹੁਣ ਸਾਡੇ ਮਤਲਬ ਕਿ ਦੇਖੋ ਨਾ ਇਨਫਰਾਸਟ੍ਰਕਚਰ ਅਸੀਂ ਕਿੰਨੇ ਹਰ ਜਿਹੜੀ ਮਰਜ਼ੀ ਮਿਊਨਿਸਪੈਲਿਟੀ ਨੂੰ ਪੁੱਛ ਲਓ ਕਿਸੇ ਮੇਅਰ ਨੂੰ ਪੁੱਛ ਲਓ ਕਿ ਇਨਫਰਾਸਟ੍ਰਕਚਰ ਡੈਫੀਸਿਟ ਹੈ ਤੁਹਾਨੂੰ ਫੌਰਨ ਮੇਅਰ ਕਹਿ ਦੇਗਾ ਹਾਂਜੀ ਹਾਂਜੀ ਜੀ ਸਾਡੇ ਤਾਂ ਪੈਸੇ ਦੀ ਬੜੀ ਸ਼ਾਰਟੇਜ ਚੱਲ ਰਹੀ ਹੈ ਕਿਸੇ ਨੂੰ ਪੁੱਛ ਲਓ ਤੁਸੀਂ ਔਰ ਇਹਨਾਂ ਕੋਲ ਤਰੀਕਾ ਕੀ ਰਹਿ ਗਿਆ ਉਹ ਕਹਿੰਦੇ ਖਰਚੇ ਖੁਰਚੇ ਚਲਾਉਣ ਲਈ ਖਰਚੇ ਚਲਾਉਣ ਲਈ ਕੋਈ ਨਵੀਂ ਚੀਜ਼ ਨਹੀਂ ਬਣਾਉਣ ਲਈ ਖਰਚੇ ਵਗੈਰਾ ਚਲਾਉਣ ਲਈ ਉਹ ਬਿਲਡਰ ਨਵਾਂ ਘਰ ਬਣਾਉਂਦਾ ਡਿਵੈਲਪਮੈਂਟ ਫੰਡ ਲਾ ਦਿੰਦੇ ਆ ਠੋਕ ਕੇ ਕਿਉਂਕਿ ਚੱਲ ਯਾਰ ਐਗਜ਼ਿਸਟਿੰਗ ਪ੍ਰੋਪਰਟੀ ਟੈਕਸ ਵਧਾਵਾਂਗੇ ਤਾਂ ਜਿਹੜੇ ਰੈਜ਼ੀਡੈਂਟ ਆ ਕੱਲ ਨੂੰ ਵੋਟਾਂ ਨਹੀਂ ਪਾਣਗੇ ਉਹ ਬਿਲਡਰ ਨਵਾਂ ਆਉਂਦਾ ਉਹ ਕਹਿੰਦਾ ਯਾਰ ਤੁਸੀਂ ਉਹ ਵੀ ਥੋੜੇ ਵਿਚਾਰੇ ਪਰੇਸ਼ਾਨ ਹੁੰਦੇ ਨੇ ਪਰ ਉਹਨਾਂ ਕੋਲ ਆਪਸ਼ਨ ਕੋਈ ਨਹੀਂ ਹੁੰਦੀ ਉਹਨਾਂ ਨੇ ਉਹ ਕਹਿੰਦੇ ਯਾਰ ਜਿਹੜਾ ਘਰ ਤੁਸੀਂ 6 ਲੱਖ ਦਾ ਲਾਉਣਾ ਜਾਂ 8 ਲੱਖ ਦਾ ਲਾਉਣਾ ਲਾ ਦਿਓ ਨਾ ਮਿਲੀਅਨ ਦਾ ਦਿਓ ਸਾਨੂੰ 1-2 ਲੱਖ ਡਿਵੈਲਪਮੈਂਟ ਫੰਡ ਅਸੀਂ ਵੀ ਤਾਂ ਕਿਤੋਂ ਖਰਚੇ ਚਲਾਉਣੇ ਆ ਨਾ ਕਿਉਂਕਿ ਇਹ ਡੈਫੀਸਿਟ ਬਜਟ ਨਹੀਂ ਪੇਸ਼ ਕਰ ਸਕਦੇ ਇਹਨਾਂ ਨੇ ਸਰਵਿਸਿਸ ਤਾਂ ਚਲਾਉਣੀਆਂ ਹੀ ਆ ਸਾਰੀਆਂ ਸਿਟੀ ਨੇ ਠੀਕ ਹੈ ਸੋ ਇੱਥੇ ਹੁਣ ਨਵੇਂ ਕੋਈ ਤੁਸੀਂ ਦੇਖੋ ਕਿੱਥੇ ਕੁਛ ਤੁਸੀਂ ਇੰਡੀਆ ਜਾਓ ਮੈਂ ਤਾਂ ਤੁਹਾਨੂੰ ਪੰਜਾਬ ਦਾ ਨਾਮ ਲੈ ਕੇ ਦੱਸ ਰਿਹਾ ਮੋਹਾਲੀ ਦਾ ਤੁਸੀਂ ਨਵਦੀਪ ਜੀ ਕ੍ਰਿਕਟ ਦੇ ਮਾਹਿਰ ਹੋ ਐਕਸਪਰਟ ਹੋ ਤੁਸੀਂ ਕ੍ਰਿਕਟ ਨੂੰ ਇੰਨਾ ਸਾਰੀ ਜਾਣਕਾਰੀ ਰੱਖਦੇ ਹੋ ਨਵਦੀਪ ਸਾਹਿਬ ਮੈਨੂੰ ਇਸ ਗੱਲ ਦਾ ਜਵਾਬ ਦਿਓ ਵੀ ਮੋਹਾਲੀ ਸਟੇਡੀਅਮ ਚ ਕੋਈ ਕਮੀ ਥੋੜੀ ਸੀ ਬਿਊਟੀਫੁਲ ਸਟੇਡੀਅਮ ਮੋਹਾਲੀ ਚ ਵਰਲਡ ਕੱਪ ਹੋਇਆ ਸਭ ਕੁਛ ਹੋਇਆ ਇੰਨਾ ਕੁਛ ਹੋਇਆ ਲੇਕਿਨ ਉਹ ਨਾਲ ਉਹਨਾਂ ਨੇ 25 ਮਿੰਟ ਦੀ ਦੂਰੀ ਤੇ ਉੱਥੇ ਨਾਲ ਮੁੱਲਾਂਪੁਰ ਨਵਾਂ ਸਟੇਡੀਅਮ ਬਣਾ ਦਿੱਤਾ ਜਦੋਂ ਮੀਡੀਆ ਵਾਲੇ ਸਾਰੇ ਪਹੁੰਚੇ ਆ ਉਹ ਕਹਿੰਦੇ ਜੀ ਮੋਹਾਲੀ ਸਟੇਡੀਅਮ ਐਡਾ ਖੂਬਸੂਰਤ ਸਟੇਡੀਅਮ ਆਲਰੇਡੀ ਸਾਡੇ ਕੋਲ ਸੀਗਾ ਪੰਜਾਬ ਕੋਲ ਪੰਜਾਬ ਦਾ ਸਟੇਡੀਅਮ ਹੈ ਚੰਡੀਗੜ੍ਹ 16 ਸੈਕਟਰ ਦੇ ਸਟੇਡੀਅਮ ਦੀ ਗੱਲ ਨਹੀਂ ਹੋ ਰਹੀ ਪੰਜਾਬ ਮੋਹਾਲੀ ਪੰਜਾਬ ਚ ਆਉਂਦਾ ਪੰਜਾਬ ਕੋਲ ਇੰਨਾ ਸੋਹਣਾ ਸਟੇਡੀਅਮ ਸੀ ਵਰਲਡ ਕਲਾਸ ਸਟੇਡੀਅਮ ਆ 1 ਕਰੋੜ ਰੁਪਏ ਲਾ ਕੇ ਨਵਾਂ ਸਟੇਡੀਅਮ ਬਣਾਉਣ ਦੀ ਕੀ ਜ਼ਰੂਰਤ ਸੀਗੀ ਉਹ ਕਹਿੰਦਾ ਜੀ ਇਹਦੀ ਕਪੈਸਿਟੀ 5000 ਜ਼ਿਆਦਾ ਹੈ ਸਿਰਫ 5000 ਜ਼ਿਆਦਾ ਹੈ ਉਹ 33000 ਹੈ 38000 5000 ਜ਼ਿਆਦਾ ਮੀਡੀਆ ਨੇ ਕਿਹਾ ਜੀ ਹੋਰ ਇਹ ਤਾਂ ਕੋਈ ਵੱਡੀ ਗੱਲ ਨਾ ਹੋਈ ਜੇ 5000 ਉੱਥੇ ਵੀ ਬੜੀ ਵਧੀਆ ਕਪੈਸਿਟੀ ਸੀ ਇੱਥੇ ਵੀ ਬਣਾ ਦਿੱਤੀ ਹੋਰ ਕੋਈ ਗੱਲ ਉਹ ਬੰਦਾ ਹੱਸਦੇ ਉਹ ਕਹਿੰਦਾ ਸਾਰਾ ਮੀਡੀਆ ਨੂੰ ਟੂਰ ਕਰਾ ਰਹੇ ਸੀ ਉਹ ਹੱਸਦੇ ਕਹਿੰਦਾ ਯਾਰ ਤੁਹਾਡਾ ਮੀਡੀਆ ਵਾਲਾ ਦੇਖੋ ਨਾ ਕਿੰਨਾ ਵਧੀਆ ਬਣਾਤਾ ਸਾਰਾ ਬਹੁਤ ਵਧੀਆ ਤੁਹਾਡੇ ਮੀਡੀਆ ਲਈ ਮੀਡੀਆ ਨੇ ਫਿਰ ਸਵਾਲ ਹੀ ਬੰਦ ਕਰ ਦਿੱਤਾ ਮਤਲਬ ਉੱਥੇ ਤਾਂ ਰੋਜ਼ ਨਵਾਂ ਸਟੇਡੀਅਮ ਬਣ ਰਿਹਾ ਉੱਥੇ ਕਿਆ ਉੱਥੇ ਸਿਸਟਮ ਆਉਣ ਵਾਲੇ 10-20 ਸਾਲ ਚ ਹੁਣ ਚਾਈਨਾ ਤੁਸੀਂ ਚੱਲ ਜਾਓ 2008 ਚ ਉਹਨਾਂ ਨੇ ਓਲੰਪਿਕਸ ਕਰਾ ਦਿੱਤੀ ਉੱਥੇ ਕੈਨੇਡਾ ਸੋਚ ਸਕਦਾ ਸਮਰ ਓਲੰਪਿਕਸ ਕਰਾਉਣ ਦੀ ਪੁੱਛੋ ਇਹਨਾਂ ਨੂੰ ਮੈਂ ਲੀਡਰਸ ਨੂੰ ਪੁੱਛਦਾ ਨਹੀਂ ਜੀ ਅਸੀਂ ਉਹ ਵਿੰਟਰ ਓਲੰਪਿਕਸ ਮੈਂ ਕਿਹਾ ਛੱਡੋ ਯਾਰ ਵਿੰਟਰ ਓਲੰਪਿਕਸ ਮੈਂ ਜੋ ਸਵਾਲ ਪੁੱਛ ਰਿਹਾ ਉਹਦਾ ਜਵਾਬ ਦਿਓ ਵੀ ਤੁਸੀਂ ਸਮਰ ਓਲੰਪਿਕਸ ਕਰਾ ਸਕਦੇ ਹੋ ਹੈ ਤੁਹਾਡੇ ਕੋਈ ਉਹ ਇੱਕ ਮਿਊਜ਼ੀਅਮ ਬਣਿਆ ਮੌਂਟਰੀਅਲ ਚ 1976 ਚ ਕਰਾਈ ਸੀਗੀ ਅੱਜ ਦੇ ਬੱਚਿਆਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਇਹਨਾਂ ਦੇ ਪੈਦਾ ਹੋਣ ਤੋਂ ਬਾਅਦ ਅਸੀਂ ਕੋਈ ਓਲੰਪਿਕਸ ਹੀ ਨਹੀਂ ਕਰਾਈ ਕੋਈ ਰੋਲ ਮਾਡਲ ਕ੍ਰੀਏਟ ਕਰੋ ਕੋਈ ਸੋਚ ਰੱਖੋ ਉਹ ਇਹ ਥੱਕੇ ਥੱਕੇ ਜੇ ਐਮ ਪੀ ਥੱਕੇ ਥੱਕੇ ਜੇ ਕੈਬਨਿਟ ਮਿਨਿਸਟਰ ਫਿਰ ਮੈਂ ਕਹਿੰਦਾ ਇਹਨਾਂ ਦੇ ਵਸਦਾ ਕੈਨੇਡਾ ਨੂੰ ਗਲੋਬਲ ਪਾਵਰ ਬਣਾਉਣਾ ਇਹਨਾਂ ਦੇ ਵਸਦਾ ਕੰਮ ਨਹੀਂ ਹੈ ਫਿਰ ਕੱਲ ਨੂੰ ਮੂੰਹ ਜਿਹਾ ਬਣਾ ਕੇ ਜਦੋਂ ਕੋਵਿਡ ਆ ਗਿਆ ਨਾ ਸਾਡੇ ਕੋਲ ਵੈਕਸੀਨ ਨਾ ਸਾਡੀ ਕੋਲ ਤਿਆਰੀ ਬੁਰੀ ਹਾਲਤ ਹੋਈ ਪਈ ਇੱਥੇ ਫਿਰ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਪੈਂਦੇ ਬਈ ਉਹ ਕਰੇ ਉਹ ਕਰੇ
ਕੈਨੇਡਾ ਚ ਕਿਵੀਂ ਸਦੀ ਚ ਕੋਈ ਹਾਈਵੇ ਨੀ ਬਣਿਆ ਉੱਥੇ ਜੀ ਮੈਂ ਜਾ ਕੇ ਆਇਆ ਤੇ ਚੰਡੀਗੜ੍ਹ ਵਾਲੇ ਮੁੱਲਾਂਪੁਰ ਜ਼ੀਰਕਪੁਰ ਸਾਰੇ ਪਾਸੇ ਇੱਦਾਂ ਦੇ ਹਾਈਵੇ ਉਹਨਾਂ ਨੇ ਬਣਾਏ ਆ ਕਿ ਮੈਂ ਦੇਖ ਕੇ ਮੇਰੀ ਸਾਰੀ ਅੱਖਾਂ ਖੁੱਲਣ ਵਾਲੀ ਗੱਲ ਹੈ। ਔਰ ਸੇਮ ਟਾਈਮ ਦੇ ਮੇਰੇ ਫਰੈਂਡਸ ਗਏ ਸੀ ਜਿਹੜੇ ਉੱਧਰ ਆਪਣੇ ਬੰਬੇ ਪੁਣੇ ਸਾਈਡ, ਉਹਨਾਂ ਦੀ ਵੀ ਇਹੀ ਸਟੇਟਮੈਂਟ ਸੀਗੀ ਵੀ ਹਾਈਵੇ ਦੀਆਂ ਜਿੱਦਾਂ ਕਹਿ ਲਓ ਵੀ ਬਹਾਰਾਂ ਲੱਗੀਆਂ ਹੋਈਆਂ ਸਰ ਜੀ, ਕਮਾਲ ਹੋਈ ਪਈ ਆ ਇੰਨੀ ਡਿਵੈਲਪਮੈਂਟ। ਮੈਂ ਹੈਰਾਨ ਰਹਿਗਾ ਦੇਖ ਕੇ ਚੰਡੀਗੜ੍ਹ ਦੇ ਅਰਾਊਂਡ ਉਹਦੀ ਉਹ ਖਰੜ ਕੁਰਾਲੀ ਜਿਹੜਾ ਇੰਨਾ ਏਰੀਆ ਸੀ ਸਾਰਾ ਵਿੱਚ ਹੀ ਕਵਰ ਹੋ ਗਿਆ ਹਾਂਜੀ। ਔਰ ਇੱਦਾਂ ਦੀ ਡਿਵੈਲਪਮੈਂਟ ਮੀਨਸ ਕਿ ਉਹ ਸਾਨੂੰ ਜੀ ਆਪਾਂ ਬੈਕਵਰਡ ਇੱਥੇ ਲੱਗਦੇ ਵੀ ਆਪਾਂ ਚੰਡੀਗੜ੍ਹ ਦਾ ਕੰਪੈਰੀਜ਼ਨ ਮਤਲਬ ਕਿ ਕੈਨੇਡਾ ਮਤਲਬ ਕਿ ਚੰਡੀਗੜ੍ਹ ਇਜ਼ ਵੇ ਮੋਰ ਹਾਇਰ ਮੈਂ ਅੱਜ ਡੇਟ ਚ ਮੈਂ ਕਹੂੰਗਾ। ਔਰ ਜਾ ਕੇ ਸਰ ਜੀ ਪਤਾ ਲੱਗਦਾ ਉੱਥੇ ਹੈ ਨਾ। ਪਰ ਚਲੋ ਐਨੀ ਵੇ ਦੇਖੋ ਕਿੰਨੀ ਅਨਫੋਰਚੁਨੇਟ ਗੱਲ ਆ ਕਿ ਆਪਾਂ ਜਿਹੜੀ ਸਿਟੀ ਚ ਰਹਿ ਰਹੇ ਹਾਂ ਉਸ ਸਿਟੀ ਵਿੱਚ ਇੱਕ ਯੂਨੀਵਰਸਿਟੀ ਨਹੀਂ ਆ, ਚਾਰ ਹੋਸਪਿਟਲ ਦੀ ਲੋੜ ਆ ਤੇ ਦੋ ਹੋਸਪਿਟਲ ਦੂਜਾ ਹੁਣ ਸ਼ੁਰੂ ਹੋਇਆ ਜੀ। ਠੀਕ ਹੈ ਜੀ, ਇਹਨਾਂ ਦਾ ਬਿਹਾਈਂਡ ਚੱਲ ਰਹੇ ਆਪਾਂ। ਚਲੋ ਐਨੀ ਵੇ ਉਹ ਤਾਂ ਗੱਲਾਂ ਹੈਗੀਆਂ, ਬਾਕੀ ਚਲੋ ਆ ਹੁਣ ਇਲੈਕਸ਼ਨ ਚੱਲ ਰਹੇ ਆ ਨਾ, ਸਾਡੇ ਜਿਹੜੇ ਸਾਰੇ ਆਪਾਂ ਆਪਣੇ ਰੈਜੀਡੈਂਟ ਸਾਰੇ ਬੜੇ ਸਮਝਦਾਰ ਆ, ਆਈ ਥਿੰਕ ਦੇ ਸ਼ੁਡ ਅੰਡਰਸਟੈਂਡ ਤੇ ਜੋ ਵੀ ਆ ਉਹ ਆਪਣੀ ਸਮਝਦਾਰੀ ਨਾਲ ਵਧੀਆ ਮੈਂਡੇਟ ਦੇਣਗੇ, ਲੈਟਸ ਹੋਪ। ਪਰ ਇੱਕ ਡੈਫੀਨੇਟਲੀ ਗੱਲ ਹੈਗੀ, ਜਿਹੜੇ ਚਾਰ ਸਾਲ ਲੱਗ ਰਹੇ ਆ ਉਹ ਤੁਸੀਂ ਜੀ ਕੈਨੇਡਾ ਦਾ ਕਾਫੀ ਤੁਸੀਂ ਕਿਹਾ ਬਈ ਕੀ ਕੈਨੇਡਾ ਨੇ ਬਣਨਾ ਕੀ ਸੋਚਣਾ ਹੈ ਨਾ, ਆਹ ਚਾਰ ਸਾਲ ਦੇ ਵਿੱਚ ਕਾਫੀ ਡਿਸਾਈਡ ਕਰਨ ਨੂੰ ਹੈਗਾ ਬਈ ਜਿਹੜਾ ਅਗਲੇ ਚਾਰ ਸਾਲ ਬੜੇ ਇੰਪੋਰਟੈਂਟ ਹੈ।
ਬਿਲਕੁਲ ਨਵਦੀਪ ਜੀ, ਥੈਂਕ ਯੂ, ਤੁਸੀਂ ਇਹ ਸਾਰੀ ਗੱਲ ਸ਼ੇਅਰ ਕਰ ਰਹੇ ਹੋ। ਮੈਂ ਵਾਰ ਵਾਰ ਗੱਲ ਕਰ ਰਿਹਾ, 2023 ਤੋਂ ਸ਼ੁਰੂ ਕੀਤੀ, ਹੁਣ 25 ਚੜ ਗਿਆ, ਇਸ ਵੇਲੇ 2025 ਹੁਣ ਚੜ ਕੇ ਗਿਆ, ਹੁਣ ਤੇ 3-4 ਮਹੀਨੇ ਨਿਕਲ ਵੀ ਗਏ ਨੇ। ਸਾਨੂੰ 2030 ਤੱਕ ਫਟਾਫਟ ਸਿਸਟਮ ਨੂੰ ਠੀਕ ਕਰਨਾ ਪੈਣਾ, ਨਹੀਂ ਤਾਂ ਫਿਰ ਕੰਮ ਤਾਂ ਫਿਰ ਵੀ ਠੀਕ ਹੋ ਜਾਏਗਾ ਜੇ 2030 ਚ ਕਰਾਂਗੇ, ਬਟ ਫਿਰ ਸਾਨੂੰ 15 ਸਾਲ ਲੱਗ ਜਾਣੇ ਆ। ਅੱਜ ਤਾਂ ਫਿਰ ਅਸੀਂ ਮੈਂ 7 ਸਾਲ ਦੀ ਗੱਲ ਕੀਤੀ ਸੀ ਵੀ ਫਿਰ ਡਬਲ ਹੋ ਜਾਣੇ, 2023 ਤੋਂ ਸ਼ੁਰੂ ਕਰੋ ਜਾਂ ਚਲੋ 25 ਚ ਵੀ ਅੱਜ ਵੀ ਸ਼ੁਰੂ ਕਰ ਲਓ ਤਾਂ ਵੀ 2030 ਨਹੀਂ ਤੇ 2031 ਚ ਡਿੱਬੜ ਜਾਏਗਾ ਕੰਮ। ਅਸੀਂ ਬਹੁਤ ਸਾਡੇ ਕੋਲ ਬੇਸਿਕਸ ਬਹੁਤ ਵਧੀਆ ਨੇ ਇੱਥੇ, ਸਾਡਾ ਬੇਸਿਕ ਔਰ ਫਿਰ ਪਾਪੂਲੇਸ਼ਨ ਘੱਟ ਆ, ਆਪਣੇ ਕੋਲ ਰਿਸੋਰਸਿਸ ਬੜੇ ਵਧੀਆ ਨੇ, ਬਹੁਤ ਕੁਛ ਹੈ, ਅਸੀਂ ਅਮਰੀਕਾ ਦੇ ਬਿਲਕੁਲ ਨਾਲ, ਅਸੀਂ ਬਹੁਤ ਕੁਛ ਕਰ ਸਕਦੇ ਹਾਂ। ਇੱਕ ਵਿਜ਼ਨ ਚਾਹੀਦਾ, ਇੱਕ ਸੋਚ ਚਾਹੀਦੀ ਹੈ, ਇੱਕ ਬੋਲਡ ਲੀਡਰਸ਼ਿਪ ਚਾਹੀਦੀ ਹੈ, ਬਹੁਤ ਕੁਛ ਅਸੀਂ ਚੇਂਜ ਕਰ ਸਕਦੇ ਹਾਂ। ਲੇਕਿਨ ਨਵਦੀਪ ਬੱਗਾ ਜੀ ਤੁਸੀਂ ਨਾਲ ਰਹਿਣਾ, ਨਵਦੀਪ ਜੀ ਤੁਹਾਡੇ ਨਾਲ ਗੱਲ ਜਾਰੀ ਰਹੇਗੀ, ਤੁਸੀਂ ਬਿਲਕੁਲ ਨਾਲ ਰਹੋ। ਮੈਂ ਰੀਅਲ ਸਟੇਟ ਦੇ ਐਕਸਪਰਟ ਨੇ ਸਾਡੇ ਨਵਦੀਪ ਸਾਹਿਬ, ਇਹਨਾਂ ਕੋਲ ਪ੍ਰੋਜੈਕਟਸ ਵੀ ਹੈਗੇ ਨੇ, ਉਹਦੀ ਵੀ ਗੱਲ ਕਰਾਂਗੇ, ਥੋੜੀ ਜਿਹੀ ਕ੍ਰਿਕਟ ਦੀ ਵੀ ਗੱਲ ਕਰਾਂਗੇ। ਲੇਕਿਨ ਮੈਂ ਇੱਕ ਮਿੰਟ ਲਵਾਂਗਾ, ਸਾਡੇ ਨਾਲ ਅਸਗਰ ਸਾਹਿਬ ਵੀ ਜੁੜ ਚੁੱਕੇ ਨੇ। ਅਸਗਰ ਮੋਲੂ ਸਰ, ਵਾਰਮ ਵੈਲਕਮ ਫਰੋਮ ਬ੍ਰੈਂਪਟਨ ਨਾਰਥ ਸਨ, ਹਾਊ ਆਰ ਯੂ ਸਰ?
ਆਈ ਐਮ ਗੁੱਡ, ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ ਟੁਡੇ।
ਯੂ ਆਰ ਵੈਰੀ ਵੈਲਕਮ, ਐਂਡ ਟੈਲ ਅਸ ਅਬਾਊਟ ਦਾ ਸੇਲ, ਵਾਟ ਆਰ ਦਾ ਡਿਟੇਲਸ?
I'm so excited. If you come to the showroom right now, you'll see it's already getting a little bit busy, even though it's funny, people are excited, they're coming in, which I really appreciate. The sale starts Friday. It's the best ever, first ever 24-hour sale at Nissan. It is absolutely unheard of. People are worried about car prices and tariffs and this and that, and prices are going up, up, up. Some manufacturers, you know, have already announced price increases, incentives are off, or whatever. We are the opposite. Brampton North Nissan has extra inventory. We are giving huge discounts. We are giving incentives, rebates up to $1,500, loyalty incentives. We have extra money for your trade-in. We have 0% lease rates, finance from 0.9. Like, I've been doing this for a very long time, and I've never seen this many incentives available for one sale, especially at a time like this where the world is crazy, everything's going crazy, but we are here giving the best deals on Nissan.
ਨਿਸਾਨ ਦੇ ਉੱਤੇ ਤੁਸੀਂ ਬਹੁਤ ਵਧੀਆ ਡੀਲਸ ਲੈਣੀ ਹੈ ਤਾਂ ਪਹੁੰਚ ਜਾਓ ਇਸ ਸੇਲ ਬ੍ਰੈਂਪਟਨ ਨਾਟ ਨਿਸਾਨ, ਉੱਥੇ ਜਾ ਕੇ ਤੁਸੀਂ ਇਹਦੀ ਟੀਮ ਨੂੰ ਮਿਲੋ। ਬ੍ਰੈਂਪਟਨ ਆਟੋਮਾਲ, ਬ੍ਰੈਂਪਟਨ ਦੇ ਵਿੱਚ ਜਿਹੜਾ ਬਹੁਤ ਬੜਾ ਖੂਬਸੂਰਤ ਆਟੋਮਾਲ ਹੈ, ਬੁਵੇਡ ਔਰ ਵੈਨਕਰਕ ਦੀ ਇੰਟਰਸੈਕਸ਼ਨ ਦੇ ਉੱਤੇ, ਬੁਵੇਡ ਡਰਾਈਵ ਔਰ ਵੈਨਕਰਕ ਦੀ ਇੰਟਰਸੈਕਸ਼ਨ ਤੇ ਪਹੁੰਚੋ, ਬ੍ਰੈਂਪਟਨ ਆਟੋਮਾਲ, ਉੱਥੇ ਸਿੱਧਾ ਤੁਸੀਂ ਬ੍ਰੈਂਪਟਨ ਨਾਰਥ ਨਿਸਾਨ ਜਾਓ, ਤੁਸੀਂ ਉੱਥੇ ਜਾ ਕੇ ਇਹਨਾਂ ਦੀ ਟੀਮ ਦੇ ਨਾਲ, ਲਸਕਰ ਮੋਲੂ ਸਾਹਿਬ ਦੀ ਟੀਮ ਦੇ ਨਾਲ ਮੁਲਾਕਾਤ ਕਰੋ। ਬਹੁਤ ਵਧੀਆ ਉੱਥੇ ਡੀਲਸ ਤੁਹਾਨੂੰ ਨਿਸਾਨ ਦੇ ਹਰ ਮਾਡਲ ਦੇ ਉੱਤੇ ਮਿਲਣਗੀਆਂ। ਸੋ ਟੈਲ ਅਸ ਮੋਰ ਅਬਾਊਟ ਦ ਡੀਲਸ, ਆਈ ਵਾਂਟ ਟੂ ਅੰਡਰਸਟੈਂਡ ਵਟ ਆਰ ਦ ਡੀਲਸ ਔਨ ਡਿਫਰੈਂਟ ਵਹੀਕਲਸ, ਡਿਫਰੈਂਟ ਮਾਡਲਸ, ਆਈ ਵਾਂਟ ਟੂ ਅੰਡਰਸਟੈਂਡ ਲਿਟਲ ਬਿਟ ਮੋਰ।
ਯੂ ਨੋ, ਵੀ ਗਾਟ ਸਮਥਿੰਗ ਵੈਰੀ ਯੂਨੀਕ ਰਾਈਟ ਨਾਓ। ਇਫ ਯੂ ਲੁਕਿੰਗ ਐਟ ਲੀਸਿੰਗ ਅ ਵਹੀਕਲ, ਐਵਰੀ ਮੈਨੂਫੈਕਚਰਰ ਹੈਜ਼ ਗੁੱਡ, ਵੈਰੀ ਗੁੱਡ ਲੀਸ ਡੀਲਸ, ਬਟ ਆਈ ਹੈਵ ਡਨ ਸਮਥਿੰਗ ਵੈਰੀ ਸਪੈਸ਼ਲ ਫਾਰ ਦਿਸ ਸੇਲ। ਇਟ ਇਜ਼ ਅ ਫੇਮਸ sign and drive. I did this many years ago. It went really, really well, so I brought it back for this sale. because I thought it was the right time. So sign and drive means you pay nothing on delivery, just your first month payment, your freight, PDI. We don't have any fees on delivery. Everything's included. So I'll give you an example. Top-selling Rogue SUV, okay? All-wheel drive, S-package. This is our best seller. Absolutely zero down on a 36-month lease only, $99 weekly. You cannot even get Ubers for $99 weekly, okay? We're giving you a brand-new car. You pick the color, absolutely zero down. All you pay is your license plate and first payment. That's it, $99 weekly. I have even less expensive. I have Sentra for $78. I have Kicks, $77. I mean, I don't know how much GO Transit or buses cost, but at $70, we're talking about $8-$9 a day. Like, this is, I don't think you can get much cheaper than this. So this is the best deals I've seen in my career. It's zero down. All you pay is first. Sign and drive. I challenge you. Find a better deal than us. And by the way, Nissan, for insurance, from what I'm hearing from my customers, is rated much, much lower than Honda and Toyota. Maintenance is also much less. So do your research, do your homework, and come for the deal that I'm giving you. 24-hour sale. Again, nobody's doing this. Only Brampton North Nissan. 24-hour sale this Friday and Saturday.
ਅਸੀਂ ਦੁਬਾਰਾ ਦੱਸ ਦਈਏ ਕਿ ਇਸ ਫਰਾਈਡੇ ਔਰ ਸੈਟਰਡੇ ਫਰਾਈਡੇ ਔਰ ਸੈਟਰਡੇ ਦੋ ਦਿਨ ਇਹ ਸੇਲ ਹੈਗੀ ਹੈ। ਸਿਰਫ ਦੋ ਦਿਨ ਲਈ ਫਰਾਈਡੇ ਔਰ ਸੈਟਰਡੇ ਤੁਸੀਂ ਪਹੁੰਚਣਾ ਹੈਗਾ ਬ੍ਰੈਂਪਟਨ ਨਾਰਥ ਨਿਸਾਨ, ਔਰ ਇਸ ਡੀਲ ਦਾ ਤੁਸੀਂ ਫਾਇਦਾ ਲੈ ਸਕਦੇ ਹੋ। ਨਿਸਾਨ ਦੀਆਂ ਅਲੱਗ ਅਲੱਗ ਗੱਡੀਆਂ ਨੇ, ਔਰ ਮੈਨੂੰ ਆਹ ਡੀਲ ਬੜੀ ਵਧੀਆ ਲੱਗੀ ਕਿ ਦੇਖੋ 36 ਮਹੀਨੇ 36 ਮੰਥਸ ਵਾਸਤੇ ਤੁਹਾਨੂੰ ਲੀਜ਼ ਮਿਲ ਰਹੀ ਹੈ, ਔਰ ਤੁਸੀਂ ਚਾਹੇ $99 ਵਾਲੀ ਲੈ ਲਓ, ਚਾਹੇ ਤੁਸੀਂ $78 ਵਾਲੀ ਲੈ ਲਓ, $77 ਵੀਕਲੀ ਵਾਲੀ ਲੈ ਲਓ, ਔਰ ਇਹਦੇ ਵਿੱਚ ਤੁਸੀਂ ਜਾ ਕੇ ਸਾਈਨ ਕਰਨਾ ਹੈ ਤੇ ਫਸਟ ਮੰਥ ਦੀ ਤੁਸੀਂ ਬਸ ਪੇਮੈਂਟ ਕਰਨੀ ਹੈ। ਜ਼ੀਰੋ ਡਾਊਨ ਦੇ ਉੱਤੇ ਅਵੇਲੇਬਲ ਹੈ, ਔਰ ਸਭ ਤੋਂ ਜਿਹੜੀ ਵਧੀਆ ਗੱਲ ਹੈ ਕਿ 3 ਸਾਲ 36 ਮੰਥਸ ਜਿਹੜੀ ਹੈ ਕਿ ਉਹ ਤੁਹਾਨੂੰ ਅੱਗੇ ਹੁੰਦਾ ਸੀ ਕਿ 4 ਸਾਲ 5 ਸਾਲ ਦੀ ਲੀਜ਼ ਹੁੰਦੀ ਸੀ, ਹੁਣ ਤੁਸੀਂ 2 ਸਾਲ 3 ਸਾਲ ਦੀ ਲੀਜ਼ ਵੀ ਮਿਲ ਜਾਂਦੀ ਹੈ। ਸੋ 3 ਸਾਲ ਦੀ ਹੈਗੀ ਹੈ ਜੇ ਤੁਹਾਨੂੰ ਗੱਡੀ ਪਸੰਦ ਹੈ। 3 ਸਾਲ ਤੁਸੀਂ ਆਰਾਮ ਦੇ ਨਾਲ ਵੀਕਲੀ ਤੁਸੀਂ ਪੇਮੈਂਟ ਜਿਹੜੀ ਆ ਆਪਣੀ ਦੇਖ ਲਓ ਤੇ ਉਹ ਤੁਸੀਂ ਕਰ ਸਕਦੇ ਹੈਗੇ ਹੋ। ਗੱਡੀ ਜਾ ਕੇ ਦੇਖੋ, ਔਰ ਬਿਲਕੁਲ ਉਹਨਾਂ ਦੀ ਗੱਲ ਠੀਕ ਹੈ ਵੀ $99 ਦੇ ਵਿੱਚ ਜੇ ਤੁਸੀਂ ਹੁਣ ਬੰਦਾ ਉਬਰ ਕਰਕੇ ਵੀ ਰੋਜ਼ ਜਾਵੇ ਜਾਂ ਬੱਸਾਂ ਦਾ ਕਿੰਨਾ ਖਰਚਾ ਕਰਨਾ ਤੇ ਉਹਦੀ ਬਜਾਏ ਜੇ ਹਫ਼ਤੇ ਦਾ ਤੁਹਾਨੂੰ 90, 95, $77 ਵੀ ਦੇ ਰਹੇ ਆ ਤੇ $78 ਵੀ ਦੇ ਰਹੇ ਆ, ਔਰ ਇਹ ਸਾਰੀਆਂ ਐਸ ਯੂ ਵੀ ਗੱਡੀਆਂ ਤੁਹਾਨੂੰ ਵਧੀਆ ਮਿਲ ਸਕਦੀਆਂ ਹੈਗੀਆਂ ਨੇ। ਸੋ ਇਹਦੇ ਬਾਰੇ ਕੋਈ ਵੀ ਹੋਰ ਜਾਣਕਾਰੀ ਲੈਣੀ ਹੈ, ਅਗਰ ਐਨੀਥਿੰਗ ਐਲਸ ਸਰ ਯੂ ਵਾਂਟ ਟੂ ਐਡ ਬਿਫੋਰ ਆਈ ਲੈਟ ਯੂ ਗੋ, ਬਟ ਯੂ ਸਟਿਲ ਹੈਵ ਟੂ ਐਡ ਦੈਟ ਐਂਡ ਨੰਬਰ 1, ਨੰਬਰ 2 give your address of the dealership, major intersection number 3, and also 4th point, the phone number to call. Please go ahead.
Absolutely. Thank you again. So, again, guys, I'm so excited about this sale. People are excited. Customers are already starting to come in. Don't worry. If you cannot make it Friday or Saturday, come early. People are already coming in and making deals with us. Come and ask for me or the sales manager. Just say, I heard you on the radio. Can I please buy something today? It is our pleasure to look after you today. So if you're coming, I'll tell you where we're located. We're at 195 Can-Am Crescent, which is Beauvais and Van Kirk. It's in the big auto mall. We have Brampton North Nissan and Infiniti, by the way. I didn't mention that to you earlier, but we also have Infiniti, and it's also included in this 24-hour sale. We have new, we have used, we have everything here for you. It's going to be a great event, but again, if you want to avoid the rush, please come early. Mention that you heard us on the radio, and I will personally look after you. And when I say personally, I'm going to give you my direct line. The dealership phone number is 905-459-1600. Again, that's 905-459-1600. And my direct extension, you can reach me, is 9801. Again, 9801. And my name is Oscar Molu, General Manager. I will personally look after you. It'll be my pleasure.
All right. Thank you, sir. Thank you so much. Maybe ek baar fir dobara dasna, Friday or Saturday, 24-hour sale. Friday or Saturday, 24-hour sale lagi hai. ਤੁਸੀਂ ਇਹਦਾ ਫਾਇਦਾ ਲੈ ਸਕਦੇ ਹੈਗੇ ਹੋ। ਵਧੀਆ ਡੀਲਸ ਤੁਹਾਨੂੰ ਨਿਸਾਨ ਦੀਆਂ ਹਰ ਗੱਡੀ ਦੇ ਉੱਤੇ, ਕੋਈ ਵੀ ਤੁਸੀਂ ਮਾਡਲ ਲੈਣਾ, ਕਾਰ ਲੈਣਾ ਚਾਹੁੰਦੇ ਹੋ, ਐਸਯੂਵੀ ਲੈਣਾ ਚਾਹੁੰਦੇ ਹੋ, ਹਰ ਮਾਡਲ ਦੇ ਉੱਤੇ ਵਧੀਆ ਤੁਹਾਨੂੰ ਡੀਲਸ ਮਿਲਣਗੀਆਂ। ਤੁਸੀਂ ਜਾ ਕੇ ਡਾਇਰੈਕਟ ਜਨਰਲ ਮੈਨੇਜਰ ਅਸਕਰ ਮੋਲੂ ਹੁਣਾਂ ਨਾਲ ਸੰਪਰਕ ਕਰਨਾ ਹੈ ਬ੍ਰੈਂਪਟਨ ਦੇ ਵਿੱਚ, ਬ੍ਰੈਂਪਟਨ ਨਾਰਥ ਨਿਸਾਨ। ਥੈਂਕ ਯੂ ਸਰ, ਥੈਂਕ ਯੂ ਸੋ ਮਚ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ।
ਥੈਂਕ ਯੂ ਸੋ ਮਚ, ਟੇਕ ਕੇਅਰ, ਬਾਏ ਬਾਏ।
ਟੇਕ ਕੇਅਰ, ਬਾਏ ਫੋਰ ਨਾਓ, ਬਾਏ। ਮੈਂ ਦੱਸਾਂ ਕਿ ਜੇ ਸਾਡੇ ਕਿਸੇ ਵੀ ਸਪੌਂਸਰ ਦੇ ਨਾਲ ਤੁਸੀਂ ਗੱਲ ਕਰਨੀ ਹੈ ਕਿਸੇ ਵੀ ਸਮੇਂ, ਤੇ ਤੁਹਾਨੂੰ ਨੰਬਰ ਉਹਦਾ ਮਿਸ ਕਰ ਗਏ ਹੋ ਜਾਂ ਉਹਦਾ ਐਡਰੈਸ ਕਿਸੇ ਵੀ ਸਪੌਂਸਰ ਦਾ ਮਿਸ ਕਰ ਗਏ ਹੋ, ਗੱਡੀ ਲੈਣ ਤੋਂ ਪਹਿਲਾਂ ਇੱਕ ਵਾਰੀ 416-475-5000 ਸਾਡੇ ਨਾਲ ਤੁਸੀਂ ਗੱਲ ਕਰ ਸਕਦੇ ਹੋ, 416-475-5000। ਸੋ ਤੁਸੀਂ ਤੁਹਾਨੂੰ ਵਧੀਆ ਡੀਲ ਜਿਹੜੀ ਆ ਉਹ ਡਾਇਰੈਕਟ ਅਸੀਂ ਕਨੈਕਟ ਕਰਾ ਦਾਂਗੇ ਜਨਰਲ ਮੈਨੇਜਰ ਦੇ ਨਾਲ, ਸੇਲਸ ਮੈਨੇਜਰ ਨਾਲ। ਤੁਸੀਂ ਪਹਿਲਾਂ ਆਪਣੀਆਂ ਡੀਲ ਚੈੱਕ ਕਰ ਲਓ, ਫਿਰ ਸਾਨੂੰ ਦੱਸੋ ਕਿ ਜੀ ਅਸੀਂ ਆਹ ਡੀਲ ਲੈ ਚੁੱਕੇ ਹਾਂ, ਤੇ ਤੁਹਾਨੂੰ ਵਧੀਆ ਡੀਲ ਜਿਹੜੀ ਆ ਉਹ ਸਿੱਧੀ ਮਿਲ ਜਾਏ। ਕੋਈ ਵੀ ਗੱਡੀ ਤੁਸੀਂ ਕਿਸੇ ਵੀ ਮੇਕ ਮਾਡਲ ਦੀ ਤੁਸੀਂ ਲੈਣਾ ਚਾਹੋ ਤਾਂ ਤੁਸੀਂ ਕਰ ਸਕਦੇ ਹੋ। ਔਰ ਨਵਦੀਪ ਜੀ, ਤੁਸੀਂ ਵੀ ਕੋਈ ਸਪੈਸ਼ਲ ਡੀਲ ਦਿਓ ਜੀ, ਕ੍ਰਿਕਟ ਦੀ ਵੀ ਗੱਲ ਤੁਹਾਨੂੰ ਕਰਾਂਗੇ। ਮੈਂ ਦੱਸਾਂ ਕਿ ਸਾਡੇ ਪਾਕਿਸਤਾਨ ਸੁਪਰ ਲੀਗ PSL ਦੇ ਸਾਡੇ ਮੇਨ ਸਪੌਂਸਰ ਨੇ ਨਵਦੀਪ ਜੀ, ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਸਪੋਰਟਸ ਨੂੰ ਬਹੁਤ ਸਪੋਰਟ ਕਰਦੇ ਨੇ ਹਮੇਸ਼ਾ। ਨਵਦੀਪ ਜੀ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਨਾਲ ਕ੍ਰਿਕਟ ਦੀ ਗੱਲ ਵੀ ਹੋਏਗੀ, ਹੋਰ ਮੁੱਦਿਆਂ ਤੇ ਵੀ ਗੱਲ ਹੋਏਗੀ, ਬਟ ਬਿਫੋਰ ਵੀ ਡੂ ਦੈਟ ਸਰ, ਪਲੀਜ਼ ਆਪਣੇ ਰੀਅਲ ਸਟੇਟ ਦੀਆਂ ਡੀਲਸ ਦਿਓ, ਫੋਨ ਨੰਬਰ ਪਹਿਲਾਂ ਦਿਓ, ਰੀਅਲ ਸਟੇਟ ਦੀ ਡੀਲ ਦਿਓ।
ਹਾਂਜੀ ਸਰ, ਫੋਨ ਨੰਬਰ ਹੈ ਜੀ 6477-7038। ਸਰ ਜੀ ਮੈਂ ਇੱਕ ਪ੍ਰੋਜੈਕਟ ਸ਼ੇਅਰ ਕਰਨਾ ਚਾਹੁੰਦਾ, ਐਰਿਨ ਟਾਊਨ ਹੈ ਆਪਣੇ ਤੋਂ, ਇੱਥੇ ਬ੍ਰਹਮਟਨ ਤੋਂ 35 ਮਿੰਟ ਸਿਰਫ ਲੱਗਦੇ ਜਾਣ ਨੂੰ। ਉਹਦੇ ਵਿੱਚ ਜੀ ਡੀਟੈਚ ਹੋਮ ਦੀ ਇੱਕ ਰਿਲੀਜ਼ ਆਈ ਹੈ, ਉਹ ਸਿਰਫ ਉਹਦੀ ਖਾਸੀਅਤ ਹੈ ਕਿ 5% ਦੇ ਕੇ ਆਪਾਂ ਉਹ ਲੈ ਸਕਦੇ ਹਾਂ। ਡੀਟੈਚ ਘਰ ਐਰਿਨ ਦੇ ਵਿੱਚ ਬਣਨੇ ਜੀ ਇਹ ਬਾਏ ਦਾ ਐਂਡ ਆਫ ਦਿਸ ਈਅਰ, ਔਰ ਉਹਦੇ ਵਿੱਚ ਉਹਦੀ ਸਕੇਅਰ ਫੀਟ ਵੀ ਬਹੁਤ ਵਧੀਆ ਹੈਗੇ, ਔਰ 3-4 ਬੈਡਰੂਮ ਦੋਨੇ ਆਪਸ਼ਨ ਹੈਗੀਆਂ, ਡਬਲ ਕਾਰ ਗਰਾਜ, ਔਰ ਕਾਫੀ ਵਧੀਆ ਇਹ ਡੀਲ ਹੋ ਸਕਦੀ। ਸਿਰਫ 5% ਦੇ ਕੇ ਸਾਡੇ ਲਿਸਨਰ ਨੂੰ ਉਹ ਬੁੱਕ ਕਰ ਸਕਦੇ ਆ। ਔਰ ਹੋਰ ਵੱਡੀ ਗੱਲ ਆ ਕਿ ਜਿਹੜਾ ਡਿਵੈਲਪਰ ਹੈ ਉਹ ਵੀ ਸਰ ਜੀ ਬਹੁਤ ਰਿਪਿਊਟਡ ਹੈ ਉਹਦੇ ਵਾਸਤੇ, ਤੇ ਨਾਲ ਹੀ ਮੈਂ ਇੱਕ ਦੇ ਵਿੱਚ ਐਡ ਕਰ ਦਵਾਂ, ਹੈਮਿਲਟਨ ਦੇ ਵਿੱਚ ਟਾਊਨ ਹੋਮ, ਉਹਦੇ ਲਈ ਵੀ ਸਿਰਫ 7 ਲੱਖ ਦੀ ਪ੍ਰਾਈਸ ਤੋਂ ਸ਼ੁਰੂ ਹੋ ਰਹੇ ਆ। ਉਹਦੇ ਲਈ ਵੀ ਮੈਨੂੰ ਤੇ ਜਾਂ ਐਰਨ ਵਾਲੇ ਜਿਹੜੇ ਡੀਟੈਚ ਹੋਮ ਆ ਇਹਨਾਂ ਲਈ ਕਾਲ ਕਰ ਸਕਦੇ ਲਿਸਨਰ ਐਨੀ ਟਾਈਮ 6477-7038-4958।
ਠੀਕ ਹੈ ਜੀ, ਚਾਹੇ ਤੁਸੀਂ ਐਰਨ ਦੇ ਵਿੱਚ ਡਿਟੈਚ ਘਰ ਬਹੁਤ ਵਧੀਆ ਕੀਮਤ ਤੇ ਆ ਰਿਹਾ, 3-4 ਬੈਡਰੂਮ ਉਹਦੇ ਵਾਸਤੇ ਤੁਸੀਂ ਨਵਦੀਪ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ, ਜਾਂ ਫਿਰ ਨਵਦੀਪ ਬੱਗਾ ਜੀ ਨਾਲ ਤੁਸੀਂ ਗੱਲ ਕਰ ਲਓ ਜੇ ਤੁਸੀਂ ਚਾਹੁੰਦੇ ਹੈਗੇ ਹੋ ਕਿ ਵਧੀਆ ਤੁਹਾਨੂੰ ਟਾਊਨ ਹੋਮ ਦੇਖਣੇ ਤੁਸੀਂ ਹੈਮਿਲਟਨ ਦੇ ਵਿੱਚ। ਕੁਝ ਹੋਰ ਪ੍ਰੋਜੈਕਟ ਵੀ ਇਹਨਾਂ ਕੋਲ ਮੌਜੂਦ ਨੇ, ਸੋ ਨਵਦੀਪ ਬੱਗਾ ਸਾਹਿਬ ਨਾਲ ਤੁਸੀਂ ਸੰਪਰਕ ਕਰਨਾ। ਸੋ ਫੋਨ ਨੰਬਰ ਨਵਦੀਪ ਬੱਗਾ ਸਾਹਿਬ ਇੱਕ ਵਾਰ ਫਿਰ ਦਿਓ,
6477-7038। ਸਰ ਜੀ ਇਸ ਤੋਂ ਬਿਨਾਂ ਹੋਰ ਕਿਸੇ ਵੀ ਸਿਟੀ ਵਿੱਚ ਸਾਡੇ ਕੋਲ, ਯੂ ਨੇਮ ਇਟ ਵੀ ਹੈਵ ਇਟ, ਕਿਸੇ ਵੀ ਸਿਟੀ ਵਿੱਚ ਕੋਈ ਆਪਣੇ ਟਾਊਨ ਹੋਮ ਜਾਂ ਡੀਟੈਚ ਹੋਮ ਜਾਂ ਕਿਸੇ ਹੋਰ ਤਰ੍ਹਾਂ ਦੀ ਪ੍ਰੋਪਰਟੀ ਦੇਖ ਰਹੇ ਹੋਣ ਲਿਸਨਰ ਦਾ, ਉਹ ਆਲਵੇਜ਼ ਕਾਲ ਕਰ ਸਕਦੇ ਆ। ਥੈਂਕ ਯੂ ਸਰ,
ਥੈਂਕ ਯੂ ਸੋ ਮਚ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ, ਔਰ ਗੱਲਬਾਤ ਤੁਹਾਡੇ ਨਾਲ ਜਾਰੀ ਰਹੇਗੀ। ਥੈਂਕ ਯੂ ਸਰ, ਥੈਂਕ ਯੂ। ਹਾਂਜੀ ਅਗਲੀ ਕਾਲ ਵੱਲ ਵਧਦੇ ਹਾਂ ਜੀ। ਹਾਂਜੀ ਇਕਬਾਲ ਸਾਹਿਬ ਤੁਸੀਂ ਆਉਂਦੇ ਹੋ, ਇਕਬਾਲ ਜੀ ਗੋ ਅਹੈਡ। ਹਾਂਜੀ ਇਕਬਾਲ ਸਾਹਿਬ ਫੋਨ ਅਨਮਿਊਟ ਕਰ ਲੋ ਜੀ, ਵਿਰਕ ਸਾਹਿਬ ਦਾ ਗੱਲ ਕਰਨਾ ਜੇ ਹੋਇਆ ਨੀ।
ਹਾਂਜੀ ਸਰ, ਤੁਹਾਨੂੰ ਆਵਾਜ਼ ਆ ਰਹੀ ਹੈ?
ਬਿਲਕੁਲ ਆ ਰਹੀ ਹੈ ਸਰ, ਬਿਲਕੁਲ ਆ ਰਹੀ ਹੈ, ਪਲੀਜ਼ ਗੋ ਅਹੈਡ
ਜੀ। ਜੀ ਗੁੱਡ ਮਾਰਨਿੰਗ ਟੂ ਐਵਰੀਵਨ ਜੀ।
ਗੁੱਡ ਮਾਰਨਿੰਗ ਸਰ, ਕੀ ਹਾਲ ਹੈ? ਠੀਕ ਹੈ ਜੀ।
ਜੀ ਸਰ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਜਗਵੀਰ ਜੀ, ਪਹਿਲੇ ਤਾਂ ਮੈਂ ਨਵਦੀਪ ਸਾਹਿਬ ਦਾ ਥੈਂਕ ਯੂ ਕਰਨਾ ਚਾਹਾਂਗਾ, PSL ਨੂੰ ਸਪੋਰਟ ਕਰ ਰਹੇ। ਆਈ ਮੀਨ ਮੈਂ ਕੋਈ ਇਹ ਕਹਾਂਗਾ ਕਿ ਸਾਨੂੰ ਤਾਂ PSL ਨੂੰ ਪਾਕਿਸਤਾਨ ਦੇ ਸਪਾਂਸਰ ਲੱਭਣਾ ਮੁਸ਼ਕਲ ਹੋਏ, ਕਿਉਂਕਿ ਸਾਡੇ ਦੇ ਸਟੇਡੀਅਮ ਉੱਥੇ ਆਲਮੋਸਟ ਖਾਲੀ ਪਏ, ਪਰ ਨਹੀਂ ਹੋ ਦਿਸ ਨੋ ਕੰਪੈਰੀਸਨ ਵਿਦ PSL।
ਮੈਂ 21 ਸੈਕਿੰਡ ਉਹ ਦੱਸਦਾ ਕਿ ਇਹ ਮੁਸ਼ਕਲ ਸਾਨੂੰ ਵੀ ਬੜੀ ਆਈ ਹੈ, ਮੈਨੂੰ ਆਈਡੀਆ ਨਹੀਂ ਸੀਗਾ, ਤੇ ਆਪਾਂ ਇਹ ਜ਼ਰੂਰ ਗੱਲ ਸ਼ੇਅਰ ਕਰ ਦਈਏ ਕਿਉਂਕਿ ਤੁਸੀਂ ਇਕਬਾਲ ਸਾਹਿਬ ਇਹ ਗੱਲ ਕੀਤੀ ਹੈ। ਯੈਸ, ਕਿ PSL ਦਾ ਨਾ ਸਾਨੂੰ ਕਿਹਾ ਗਿਆ ਕਿ ਜੇ ਤੁਸੀਂ ਇਹਦੇ ਇੱਥੇ ਕੈਨੇਡਾ ਚ ਰਾਈਟਸ ਲੈਣੇ ਆ ਤਾਂ ਤੁਸੀਂ ਇਹਦੇ ਲੈ ਲਓ, ਸਾਨੂੰ ਐਕਸ ਅਮਾਊਂਟ ਆਫ ਡਾਲਰ ਦੱਸੇ ਗਏ, ਤੇ ਮੈਂ ਕਿਹਾ ਵੀ ਹੈ ਥੋੜੀ ਜ਼ਿਆਦਾ, ਪਰ ਚਲੋ ਸਾਡੀ ਟੀਮ ਨੇ ਕਿਹਾ ਵੀ ਤੁਸੀਂ ਸਪੋਰਟਸ ਦਾ ਕਰਦੇ ਹੋ ਪ੍ਰਮੋਟ ਤੇ ਕਰ ਲਓ ਪਾਕਿਸਤਾਨ ਸੁਪਰ ਲੀਗ। ਮੈਂ ਕਿਹਾ ਠੀਕ ਹੈ, ਅਸੀਂ ਉਹਨਾਂ ਨੂੰ ਕਮਿਟ ਕਰਤੇ ਵੀ ਠੀਕ ਹੈ ਜੀ, ਇੰਨੇ ਐਕਸ ਅਮਾਊਂਟ ਆਫ ਡਾਲਰ ਤੇ ਅਸੀਂ ਪਾਕਿਸਤਾਨ ਸੁਪਰ ਲੀਗ ਦੇ ਕੈਨੇਡਾ ਦੇ ਬ੍ਰੌਡਕਾਸਟ ਦੇ ਰਾਈਟਸ ਲੈ ਲਏ। ਠੀਕ ਹੈ, ਅੱਛਾ ਹੁਣ ਅਸੀਂ ਨਿਕਲੇ ਹਾਂ ਬਾਹਰ, ਰਾਈਟਸ ਲੈ ਲਏ ਤੇ ਪੈਸੇ ਸਾਡਾ ਖਰਚਾ ਹੋ ਗਿਆ, ਤੇ ਇਕਬਾਲ ਸਾਹਿਬ ਅਸੀਂ ਨਿਕਲੇ ਹਾਂ ਬਾਹਰ ਵੀ ਅਸੀਂ ਸਪੋਂਸਰ ਲਈ, ਹੁਣ IPL ਦੇ ਸਾਡੇ ਕੋਲ ਧੜਾਧੜ ਸਪੋਂਸਰ ਹੈਗੇ ਨੇ, ਅਸੀਂ IPL ਦੀ ਕਵਰੇਜ ਕਰ ਰਹੇ ਹਾਂ, ਸਾਡੇ ਕੋਲ ਬ੍ਰੌਡਕਾਸਟ ਰਾਈਟਸ ਵੀ ਨਹੀਂ ਹੈ, ਅਸੀਂ ਸਿਰਫ ਕਵਰੇਜ ਕਰ ਰਹੇ ਹਾਂ, ਤੇ ਉਹਦੇ ਲਈ ਸਾਨੂੰ ਵਧੀਆ ਸਪੋਂਸਰ ਮਿਲੇ ਨੇ, ਇਹਨਾਂ ਦੇ ਅਸੀਂ ਰਾਈਟਸ ਵੀ ਲਏ ਪਾਕਿਸਤਾਨ ਸੁਪਰ ਲੀਗ ਦੇ, ਤੇ ਅਸੀਂ ਪ੍ਰਮੋਟ ਵੀ ਕਰ ਰਹੇ ਹਾਂ ਇਸ ਵੇਲੇ ਸਾਡਾ YPLUS ਜਿਹੜਾ ਚੈਨਲ ਹੈ ਨਾ, ਮੈਂ ਫਿਰ ਦੁਬਾਰਾ ਦਰਸ਼ਕਾਂ ਦੀ ਜਾਣਕਾਰੀ ਦੱਸਵਾਂ ਕਿ YPLUS ਦੇ ਉੱਤੇ ਲਾਈਵ ਅਸੀਂ ਬ੍ਰੌਡਕਾਸਟ ਕਰ ਰਹੇ ਹਾਂ, ਤੇ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਵੀ ਸਾਨੂੰ ਸਿਰਫ 3 ਸਪੋਂਸਰ ਨੇ ਹਾਮੀ ਭਰੀ ਹੈ। ਗਰੀਸ਼ ਸਾਹਿਬ ਜਿਹੜੇ ਕਿ ਮੋਰਗੇਜ ਬਿਜ਼ਨਸ ਹੈਗੇ ਨੇ, ਚਾਹੇ ਤੁਸੀਂ ਕਮਰਸ਼ੀਅਲ ਮੋਰਗੇਜ ਲੈਣੀ ਹੈ ਜਾਂ ਤੁਸੀਂ ਰੈਜ਼ੀਡੈਂਸ਼ੀਅਲ ਲੈਣੀ ਹੈ, ਤੇ ਗਰੀਸ਼ ਉਹਨਾਂ ਦਾ ਬੜਾ ਧੰਨਵਾਦ, ਉਹਨਾਂ ਨੇ ਕਿਹਾ ਕਿ ਠੀਕ ਹੈ ਜੀ ਕਰ ਦਿਓ ਤੁਸੀਂ PSL ਨੂੰ ਵੀ ਅਸੀਂ ਕਰ ਦਿਆਂਗੇ ਤੇ ਉਹ PSL ਔਰ IPL ਦੋਨਾਂ ਦੀ ਫਿਰ ਉਹਨਾਂ ਨੂੰ ਮੈਂ ਫਿਰ ਉਹਨੂੰ IPL ਦੇ ਵਿੱਚ ਅਕੋਮੋਡੇਟ ਕਰ ਲਿਆ ਫਿਰ ਨਾਲ ਮੈਂ ਥੋੜਾ ਜਿਹਾ ਵੀ ਚਲੋ ਤੁਹਾਨੂੰ IPL ਚ ਵੀ ਕਰ ਦਿੰਦੇ ਹਾਂ ਅਕੋਮੋਡੇਟ ਤੇ ਫਿਰ ਮੈਂ ਧੰਨਵਾਦ ਕਰਾਂਗਾ ਸਾਡੇ ਸੁਰਿੰਦਰ ਬਾਠਲਾ ਸਾਹਿਬ ਦਾ ਉਹਨਾਂ ਨੇ ਆਪਣਾ ਨਵਾਂ ਕਾਰੋਬਾਰ ਸਟਾਰਟ ਕੀਤਾ ਤੇ ਟਰੱਕ ਰਿਪੇਅਰ ਦਾ ਸੋ ਮੈਂ ਉਹਨਾਂ ਦਾ ਸੁਰਿੰਦਰ ਬਾਠਲਾ ਸਾਹਿਬ ਦਾ ਧੰਨਵਾਦ ਕਰਾਂਗਾ ਉਹਨਾਂ ਨੇ ਕਿਹਾ ਵੀ ਠੀਕ ਹੈ ਜੀ ਓਕੇ ਹੈ ਅਸੀਂ ਤੁਹਾਡੀ ਸਪੋਰਟ ਕਰਾਂਗੇ ਔਰ ਨਾਲ ਹੀ ਮੈਂ ਨਵਦੀਪ ਸਾਹਿਬ ਦਾ ਵੀ ਧੰਨਵਾਦ ਕਰਦਾ ਹਾਂ ਇਹ ਕ੍ਰਿਕਟ ਦੇ ਸਪੋਰਟਸ ਦੇ ਬੜੇ ਵਧੀਆ ਪ੍ਰੇਮੀ ਨੇ ਸਪੋਰਟਰ ਨੇ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹਾਲਾਂਕਿ ਅਸੀਂ ਹੋਰ ਬਹੁਤ ਸਾਰੇ ਲੋਕਾਂ ਦੇ ਨਾਲ ਗੱਲ ਕੀਤੀ ਹੈ PSL ਦਾ ਔਰ ਮੈਂ ਫਿਰ ਫਾਈਨਲੀ ਹਾਂ ਇੱਕ ਮੈਂ ਹੋਰ ਧੰਨਵਾਦ ਕਰਨਾ ਚਾਹਾਂਗਾ ਕਿ ਸਾਡਾ ਭਰਾ ਆ ਉਹ ਤਾਂ ਖੈਰ ਸ਼ੁਰੂ ਤੋਂ ਹੀ ਬੜੀ ਸਪੋਰਟ ਉਹਨਾਂ ਨੇ ਕੀਤੀ ਹੈ ਬਦਰ ਮੁਨੀਰ ਚੌਧਰੀ ਸਾਹਿਬ ਦਾ ਹਜੇ ਮੈਂ ਦੁਬਾਰਾ ਉਹਨਾਂ ਦਾ ਜਵਾਬ ਵੀ ਨਹੀਂ ਦੇ ਸਕਿਆ ਮੈਸੇਜ ਦਾ ਸੋ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਵੀ ਨਾਲ ਸਪੋਂਸਰ ਕਰਾਂਗੇ ਐਜ਼ ਅ ਮੀਡੀਆ ਪਾਰਟਨਰ ਵੀ ਨਾਲ ਆਵਾਂਗੇ ਤੁਹਾਡੇ ਤੇ ਬਾਕੀ ਮੈਂ ਕੋਈ ਇਹੀ ਕਹਿ ਸਕਦਾ ਹਾਂ ਕਿ ਅੱਛਾ ਇੱਕ ਚੀਜ਼ ਹੋਰ ਮੈਂ ਦੇਖੀ ਹੈ ਥੋੜ੍ਹੀ ਇਕਬਾਲ ਸਾਹਿਬ ਵੀ ਉਹ ਨਾ ਮੈਂ ਫਿਰ ਵੈਸੇ ਤਾਂ ਮੈਨੂੰ PSL ਦਾ ਪਤਾ ਹੀ ਸੀਗਾ ਜਦੋਂ ਲਾਹੌਰ ਦੇ ਓਨਰ ਇੱਥੇ ਸਾਡੇ ਸਟੂਡੀਓ ਵੀ ਆਏ ਤੇ PSL ਨੂੰ ਮੈਂ ਫੋਲੋ ਕਰਦਾ ਰਹਿੰਦਾ ਤੇ ਲੇਕਿਨ ਇੱਕ ਚੀਜ਼ ਮੈਂ ਨੋਟਿਸ ਕਰਦਾ ਹਾਂ ਕਿ ਵਸੀਮ ਅਕਰਮ ਸਾਹਿਬ ਹੋ ਗਏ ਸ਼ਾਹਿਦ ਅਫਰੀਦੀ ਸਾਹਿਬ ਹੋ ਗਏ ਜਾਂ ਈਵਨ ਕਈ ਆਰਟੀਕਲ ਵੀ ਮਤਲਬ ਇੱਕ ਤੇ ਸਾਰਾ ਟਾਈਮ ਨਾ ਪਾਕਿਸਤਾਨ ਦਾ ਜਿਹੜਾ ਮੀਡੀਆ ਹੈ ਉਹ ਖੁਦ ਹੀ ਕਈ PSL ਦੀ ਨੈਗੇਟਿਵਿਟੀ ਬੜੀ ਚਲਾ ਰਿਹਾ ਮੈਂ ਕਿਹਾ ਯਾਰ ਅਸੀਂ ਹੁਣ ਰਾਈਟਸ ਲਏ ਆ ਤੇ ਪਾਕਿਸਤਾਨ ਸੁਪਰ ਲੀਗ ਦੇ ਬਾਰੇ ਐਡੀ ਨੈਗੇਟਿਵ ਗੱਲ ਚੱਲੀ ਜਾ ਰਹੀ ਹੈ ਤੇ ਮੈਂ ਕਿਹਾ ਜਿਹੜੇ 2-4 ਸਪੋਂਸਰ ਮਿਲਣੇ ਆ ਉਹ ਵੀ ਰੁਕ ਜਾਣਗੇ ਬਟ ਹੁਣ ਕੁਝ ਚੰਗੀਆਂ ਗੱਲਾਂ ਕਰਨ ਲੱਗ ਪਏ ਨੇ ਹੁਣ ਵਧੀਆ ਚੱਲਣ ਲੱਗ ਪਿਆ ਟੂਰਨਾਮੈਂਟ ਤੇ ਚਲੋ ਅਸੀਂ ਤੇ ਚਾਹੁੰਦੇ ਹਾਂ ਕਿ PSL ਤੁਸੀਂ ਦੇਖਣਾ ਹੈ ਤੇ ਜ਼ਰੂਰ ਦੇਖੋ Y ਪਲੱਸ ਦੇ ਉੱਤੇ ਔਰ ਮੈਂ ਧੰਨਵਾਦ ਕਰਦਾ ਸਾਰੇ ਸਪੋਂਸਰ ਦਾ ਔਰ ਮੈਂ ਬਸ ਇੰਨੀ ਗੱਲ ਕਰਾਂਗਾ ਕਿ ਵੀ ਟੇਕ ਇਟ ਐਜ਼ ਸਪੋਰਟ ਹੈ ਸਾਰੇ ਉਹਨੂੰ ਜ਼ਰੂਰ ਸਪੋਰਟ ਕਰੋ ਇਕਬਾਲ ਸਾਹਿਬ ਕੋਈ ਨਾ ਕੋਈ ਮੈਚ ਆਪਾਂ ਇਕੱਠੇ ਵੀ ਦੇਖਾਂਗੇ ਜ਼ਰੂਰ ਜਿੱਦਣ ਕਿਸ ਦਿਨ IPL ਔਰ PSL ਦੋਨੋਂ ਇਕੱਠੇ ਦਾ ਕੋਈ ਪ੍ਰੋਗਰਾਮ ਰੱਖਾਂਗੇ ਵਿਲ ਗੈਟ ਟੂਗੈਦਰ ਸੂਨ ਠੀਕ ਹੈ ਜੀ
ਸਰ ਮੈਂ ਬਿਲਕੁਲ ਆਈ ਐਮ ਜਸਟ ਲੁਕਿੰਗ ਫਾਰਵਰਡ ਤੁਸੀਂ ਬਿਲਕੁਲ ਜਿਸ ਦਿਨ ਹੁਕਮ ਕਰੋਗੇ ਮੈਂ ਹਾਜ਼ਰ ਹੋ ਜਾਵਾਂਗਾ ਮੈਂ ਸਰ ਸਿਰਫ ਛੋਟੀ ਜਿਹੀ ਰਿਕੁਐਸਟ ਕਰਾਂਗਾ ਕਿ ਇਟਸ ਨਾਟ ਅਬਾਊਟ ਕ੍ਰਿਕਟ ਇਟਸ ਨਾਟ ਅਬਾਊਟ ਗੇਮ ਮੈਨੂੰ ਖੁਸ਼ੀ ਸਾਰੀ ਹੋ ਰਹੀ ਹੈ ਕਿ ਪਾਕਿਸਤਾਨ ਦੀ ਯੂਥ ਔਰ ਪਾਕਿਸਤਾਨ ਦੀ ਕੌਮ ਨੇ ਐਕਚੁਅਲ ਪਿਕਚਰ ਪਾਕਿਸਤਾਨ ਦੀ ਦੇਖ ਲਈ ਹੈ ਕਿ ਪਾਕਿਸਤਾਨ ਦਾ ਰੀਅਲ ਪ੍ਰੋਬਲਮ ਕੀ ਹੈ ਆਈ ਐਮ ਅਗੇਨ ਸੇਇੰਗ ਇਟਸ ਨਾਟ ਅਬਾਊਟ ਗੇਮ ਇਟਸ ਨਾਟ ਅਬਾਊਟ ਕ੍ਰਿਕਟ ਇਟਸ ਨਾਟ ਅਬਾਊਟ ਦਾ ਪਲੇਅਰਸ ਪਾਕਿਸਤਾਨ ਦੇ ਉੱਤੇ ਸਾਰਾ ਰੈਸਟਮ ਕਬਜ਼ਾ ਹੋਇਆ ਔਰ ਬੜਾ ਬੁਰੀ ਤਰ੍ਹਾਂ ਕਬਜ਼ਾ ਹੋਇਆ ਪਾਕਿਸਤਾਨ ਦੇ ਹਰ ਇੰਸਟੀਟਿਊਸ਼ਨ ਨੂੰ ਹਾਈਜੈਕ ਕਰ ਲਿੱਤਾ ਗਿਆ ਔਰ ਸਾਡੇ ਉੱਤੇ ਤੇ ਫੋਰਨਰ ਨੇ ਕਬਜ਼ਾ ਕੀਤਾ ਯੂ ਨੋ ਉਹ ਸਾਡੇ ਉੱਤੇ ਲੱਗ ਰਿਹਾ ਕਿ ਬੰਦੇ ਸਾਡੇ ਆਪਣੇ ਲੇਕਿਨ ਉਹਨਾਂ ਦਾ ਉਹ ਕੰਟਰੀ ਨਹੀਂ ਹੈ ਸਰ ਨਾ ਉਹਨਾਂ ਨੂੰ ਉਸ ਕੰਟਰੀ ਦਾ ਕੋਈ ਗਰਜ਼ ਹੈ ਔਰ ਇਸੇ ਵਾਸਤੇ ਪਾਕਿਸਤਾਨ ਦੀ ਯੂਥ ਤੁਸੀਂ ਦੇਖ ਲਓ ਤੁਹਾਨੂੰ ਸਟੇਡੀਅਮ ਦੇ ਅੰਦਰ ਕੋਈ ਜੋਸ਼ ਨਜ਼ਰ ਨਹੀਂ ਆਏਗਾ ਸਾਡੀ ਯੂਥ ਦੇ ਅੰਦਰ ਉਹ ਮੈਨੂੰ ਤੇ ਇਤਨਾ ਦੁੱਖ ਹੁੰਦਾ ਆਪਣੀ ਯੂਥ ਨੂੰ ਦੇਖ ਕੇ ਔਰ ਮੈਂ ਤੁਹਾਡੇ IPL ਦੇ ਮੈਚ ਦੇਖਦਾ ਤੇ ਮੈਨੂੰ ਯਕੀਨ ਕਰੋ ਖੁਸ਼ੀ ਵੀ ਹੁੰਦੀ ਹੈ ਨਾਲ ਦੁੱਖ ਵੀ ਲੱਗਦਾ ਕਿ ਦੋਨੋਂ ਤਰਫ ਤੇ ਇੱਕ ਤਰ੍ਹਾਂ ਦੇ ਲੋਕ ਹਨ ਇੱਕ ਤਰ੍ਹਾਂ ਦੀ ਯੂਥ ਹੈ ਇੱਕ ਤਰ੍ਹਾਂ ਦੀ ਸ਼ਕਲਾਂ ਇੱਕ ਤਰ੍ਹਾਂ ਦਾ ਉਹਨਾਂ ਦਾ ਜ਼ਹਿਨ ਬਟ ਇੱਕ ਤਰਫ ਤੁਸੀਂ ਐਂਥੂਜ਼ੀਆਜ਼ਮ ਦੇਖੋ ਇੱਕ ਤਰਫ ਜਜ਼ਬਾ ਦੇਖੋ ਇੱਕ ਤਰਫ ਜੋਸ਼ ਦੇਖੋ ਔਰ ਦੂਸਰੀ ਤਰਫ ਅਨਫਾਰਚੁਨੇਟਲੀ ਉਹ ਬੱਚੇ ਜਿਨ੍ਹਾਂ ਦੀ ਉਮਰ 35 ਤੋਂ ਨੀਚੇ ਹੈ ਪਾਕਿਸਤਾਨ ਦੇ ਅੰਦਰ ਔਰ ਜਿਨ੍ਹਾਂ ਦੀ ਪਾਪੂਲੇਸ਼ਨ 65% ਤੋਂ ਅਬਵ ਹੈ ਵਿਚ ਇਜ਼ ਆਲਮੋਸਟ 14-15 crore ਪਾਪੂਲੇਸ਼ਨ ਸਾਡੀ ਉਹ ਹੈ ਜਿਨ੍ਹਾਂ ਦੀ ਪਾਪੂਲੇਸ਼ਨ ਜਿਨ੍ਹਾਂ ਦੀ ਏਜ 35 ਤੋਂ ਘੱਟ ਹੈ ਔਰ ਉਹਨਾਂ ਦੀ ਅੱਖਾਂ ਦੇ ਅੰਦਰ ਸਾਨੂੰ ਮਾਯੂਸੀ ਨਜ਼ਰ ਆ ਰਹੀ ਹੈ ਬਟ ਆਈ ਐਮ ਹੋਪਫੁਲ ਇਨਸ਼ਾਅੱਲਾ ਵਕਤ ਆਏਗਾ ਪਾਕਿਸਤਾਨ ਇਹਨਾਂ ਚੀਜ਼ਾਂ ਨੂੰ ਬਾਹਰ ਨਿਕਲੇਗਾ ਔਰ ਸਾਡੀ ਟੈਰਰਿਸਟ ਆਰਮੀ ਨੂੰ ਸਾਡੀ ਜਾਨ ਛੁੱਟੇਗੀ ਐਨੀ ਹਾਓ ਸਰ ਮੈਂ ਦੋ ਤਿੰਨ ਗੱਲਾਂ ਕਰਨਾ ਚਾਹਾਂਗਾ ਆਈ ਨੋ ਤੁਹਾਡੇ ਕੋਲ ਟਾਈਮ ਥੋੜਾ ਜਿਹੜੇ ਇਸ ਤੋਂ ਪਹਿਲੇ ਕਾਲਰ ਆਏ ਨੇ ਉਹਨਾਂ ਦਾ ਨਾਂ ਨਹੀਂ ਜਾਣਦਾ ਸਰ ਜੋ ਉਹਨਾਂ ਨੇ ਮੁੱਦਾ ਬਿਆਨ ਕੀਤਾ ਨਾ ਓਨੈਸਟਲੀ ਯੁਧਵੀਰ ਜੀ ਮੈਨੂੰ ਆਈ ਐਮ ਅ ਹਿਊਜ ਰਿਸਪੈਕਟ ਫਾਰ ਯੂ ਤੁਹਾਡਾ ਨੌਲੇਜ ਤੁਹਾਡੀ ਦੁਨੀਆਂ ਦੇ ਉੱਤੇ ਜੋ ਗ੍ਰਿਪ ਹੈ ਦੁਨੀਆਂ ਦੇ ਆਪਣੀ ਹਿਸਟਰੀ ਦੇ ਉੱਤੇ ਔਰ ਜਿਤਨੇ ਵੀ ਇਸ਼ੂਜ਼ ਹੈ ਦੈਟ ਇਜ਼ ਟ੍ਰੈਮੈਂਡਸ ਬਟ ਮੈਂ ਸਰ ਇੰਤਾਈ ਹੱਥ ਜੋੜ ਕੇ ਔਰ ਇੰਤਾਈ ਅਦਬ ਨਾਲ ਰਿਕੁਐਸਟ ਕਰਾਂਗਾ ਅਸੀਂ ਸਾਰੇ ਇੰਡੀਅਨ ਪਾਕਿਸਤਾਨੀ ਆ ਨਾ ਸਾਡਾ ਪ੍ਰੋਬਲਮ ਇਹ ਹੈ ਸਰ ਕਿ ਅਸੀਂ ਹਿਸਟਰੀ ਵੀ ਜੀ ਰਹੇ ਹਾਂ ਔਰ ਫਿਊਚਰ ਨੂੰ ਫੋਰਕਾਸਟ ਕਰ ਰਹੇ ਹਾਂ ਅਸੀਂ ਪ੍ਰੈਜੈਂਟ ਚ ਕੀ ਹਾਂ ਅਸੀਂ ਉਹ ਕਦੇ ਨਹੀਂ ਦੇਖਿਆ ਕਿ ਅਸੀਂ ਪ੍ਰੈਜੈਂਟ ਚ ਕੀ ਕਰ ਰਹੇ ਹਾਂ ਸਰ 200 ਸਾਲ ਪਹਿਲੇ ਕੀ ਹੋਇਆ ਜਾਂ 2000 ਸਾਲ ਪਹਿਲੇ ਕੀ ਹੋਇਆ ਸਰ ਯੁਧਵੀਰ ਜੀ ਹਿਸਟਰੀ ਵਿੱਚ ਲਿਖਿਆ ਸਾਨੂੰ ਜੋ ਹਿਸਟਰੀ ਪੜ੍ਹਾਈ ਗਈ ਹੈ ਪਾਕਿਸਤਾਨ ਦੇ ਅੰਦਰ ਉਹ ਜਿਹੜੇ ਸਾਡੇ ਹੀਰੋ ਨੇ ਉਹ ਤੁਹਾਡੇ ਵਿਲਨ ਜੋ ਤੁਹਾਨੂੰ ਵਿਲਨ ਪੜ੍ਹਾਏ ਗਏ ਉਹ ਸਾਡੇ ਹੀਰੋਜ਼ ਹਨ ਇਸ ਵਾਸਤੇ ਸਰ ਮੈਂ ਸਮਝਦਾ ਕਿ ਹਿਸਟਰੀ ਕਦੇ ਵੀ 100% ਕਰੈਕਟ ਨਹੀਂ ਹੋਈ ਇਹ ਕਦੇ 50-50 ਹੁੰਦੀ ਹੈ ਇਹ ਜਿਹੜਾ ਬੰਦਾ ਪੜ੍ਹ ਰਿਹਾ ਉਸ ਤੇ ਡਿਪੈਂਡ ਕਰਦਾ ਕਿ ਉਹ ਕਿਸ ਦੇ ਐਂਗਲ ਨੂੰ ਕਿਸ ਤਰ੍ਹਾਂ ਦੇਖਦਾ ਐਨੀ ਹਾਓ ਇੱਕ ਪੁਆਇੰਟ ਸਰ ਦੋ ਪੁਆਇੰਟ ਮੇਕ ਕਰਨਾ ਚਾਹਾਂਗਾ ਜਿਹੜੇ ਬਾਈ ਸਾਹਿਬ ਨੇ ਗੱਲ ਕੀਤੀ ਪਹਿਲੇ ਕਾਲਰ ਨੇ ਕਿ ਇੱਥੋਂ ਦੇ ਬੋਰਨ ਬੱਚੇ ਜਾਂ ਉਹ ਬੱਚੇ ਜਿਹੜੇ ਇੱਥੋਂ ਦੇ ਸਿਸਟਮ ਗਰੋ ਅਪ ਹੋਏ ਮੈਂ ਸਿਰਫ ਇਹਨੂੰ ਸਰ ਸਪੋਰਟ ਤਾਂ ਕਰਦਾ ਇਟਸ ਨਾਟ ਅਬਾਊਟ ਕਿ ਅਸੀਂ ਕੰਪੀਟੈਂਟ ਹੈਗੇ ਹਾਂ ਜਾਂ ਨਹੀਂ ਹੈਗੇ ਹਾਂ ਇਹ ਬਿਲਕੁਲ ਇੱਕ ਡਿਫਰੈਂਟ ਬਹਿਸ ਹੈ ਸਰ ਜਿਸ ਇਨਵਾਇਰਮੈਂਟ ਦੇ ਅਸੀਂ ਗਰੋ ਅਪ ਹੋਏ ਹਾਂ ਜਿੱਥੇ ਅਸੀਂ ਬਰੋਟ ਅਪ ਹੋਏ ਹਾਂ ਇੰਡੀਆ ਪਾਕਿਸਤਾਨ ਦੇ ਅੰਦਰ ਅਨਫਾਰਚੁਨੇਟਲੀ ਮੈਂ ਆਪਣੀ ਗੱਲ ਕਰ ਲੈਂਦਾ ਮੈਂ ਕਿਸੇ ਨੂੰ ਬਲੇਮ ਨਹੀਂ ਕਰ ਰਿਹਾ
ਉਸ ਇਨਵਾਇਰਮੈਂਟ ਨੇ ਸਾਡੇ ਅੰਦਰ ਸਾਡਾ ਜਿਹੜਾ ਸਾਫਟਵੇਅਰ ਆ ਉਹਨੂੰ ਬਹੁਤ ਜ਼ਿਆਦਾ ਖਰਾਬ ਕਰ ਦਿੱਤਾ। ਸਾਡਾ ਮਾਇੰਡਸੈਟ ਐਸਾ ਡਿਵੈਲਪ ਹੋਇਆ ਕਿ ਸਾਡੇ ਅੰਦਰ ਇਹ ਚੀਜ਼ ਹੈ। ਮੈਂ ਆਪਣੀ ਗੱਲ ਕਰ ਰਿਹਾ, ਅਗੇਨ ਆਮ ਨਾਟ ਬਲੇਮਿੰਗ ਐਨੀਵਨ, ਕਿ ਮੈਂ ਕਿਸੇ ਨੂੰ ਬੁਰਾ ਨਹੀਂ ਕਹਿ ਰਿਹਾ, ਮੈਂ ਸਭ ਤੋਂ ਪਹਿਲੇ ਆਪਣੇ ਆਪ ਨੂੰ ਕਹਿ ਰਿਹਾ ਕਿ ਸ਼ਾਇਦ ਮੈਂ ਅਗਰ ਚਾਹ ਦਾ ਕੱਪ ਪੀ ਰਿਹਾ ਤਾਂ ਮੈਂ ਸੋਚ ਕੇ ਉਸ ਚਾਹ ਦੇ ਕੱਪ ਨੂੰ ਗਾਰਬੇਜ ਬਿਨ ਸੱਟਾਂਗਾ, ਲੇਕਿਨ ਮੇਰੇ ਅੰਦਰ ਜੋ ਸਾਫਟਵੇਅਰ ਹੈ ਇਹ ਕਿ ਮੈਂ ਚਾਹ ਦਾ ਕੱਪ ਮੇ ਕੇ ਪੀ ਕੇ ਸੱਟ ਦਿਆਂ ਗਲੀ ਵਿੱਚ, ਜਾਂ ਮੈਂ ਅਗਰ ਸਿਗਰਟ ਪੀ ਰਿਹਾ, ਹਾਲਾਂਕਿ ਮੈਂ ਆਮ ਨਾਟ ਅ ਸਮੋਕਰ, ਮੈਂ ਇੱਕ ਐਗਜ਼ਾਮਪਲ ਦੇ ਰਿਹਾ ਕਿ ਅਗਰ ਮੈਂ ਸਿਗਰਟ ਪੀ ਰਿਹਾ ਤਾਂ ਸ਼ਾਇਦ ਮੈਂ ਸੋਚ ਸਮਝ ਕੇ ਇਹ ਕਹਾਂਗਾ ਨਹੀਂ ਯਾਰ ਮੈਨੂੰ ਗਾਰਬੇਜ ਬਿਨ ਸੱਟਣਾ ਚਾਹੀਦਾ, ਅਦਰਵਾਈਜ਼ ਜੋ ਮੇਰੇ ਅੰਦਰ ਸਾਫਟਵੇਅਰ ਡਿਵੈਲਪ ਹੋਇਆ ਮੈਂ ਚੁੱਪ ਕਰਕੇ ਸਿਗਰਟ ਦਾ ਟੁਕੜਾ ਬਾਹਰ ਸੱਟ ਦਿਆਂਗਾ। ਇਹ ਸਾਡੇ ਇਨਵਾਇਰਮੈਂਟ ਨੇ ਸਾਨੂੰ ਇਹ ਗੱਲਾਂ ਸਿਖਾਈਆਂ, ਜਿਸ ਇਨਵਾਇਰਮੈਂਟ ਦੇ ਅਸੀਂ ਪਲੇ ਹਾਂ। ਉਹਨਾਂ ਦੇ ਕਹਿਣ ਦਾ ਮਕਸਦ, ਮੈਂ ਉਹਨਾਂ ਦੀ ਗੱਲ ਨੂੰ ਤਾਂ ਅੱਗੇ ਬੜਾ ਰਿਹਾ ਕਿ ਮੈਂ ਖੁਦ ਇਸ ਗੱਲ ਦਾ ਸਪੋਰਟਰ ਹਾਂ ਕਿ ਇਸ ਕੰਟਰੀ ਦੀ ਬਾਗ ਦੌੜ ਉਹਨਾਂ ਬੱਚਿਆਂ ਦੇ ਹੱਥੇ ਜਾਣੀ ਚਾਹੀਦੀ ਹੈ ਜਿਹੜੇ ਬੱਚੇ ਇਸ ਸਿਸਟਮ ਦੇ ਅੰਦਰ ਗਰੋ ਅਪ ਹੋਣ, ਇਸ ਸਿਸਟਮ ਨੂੰ ਸਮਝਣ, ਔਰ ਉਹਨਾਂ ਦਾ ਮਾਇੰਡਸੈਟ ਔਰ ਉਹਨਾਂ ਦੀ ਅਪਰੋਚ ਪੋਲਿਟਿਕਸ ਦੇ ਬਾਰੇ ਬਿਲਕੁਲ ਡਿਫਰੈਂਟ ਹੋਏਗੀ। ਜਗਵੀਰ ਜੀ ਤੁਸੀਂ ਵੀ ਜਾਣਦੇ ਹੋ ਕਿ ਜਿਹੜੇ ਬੰਦੇ ਪਾਕਿਸਤਾਨ ਗਰੋ ਅਪ ਹੋਏ, ਇੰਡੀਆ ਦੇ ਅੰਦਰ ਪੋਲੀਟੀਕਲ ਸਿਸਟਮ ਦੇ ਗਰੋ ਅਪ ਹੋਏ, ਉਹਨਾਂ ਦੀ ਅਪਰੋਚ ਕੀ ਹੈ ਪੋਲੀਟਿਕਸ ਦੇ ਬਾਰੇ ਚ, ਯੂ ਨੋ ਬੈਟਰ ਦੈਨ ਮੀ। ਅਗਰ ਉਹ ਇੱਥੇ ਆ ਗਏ ਤਾਂ ਮਤਲਬ ਇਹ ਨਹੀਂ ਕਿ ਉਹਨਾਂ ਦਾ ਸਾਫਟਵੇਅਰ ਚੇਂਜ ਹੋ ਜਾਏਗਾ, ਅਪਰੋਚ ਉਹਨਾਂ ਦੀ ਉਹੀ ਰਹੇਗੀ, ਉਹਨਾਂ ਦੇ ਸਿਰਫ ਕਹਿਣ ਦਾ ਮਤਲਬ ਇਹ ਸੀ। ਅੱਛਾ, ਮੈਂ ਉਹਨਾਂ ਨੂੰ ਰਿਪ੍ਰੈਜੈਂਟ ਵੀ ਕਰ ਰਿਹਾ, ਲੇਕਿਨ ਜੋ ਉਹਨਾਂ ਦੀ ਗੱਲਾਂ ਤੋਂ ਮੈਨੂੰ ਮਹਿਸੂਸ ਹੋਇਆ, ਔਰ ਮੈਂ ਖੁਦ ਇਸ ਗੱਲ ਦਾ ਬੜਾ ਬੜਾ ਸਪੋਰਟਰ ਹਾਂ। ਮੈਂ ਇਸ ਦਫਾ ਫੈਡਰਲ ਇਲੈਕਸ਼ਨ ਚ ਆਪਣੀ ਕੰਸਟੀਚੁਐਂਸੀ ਕਾਫੀ ਐਕਟਿਵ ਹਾਂ, ਔਰ ਮੈਂ ਕੋਸ਼ਿਸ਼ ਕਰ ਰਿਹਾ ਕਿ ਜੋ ਮੇਰੀ ਇਨਪੁਟ ਹੈ ਉਹ ਅੱਗੇ ਆਏ, ਔਰ ਮੈਂ ਸਾਰੇ ਲੋਕਾਂ ਨੂੰ ਸੁਣ ਰਿਹਾ, ਲੇਕਿਨ ਅਨਫਾਰਚੁਨੇਟਲੀ ਅਗੇਨ ਮੈਂ ਹਮੇਸ਼ਾ ਪੋਜ਼ਿਟਿਵ ਰੁੱਖ ਦੇਖਦਾ, ਲੇਕਿਨ ਮੈਨੂੰ ਕੁਛ ਖਾਸ ਕੁਛ ਬਿਹਤਰੀ ਨਜ਼ਰ ਨਹੀਂ ਆ ਰਹੀ ਆਉਣ ਵਾਲੇ 4 ਸਾਲ ਦੇ ਅੰਦਰ, ਲੇਕਿਨ ਹੋਪ ਫਾਰ ਦਾ ਬੈਸਟ ਐਨੀ ਹਾਓ। ਦੂਸਰਾ ਸਰ, ਤੁਸੀਂ ਐਗਜ਼ਾਮਪਲ ਦਿੱਤੀ ਸੀ ਕਿ ਇੰਡੀਆ ਔਰ ਅਮਰੀਕਾ ਆਉਣ ਵਾਲੇ 70 ਸਾਲ ਦੇ ਅੰਦਰ ਦੋ ਵੱਡੀਆਂ ਇਕਾਨਮੀਆਂ ਹੋਣਗੀਆਂ। ਆਈ ਵਿਸ਼ ਕਿ ਇੰਡੀਆ ਗਰੋ ਕਰੇ, ਮੈਂ ਤਾਂ ਗ੍ਰੇਟਰ ਇੰਡੀਆ ਦਾ ਇੱਕ ਬਹੁਤ ਵੱਡਾ ਸਪੋਰਟਰ ਰਿਹਾ ਹਮੇਸ਼ਾ ਹੀ, ਲੇਕਿਨ ਐਨੀ ਹਾਓ ਸਰ, ਫਿਊਚਰ ਨੂੰ ਤੇ ਪ੍ਰਿਡਿਕਟ ਅਸੀਂ ਕਰ ਰਹੇ ਹਾਂ, ਨੋ ਬਡੀ ਨੋਜ਼ ਕਿ ਫਿਊਚਰ ਕੀ ਹੋਏਗਾ, ਕਿਉਂਕਿ ਕੱਲ ਕੀ ਹੋਣਾ ਨੋ ਬਡੀ ਨੋਜ਼। ਸਰ ਪ੍ਰੈਜੈਂਟ ਦੇ ਅੰਦਰ ਇਹ ਹੋ ਰਿਹਾ ਕਿ ਮੈਂ ਵਿਸ਼ ਕਰਦਾ ਕਿ ਜੋ ਤੁਸੀਂ ਇੰਡੀਆ ਦੀ ਪਿਕਚਰ ਪੇਂਟ ਕਰ ਰਹੇ ਹੋ, ਔਰ ਮੈਨੂੰ ਲੱਗ ਰਿਹਾ ਕਿ ਇਹ ਚੀਜ਼ਾਂ ਹੈ, ਮੈਂ ਆਈ ਪੀ ਐਲ ਦੇ ਤੁਹਾਡੇ ਮੈਚ ਦੇਖਦਾ, ਸਟੇਡੀਅਮ ਦੀ ਹਾਲਤ ਦੇਖਦਾ, ਤਾਂ ਮੈਂ ਹੋਪ ਕਰਦਾ ਕਿ ਆਉਣ ਵਾਲੇ 5 ਸਾਲ ਦੇ ਅੰਦਰ ਇੰਡੀਆ ਦੇ ਅੰਦਰ ਜੋ ਲੋਕ ਵਿਚਾਰੇ ਆਪਣੀ ਜ਼ਿੰਦਗੀਆਂ ਨੂੰ ਜਾਨ ਜੋਖਾਂ ਚ ਪਾ ਕੇ ਬਾਕੀ ਮੁਲਕਾਂ ਚ ਜਾਂਦੇ ਨੇ, ਉਹ ਰੁਕਣਾ ਉੱਥੇ ਰੁਕ ਜਾਣਗੇ, ਔਰ ਜਿਹੜੀ ਕਿ ਇਲੀਗਲ ਇਮੀਗ੍ਰੇਸ਼ਨ ਇੰਡੀਆ ਚੋਂ ਪਾਕਿਸਤਾਨ ਨੂੰ ਤੇ ਛੱਡ ਦਿਓ, ਅਸੀਂ ਤੇ ਐਕਸੈਪਟ ਕਰਦੇ ਹਾਂ ਕਿ ਸਾਡਾ ਹਾਲ ਤੇ ਬਹੁਤ ਹੀ ਬੁਰਾ, ਉਹ ਵੀ ਇਲੀਗਲ ਇਮੀਗ੍ਰੇਸ਼ਨ ਵੀ ਰੁਕ ਜਾਏਗੀ ਕਿਉਂਕਿ ਉੱਥੇ ਤੇ ਹਾਲਾਤ ਬਹੁਤ ਅੱਛੇ ਹੁੰਦੇ ਪਏ ਨਾ। ਲੇਕਿਨ ਸਰ ਇੱਕ ਦੂਜਾ ਪਰਸਪੈਕਟਿਵ ਇਹ ਹੈ ਜਿਹੜਾ ਦੂਸਰੀ ਪਾਰਟੀ ਕਹਿੰਦੀ ਹੈ, ਜਿਹੜੇ ਦੂਸਰੇ ਥਿੰਕਿੰਗ ਦੇ ਲੋਕ ਹਨ, ਕਿ ਜਿਸ ਟਾਈਮ ਮੈਂ ਕੋਈ ਅਗੇਨ ਸੇਇੰਗ, ਤੁਸੀਂ ਮੇਰੇ ਵਿਊਜ਼ ਤੋਂ ਅੱਛੀ ਤਰ੍ਹਾਂ ਵਾਕਫ ਹੋ ਕਿ ਮੈਂ ਲਿਬਰਲ ਆਦਮੀ ਹਾਂ, ਔਰ ਮੈਂ ਕਦੇ ਕੋਈ ਇੰਡੀਆ ਪਾਕਿਸਤਾਨ ਦੇ ਅੰਦਰ ਕਦੇ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ, ਮੈਂ ਤੇ ਅਗੇਨ ਆਈ ਵੁੱਡ ਸੇ ਮੈਂ ਤੇ ਗ੍ਰੇਟਰ ਇੰਡੀਆ ਦਾ ਹਾਮੀ ਸਾਂ। ਤੇ ਲੋਕ ਸਾਰੇ ਕਹਿੰਦੇ ਨੇ ਕਿ ਜਿਸ ਟਾਈਮ ਮੋਦੀ ਸਾਹਿਬ ਜਾਣਗੇ ਤੇ ਅਸਲ ਪਿਕਚਰ ਉਸ ਟਾਈਮ ਸਾਹਮਣੇ ਆਏਗੀ ਕਿ ਜਿਹੜਾ ਇਹ ਬਬਲ ਕ੍ਰੀਏਟ ਹੋਇਆ ਹੋਣ, ਕਿਆ ਇਹ ਵਾਕਈ ਸਾਡੀ ਇਕਾਨਮੀ ਇੰਡੀਆ ਦੀ ਇਤਨੀ ਸਟਰੋਂਗ ਹੈ ਜਾਂ ਨਹੀਂ, ਜਾਂ ਇਹ ਸਿਰਫ ਇੱਕ ਸਾਹਮਣੇ ਬਬਲ ਨਜ਼ਰ ਆ ਰਿਹਾ। ਤੇ ਮੈਂ ਵਿਸ਼ ਕਰਦਾ ਕਿ ਜੋ ਤੁਸੀਂ ਇੱਕ ਦਫਾ ਐਗਜ਼ਾਮਪਲ ਦਿੱਤੀ ਸੀ ਕਿ ਤੁਸੀਂ ਟੀਵੀ ਤੇ ਦੇਖ ਰਹੇ ਹੋ, ਤਾਂ ਤੁਹਾਡੀ ਵਾਈਫ ਨੇ ਕਿਹਾ ਕਿ ਇਹ ਦੇਖੋ ਸਿਟੀ, ਤੇ ਤੁਸੀਂ ਕਿਹਾ ਸ਼ਾਇਦ ਇੱਥੋਂ ਤੱਕ ਸਿਟੀ ਹੈ, ਤਾਂ ਉਹਨਾਂ ਕਿਹਾ ਸੀ ਨਹੀਂ ਇਹ ਤਾਂ ਚਾਈਨਾ ਦਾ ਸਿਟੀ ਹੈ। ਕਿ ਅਸੀਂ ਵਿਸ਼ ਕਰਦੇ ਹਾਂ ਕਿ ਟਾਈਮ ਐਸਾ ਹੋਵੇ ਕਿ ਤੁਸੀਂ ਇੰਡੀਆ ਦਾ ਕੋਈ ਸ਼ਹਿਰ ਦੇਖੋ, ਤਾਂ ਉਹ ਯਾਰ ਇਹ ਸ਼ਹਿਰ ਤੇ ਮੈਨੂੰ ਲੱਗਦਾ ਕਿ ਅਮਰੀਕਾ ਦਾ ਸ਼ਹਿਰ ਹੈ, ਤੇ ਫਿਰ
ਸੋ ਸੋਰੀ ਹਾਂਜੀ ਹਾਂਜੀ, ਬਾਕੀ ਤੁਹਾਨੂੰ ਰਿਕੁਐਸਟ ਹੈ ਕਿ ਫੋਨ ਪਲੀਜ਼ ਮਿਊਟ ਕਰ ਲੈਣਾ। ਸੋ ਸੋਰੀ, ਮੈਂ ਇੰਟਰਪਟ ਨਹੀਂ ਕਰਦਾ ਹੁੰਦਾ ਕਦੇ, ਔਰ ਮੈਂ ਪਹਿਲਾਂ ਇੱਕ ਵਾਰੀ ਤੁਹਾਨੂੰ ਆਲਰੇਡੀ ਇੰਟਰਪਟ ਕਰ ਬੈਠਾ ਆ, ਤੇ ਮੈਂ ਦੂਸਰੀ ਵਾਰ ਇੰਟਰਪਟ ਨਹੀਂ ਕਰਨਾ ਚਾਹ ਰਿਹਾ ਸੀ, ਪਰ ਸਾਨੂੰ ਡਿਸਿਪਲਿਨ ਦਾ ਖਿਆਲ ਰੱਖਣਾ ਪੈਣਾ। AM 770 ਤੇ ਸਾਡਾ ਸਮਾਂ ਇੱਥੇ ਹੀ ਸਮਾਪਤ ਹੋ ਗਿਆ। 416-475-4416-475-5000, ਥੈਂਕ ਯੂ, ਹੋਲਡ ਕਰ ਲਓ ਜੀ, ਤੁਸੀਂ ਹੋਲਡ ਕਰ ਲਓ ਜੀ।
The views expressed on the preceding program may not necessarily be those of the owner or management of WTOR radio station.
Federal election somvar 28 April nu ho rahi hai. ਯਕੀਨੀ ਬਣਾਓ ਕਿ ਤੁਸੀਂ ਵੋਟ ਪਾਉਣ ਲਈ ਰਜਿਸਟਰਡ ਹੋ। ਜੇ ਤੁਸੀਂ ਰਜਿਸਟਰ ਹੋਏ ਹੋ ਤਾਂ ਤੁਹਾਨੂੰ ਡਾਕ ਵਿੱਚ ਇੱਕ ਵੋਟਰ ਜਾਣਕਾਰੀ ਕਾਰਡ ਮਿਲਣਾ ਚਾਹੀਦਾ ਹੈ। ਇਹ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਕਿੱਥੇ ਅਤੇ ਕਦੋਂ ਵੋਟ ਪਾ ਸਕਦੇ ਹੋ। ਜੇ ਇਹ ਤੁਹਾਨੂੰ 11 ਅਪ੍ਰੈਲ ਤੱਕ ਪ੍ਰਾਪਤ ਨਹੀਂ ਹੁੰਦਾ ਹੈ ਜਾਂ ਇਸ ਤੇ ਦਿੱਤੀ ਜਾਣਕਾਰੀ ਗਲਤ ਹੈ ਤਾਂ elections.ca ਤੇ ਜਾਓ। ਇਹ ਸਾਡੀ ਵੋਟ ਹੈ। ਵੋਟਿੰਗ ਬਾਰੇ ਲੋੜੀਂਦੀ ਅਧਿਕਾਰਤ ਜਾਣਕਾਰੀ ਵਾਸਤੇ elections.ca ਤੇ ਜਾਓ ਜਾਂ 1-800-463-6868 ਤੇ ਕਾਲ ਕਰੋ।
ਟਰੈਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ ਕੁਇਕ ਟਰੱਕ ਲਿਊਬ.com। ਕਿਊ ਟੀ
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
फेडरल इलेक्शन सोमवार 28 अप्रैल में हो रही है, कि तुसी वोट पाउण दी योजना बना रहे हो? ए जानने लई कि किथे अते कदों वोट